दाता जिया सबना का बसो मेरे बसो मेरे मन माही चरण कमल चरण कमल दुमाहे समाए तह भरम देरा नाही ठाकुर जा कर कृपा कर कृपा सर्वप्रत पालक प्रभु को सदा प्रभु को सदा सलाही आनंद गुणी निधान गुरु गरीबंवा गरीबनवा 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 जीवस मेरे प्यारे वस मेरे गो बस मेरे प्यारे बस मेरे गोविंदा बस मेरे बस मेरे प्यारे बस मेरे गोविंदा बस मेरे प्यारे बस मेरे गोविंदा बस मेरे प्यारे बस मेरे गोविंदा बस मेरे गोविंदा हर कर कृपा मन बस जियो कर कृपा मन बस जियो बस मेरे प्यारे बस मेरे गो बस मेरे प्यारे बस मेरे गो बस मेरे को मन चिंदे अड़ा पाया मेरे गोविंदा मन चिंदे अड़ा पाया मेरे गोविंदा गुरपूरा वेख बेगस जियो हर कर कृपा मन बस जियो कर कृपा मन बस जियो बस मेरे प्यारे बस मेरे गो हर नाम मिलया सुहागनी मेरे गोविंदा हर नाम मिलया हर नाम मिलया अनद रहस जिया मन अन दिन अनद रहस जियो 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 हर नाम मिलया सुहागनी मेरे गोविंदा अन दिन अनद रहस जियो हर नाम मिलया सुहागनी मेरे गोविंदा अन दिन अनद रहस जियो हर कर कृपा मन बस जियो कर कृपा मन बस जियो जी बस मेरे प्यारे बस मेरे गोविंदा बस मेरे प्यारिया, बस मेरे गोविंदा, हर कर कृपावन बस जियो, कर कृपावन बस जियो, बस मेरे प्यारिया, बस मेरे गोविंदा, बस मेरे प्यारिया, बस मेरे गोविंदा। हर पायड़ा वड भागी मेरे गोविंदा, नित लैला हा मन हस जियो, हर पायड़ा वड भागी मेरे गोविंदा, हर पाया बड पागी मेरे गोविंदा, मेरे गोविंदा, नित ले नित लैला मन हस जियो, हर पायड़ा डबागी मेरे गोविंदा, नित लैला नित लैला मन हस जियो, लैला मन हस जियो, हर पायड़ा भागी मेरे गोविंदा, नित लैला मन हस जियो, लैला मन हस जियो, कर कृपा मन बस जियो, कर कृपा मन बस जियो, जीवस मेरे प्यारिया, बस मेरे गोविंदा, बस मेरे प्यारिया, बस मेरे गोविंदा, हर कर कृपावन बस जियो, कर कृपावन बस जियो, बस मेरे प्यारिया, बस मेरे गोविंदा, बस मेरे प्यारिया, बस मेरे गोविंदा, बस मेरे गोविंदा, बस मेरे गो
वाहेगुरु जी का खालसा, वाहेगुरु जी की फतेह।
ਵਾਹਿਗੁਰੂ। ਵਾਹਿਗੁਰੂ ਮੇਰੇ ਮਨ ਨਾਮ ਅੰਮ੍ਰਿਤ ਪੀਓ ਆਨ ਸਾਧ ਵਿਸਾਰ ਹੋਛੇ ਅਮਰ ਜੁਗ ਜੁਗ ਜੀਓ ਨਾਮ ਇੱਕ ਰਸ ਰੰਗ ਨਾਮ ਨਾਮ ਲਾਗੀ ਲੀਓ ਮੀਤ ਸਾਜਣ ਸੁਖਾ ਬੰਦਤ ਹਰ ਏਕ ਨਾਨਕ ਕੀਓ ਹਰ ਏਕ ਨਾਨਕ ਸਦਾ ਮੀਠਾ ਕਦੇ ਨਾ ਫੀਕਾ ਸਦਾ ਮੀਠਾ ਕਦੇ ਨਾ ਫੀਕਾ ਜੀ ਸਦਾ ਮੀਠਾ ਕਦੇ ਨਾ ਫੀਕਾ ਹਾਂ ਸਦਾ ਮੀਠਾ
ਨਾ ਫੀਕਾ
ਗੁਰ ਸ਼ਬਦੀ ਵਿਚਾਰ ਗੁਰ ਸ਼ਬਦੀ ਵਿਚਾਰ ਗੁਰ ਸ਼ਬਦੀ ਵਿਚਾਰ ਗੁਰ ਸ਼ਬਦੀ ਵਿਚਾਰ ਹਾਂ ਗੁਰ ਸ਼ਬਦੀ ਵਿਚਾਰ ਗੁਰ ਸ਼ਬਦੀ ਵਿਚਾਰ
ਸ਼ਬਦੀ ਵਿਚਾਰ
ਜੀ ਸਦਾ ਮੀਠਾ ਕਦੇ ਨਾ ਫੀਕਾ ਹਾਂ ਸਦਾ ਮੀਠਾ ਕਦੇ ਨਾ ਫੀਕਾ ਗੁਰਮੁਖ ਸਲਾਹਨ ਤੇ ਸਾਧ ਪਾਇਨ ਮੀਠਾ ਅੰਮ੍ਰਿਤ ਸਾਰ ਮੀਠਾ ਅੰਮ੍ਰਿਤ ਸਾਰ ਗੁਰਮੁਖ ਸਲਾਹਨ ਤੇ ਸਾਧ ਪਾਇਨ ਮੀਠਾ ਅੰਮ੍ਰਿਤ ਸਾਰ
ਮੁਖ ਸਲਾਹਨ
ਤੇ ਸਾਧ ਪਾਇਨ ਮੀਠਾ ਅੰਮ੍ਰਿਤ
ਸਾਰ
ਮੀਠਾ ਅੰਮ੍ਰਿਤ ਸਾਰ ਮੀਠਾ ਅੰਮ੍ਰਿਤ ਸਾਰ
ਸਾਰ ਮੀਠਾ ਅੰਮ੍ਰਿਤ
अमृत सार जी सदा पीता कदे न पीता वो सदा पीता कदे न पीता गुर शब्दी विचार गुर शब्दी विचार गुर शब्दी विचार गुर शब्दी विचार जिस सदा पीता कदे न पीता
सदा
गुरमुख हर सुलाहे आजना तिन सुलाहे हर जाता तिन सुलाहे हर जाता गुरमुख हर सुलाहे आजना तिन सुलाहे हर परम गया है दूजा गुर के शब्द
पुछाता
गुर के शब्द पुछा
गुर के शब्द
गुर के शब्द पुछाता
गुर के शब्द पुछाता
गुर शब्दी विचार गुर शब्दी विचार गुर शब्दी विचार गुर शब्दी विचार जी सदा मीठा कदे न पीता
सदा मीठा कदे न पीता
उस सदा मीठा कदे न पीता
कदे न पीता
हर जियो हर जियो तू मेरा एक सोई
हर जियो हर जियो
तू मेरा एक सोई
तू मेरा एक सोई
ओ जी तू मेरा एक सोई
तू मेरा एक सोई
तुद जपी तुद सुलाही गत मत तुझते होई
तुझ जपी तुझ सलाही गत मत तुझते होई
हाँ जी तुझ जपी तुझ सलाही ਆਤਮਾ ਤੁਝਤੇ ਹੋਈ ਤੁਧ ਜਪੀ ਤੁਧ ਸਲਾਹੀ
ਆਤਮਾ ਤੁਝਤੇ ਹੋਈ
ਹਾਂ ਆਤਮਾ ਤੁਝਤੇ ਹੋਈ ਆਤਮਾ ਤੁਝਤੇ ਹੋਈ
ਹੋਈ
ਸਦਾ ਕਦੇ ਨਾ
ਸਦਾ
ਕਦੇ ਨਾ
ਜਿਨ ਮੀਠਾ ਲਾਇਆ ਸੋਈ ਜਾਣੇ ਇਸ ਵਿੱਚੋਂ ਬਲ ਜਾਈ ਸ਼ਬਦ ਸਲਾਹੀ ਸਦਾ ਸੁਖਦਾਤਾ ਵਿੱਚੋਂ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛੈ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਮਿਲੇ ਵਡਿਆਈ ਗੁਰ ਸ਼ਬਦੀ ਸੱਚ ਪਾਏ ਗੁਰ ਸ਼ਬਦੀ ਸੱਚ ਪਾਏ
ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸੱਚ ਪਾਏ
ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸੱਚ ਪਾਏ
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 ਗੁਰ ਸ਼ਬਦੀ
ਸ਼ਬਦੀ ਸੱਚ ਪਾਏ
ਗੁਰ ਸ਼ਬਦੀ ਸੱਚ ਪਾਏ
ਹਾਂ ਗੁਰ ਸ਼ਬਦੀ ਸੱਚ ਪਾਏ
ਗੁਰ ਸ਼ਬਦੀ ਸੱਚ ਪਾਏ
ਹਾਂ ਗੁਰ ਸ਼ਬਦੀ ਸੱਚ ਪਾਏ ਗੁਰ ਸ਼ਬਦੀ ਸੱਚ ਪਾਏ ਓ ਜੀ ਗੁਰ ਸ਼ਬਦੀ ਸੱਚ ਪਾਏ ਗੁਰ ਸ਼ਬਦੀ ਸੱਚ ਪਾਏ ਸਦਾ ਮੀਠਾ ਕਦੇ ਨਾ
ਸਦਾ ਮੀਠਾ ਕਦੇ ਨਾ
ਗੁਰ ਸ਼ਬਦੀ ਵਿਚਾਰ ਗੁਰ ਸ਼ਬਦੀ ਵਿਚਾਰ
ਗੁਰ ਸ਼ਬਦੀ ਵਿਚਾਰ ਗੁਰ ਸ਼ਬਦੀ ਵਿਚਾਰ
ਅੱਜ ਗੁਰ ਸ਼ਬਦੀ ਵਿਚਾਰ
ਗੁਰ ਸ਼ਬਦੀ ਵਿਚਾਰ
ਗੁਰ ਸ਼ਬਦੀ ਵਿਚਾਰ
ਗੁਰ ਸ਼ਬਦੀ ਵਿਚਾਰ
ਗੁਰ ਸ਼ਬਦੀ ਵਿਚਾਰ ਗੁਰ गुर शब्द विचार
गुर शब्द विचार गुर शब्द विचार
जो सदा मीठा कते नसीता
सदा मीठा कते नसीता
सदा मीठा कते नसीता
सदा मीठा
ਆਓ ਜੀ ਬੜੇ ਪਿਆਰ ਨਾਲ ਰੋਜ਼ਾਨਾ ਦੀ ਤਰ੍ਹਾਂ ਆਪਾਂ ਸਾਰੇ ਨਾਲ ਮਿਲ ਕੇ ਇੰਟਰਨੈਟ ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ ਚ ਬੈਠ ਕੇ ਜਿੰਨੇ ਵੀ ਭਾਈ ਸਾਹਿਬ ਜੀ ਪਾਸੋਂ ਗੁਰਮਤ ਦੀਆਂ ਵਿਚਾਰਾਂ ਔਰ ਹਰੀਜਸ ਕੀਰਤਨ ਸਰਵਣ ਕਰਨ ਦਾ ਮੌਕਾ ਸਾਨੂੰ ਸਾਰਿਆਂ ਨੂੰ ਹੀ ਨਸੀਬ ਹੁੰਦਾ ਹੈ। ਬੜੇ ਪਿਆਰ ਨਾਲ ਭਾਈ ਗੁਰਪ੍ਰੀਤ ਸਿੰਘ ਜੀ ਜੋ ਸ਼ਬਦ ਗਾ ਰਹੇ ਸੀ ਸਦਾ ਮਿੱਠਾ ਕਦੇ ਨਾ ਫੀਕਾ ਗੁਰ ਸ਼ਬਦੀ ਵਿਚਾਰ ਇਹ ਅਸਥਾਈ ਰੂਪ ਦੇ ਵਿੱਚ ਪੰਗਤੀ ਵਾਰ ਵਾਰ ਰਿਪੀਟ ਕੀਤੀ ਜਾ ਰਹੀ ਸੀ ਪਰ ਜਦੋਂ ਅਸੀਂ ਇਸ ਪੂਰੇ ਸ਼ਬਦ ਨੂੰ ਪੜ੍ਹਦੇ ਹਾਂ ਤੇ ਇਹ ਸ਼ਬਦ ਹੈ ਤੀਜੇ ਪਾਤਸ਼ਾਹ ਬਾਬਾ ਅਮਰਦਾਸ ਜੀ ਦਾ ਤੇ ਬਾਬਾ ਅਮਰਦਾਸ ਜੀ ਦੀ ਜਿਹੜੀ ਲਾਈਫ ਹੈ ਜਿਹੜੀ ਜ਼ਿੰਦਗੀ ਹੈ ਤਕਰੀਬਨ 6 ਦਹਾਕੇ 60 ਸਾਲ ਤੱਕ 62 ਸਾਲ ਤੱਕ ਉਹ ਆਲੇ ਦੁਆਲੇ ਤੀਰਥਾਂ ਤੇ ਧਰਮ ਦੇ ਕਰਮਾਂ ਕਾਂਡਾਂ ਦੇ ਵਿੱਚ ਹੀ ਲੰਘ ਗਈ ਪਰ ਕਮਾਲ ਦੀ ਗੱਲ ਇਹ ਹੈ ਵੀ ਹੁਣ ਜਦੋਂ ਅਸੀਂ ਬਾਬਾ ਜੀ ਦੇ ਜੀਵਨ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਔਰ ਸਮਝਦੇ ਹਾਂ ਸਾਡੇ ਤੇ ਹੁਣ ਜਿਸ ਵੇਲੇ ਕੋਈ ਮਾੜਾ ਮੋਟਾ ਕੋਈ ਕਿਸੇ ਦੇ ਅੰਦਰ ਇੱਛਾ ਜਾਗਦੀ ਹੈ ਕੁਛ ਕਰਨ ਦੀ ਤੇ ਅਸੀਂ ਤੇ ਉਹਨੂੰ ਕਹਿੰਦੇ ਵੀ ਲੈ ਤੇਰੀ ਉਮਰ ਅੱਧੀ ਲੰਘ ਗਈ ਤੇ ਅੱਧੀ ਕੋਈ ਰਹਿ ਗਈ ਹੈ ਆਮ ਕਰਕੇ ਅਸੀਂ ਹੁਣ ਜੇ ਕੋਈ ਬੰਦਾ ਚਾਹਵੇ ਮੈਂ ਭੱਜਣਾ ਆ ਤੇ ਉਹਨੂੰ ਕਹਿੰਦੇ ਵੀ ਹੁਣ ਤੇਰੀ ਭੱਜਣ ਦੀ ਕਿਤੇ ਉਮਰ ਹੈ ਠੀਕ ਹੈ ਕੁਛ ਕੰਮ ਹੁੰਦੇ ਆ ਜ਼ਿੰਦਗੀ ਦੇ ਜਿਹੜੇ ਉਮਰ ਦੇ ਹਿਸਾਬ ਨਾਲ ਜਿਵੇਂ ਸਟੱਡੀ ਦੀ ਗੱਲ ਕਰੀਏ ਕੁਛ ਕੁਛ ਗੱਲਾਂ ਹੁੰਦੀਆਂ ਜਿਹੜੀਆਂ ਉਮਰ ਦੇ ਹਿਸਾਬ ਨਾਲ ਹੀ ਚੱਲਦੀਆਂ ਹੁੰਦੀਆਂ ਉਹਦੇ ਹਿਸਾਬ ਨਾਲ ਹੀ ਵਧੀਆ ਲੱਗਦੀਆਂ ਹੁੰਦੀਆਂ ਪਰ ਸਟੱਡੀ ਜੇ ਅੱਜ ਦੇਖੀਏ ਜ਼ਮਾਨਾ ਹੁਣ ਇੰਨਾ ਡਿਵੈਲਪ ਹੋ ਗਿਆ ਕਈ ਬਜ਼ੁਰਗ ਵੀ ਬੀ ਏ ਦੇ ਐਮ ਏ ਦੇ ਪੇਪਰ ਦਿੰਦੇ ਆ ਉੱਥੇ ਹੀ 25 ਸਾਲਾਂ ਦਾ ਨੌਜਵਾਨ ਬੈਠਾ ਉੱਥੇ ਹੀ 50-55 ਸਾਲ ਦਾ ਬਜ਼ੁਰਗ ਵੀ ਬੀ ਏ ਦੇ ਪੇਪਰ ਦੇ ਰਿਹਾ ਹੁੰਦਾ ਸੋ ਕਈ ਗੱਲਾਂ ਜਿਹੜੀਆਂ ਹੁੰਦੀਆਂ ਦਿਮਾਗੀ ਤੌਰ ਉੱਤੇ ਕਿਉਂਕਿ ਬੱਚੇ ਦਾ ਮਾਈਂਡ ਜਿਹੜਾ ਬਹੁਤ ਸ਼ਾਰਪ ਹੁੰਦਾ ਬਹੁਤ ਤੇਜ਼ ਹੁੰਦਾ ਤਾਂ ਕਰਕੇ ਕਈ ਗੱਲਾਂ ਉਮਰ ਦੇ ਹਿਸਾਬ ਨਾਲ ਠੀਕ ਲੱਗਦੀਆਂ ਪਰ ਜਿਸ ਵੇਲੇ ਅਸੀਂ ਕੋਈ ਜ਼ਿੰਦਗੀ ਦੇ ਵਿੱਚ ਕੁਛ ਕਰਨਾ ਚਾਹੁੰਦੇ ਹੁੰਦੇ ਹਾਂ ਤੇ ਸਾਨੂੰ ਸਮਾਜ ਰੋਕ ਲੈਂਦਾ ਸਾਨੂੰ ਸਾਡਾ ਆਲਾ ਦੁਆਲਾ ਕਹਿੰਦਾ ਵੀ ਲੈ ਹੁਣ ਤੂੰ ਇੱਧਰ ਨੂੰ ਤੁਰੇਂਗਾ ਹੁਣ ਤੇ ਇਸ ਗੱਲ ਦਾ ਸਾਡੇ ਦਿਮਾਗ ਉੱਤੇ ਸਾਡੇ ਮਾਈਂਡ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਕੋਈ ਬੰਦਾ ਕਵੇ ਮੈਂ ਬਜ਼ੁਰਗ ਹੋ ਗਿਆ ਤੇ ਮੈਂ ਨਾ ਹੁਣ ਪੱਗ ਚਿਣਕੇ ਬੰਨਣੀ ਚਾਹੁੰਦਾ ਤੇ ਲੋਕਾਂ ਕਹਿਣਾ ਲੈ ਹੁਣ ਤੂੰ ਬੁੱਢੇ ਬਾਰੇ ਕਿਤੇ ਚਿਣਕੇ ਪੱਗ ਬੰਨੇਗਾ ਹੁਣ ਐਂ ਕਹਿਣ ਲੱਗ ਜਾਂਦੇ ਪਰ ਹਰੇਕ ਬੰਦੇ ਦੀ ਆਪਣੀ ਲਾਈਫ ਹੈ ਭਾਈ ਆਪਣੀ ਜ਼ਿੰਦਗੀ ਹੈ ਜਿਸ ਹਿਸਾਬ ਨਾਲ ਉਹ ਜੀਣਾ ਚਾਹੁੰਦਾ ਹੈ ਉਸ ਹਿਸਾਬ ਨਾਲ ਉਹ ਜੀ ਸਕਦਾ ਤੇ ਮੈਂ ਦੁਬਾਰਾ ਫਿਰ ਇਹ ਗੱਲ ਕਰਦਾ ਵੀ ਕਈ ਗੱਲਾਂ ਉਮਰ ਦੇ ਹਿਸਾਬ ਨਾਲ ਬਹੁਤ ਮਾਇਨੇ ਰੱਖਦੀਆਂ ਪਰ ਜਿਸ ਵੇਲੇ ਬਦਲਾਵ ਦੀ ਗੱਲ ਆਵੇ ਜ਼ਿੰਦਗੀ ਦੇ ਵਿੱਚ ਕੁਛ ਨਵਾਂ ਕਰਨ ਦੀ ਗੱਲ ਆਵੇ ਤੇ ਉਸ ਵੇਲੇ ਬੰਦਾ ਆਲੇ ਦੁਆਲੇ ਨਾ ਦੇਖੇ ਹੁਣ 62 ਸਾਲ ਦੇ ਬਾਬਾ ਅਮਰਦਾਸ ਜੀ ਆਲੇ ਦੁਆਲੇ ਥੋੜਾ ਦੇਖਦੇ ਵੀ ਮੈਨੂੰ ਲੋਕ ਕੀ ਕਹਿਣਗੇ ਵੀ ਮੈਂ 60-62 ਸਾਲ ਤੱਕ ਤੀਰਥਾਂ ਤੇ ਨਹਾਉਂਦਾ ਰਿਹਾ ਤੀਰਥਾਂ ਤੇ ਭਟਕਦਾ ਰਿਹਾ ਅੱਧੀ ਤੋਂ ਵੱਧ ਜ਼ਿੰਦਗੀ ਜਿਹੜੀ ਮੇਰੀ ਇੱਥੇ ਲੰਘ ਗਈ ਹੈ ਪਰ ਜਿਸ ਵੇਲੇ ਬਦਲਾਵ ਦੀ ਗੱਲ ਬਾਬਾ ਅਮਰਦਾਸ ਜੀ ਦੀ ਜ਼ਿੰਦਗੀ ਚ ਆਉਂਦੀ ਹੈ ਤੇ ਉਹ ਸ਼ਰਮ ਨਹੀਂ ਮੰਨਦੇ ਇੱਥੇ ਅੱਜ ਤੇ ਫਿਰ ਵੀ ਬੜਾ ਡਿਵੈਲਪ ਕਹਿ ਲਓ ਇੰਡੀਆ ਕਾਫੀ ਉਦੋਂ ਦੇ ਹਿਸਾਬ ਨਾਲ ਤੇ ਕਾਫੀ ਅਸੀਂ ਅੱਗੇ ਅੱਜ ਦੇ ਸਮੇਂ 'ਚ ਦੇਖੀਏ ਤਾਂ ਪਰ ਉਸ ਵੇਲੇ ਵੀ ਜਦੋਂ ਨੂੰਹ ਕੋਲੋਂ ਜਿਵੇਂ ਹੁਣ ਆਪਾਂ ਇਤਿਹਾਸ ਸੁਣਦੇ ਹਾਂ ਵੀ ਨੂੰਹ ਕੋਲੋਂ ਸ਼ਬਦ ਸੁਣਿਆ ਪਹਿਲੀ ਗੱਲ ਤੇ ਕਹਿਣਗੇ ਲੈ ਹੁਣ ਨੂੰਹ ਦੇ ਕਹੇ ਤੇ ਤੁਰੇਗਾ ਤੂੰ ਲੋਕੀ ਐਂ ਵੀ ਕਹਿਣ ਲੱਗਦੇ ਵੀ ਲੈ ਨੂੰਹ ਤੋਂ ਨੂੰਹ ਹੁਣ ਤੈਨੂੰ ਸਮਝਾਊਗੀ ਇਹ ਗੱਲ ਆਮ ਵੀ ਹੈ ਵੀ ਜੇ ਕੋਈ ਅਸਲ 'ਚ ਨਾ ਇੱਕ ਗੱਲ ਹੋਰ ਮੈਂ ਕਹਿ ਰਿਹਾ ਇੱਥੇ ਵੀ ਜਦੋਂ ਕੋਈ ਗੱਲ ਛੋਟੀ ਉਮਰ ਦਾ ਕੋਈ ਬੱਚਾ ਕਰਦਾ ਤੇ ਉਹਨੂੰ ਕਹਿਣਗੇ ਹੁਣ ਤੂੰ ਵੱਡਿਆਂ ਅੱਗੇ ਬੋਲੇਗਾ, ਤੁਸੀਂ ਆਮ ਘਰ ਵਿੱਚ ਕੋਈ ਸਲਾਹ ਕਰਨ ਲੱਗ ਜਾਓ, ਬੱਚਾ ਵਧੀਆ ਸਲਾਹ ਦਿੰਦਾ ਹੋਵੇ ਤੇ ਉਹਨੂੰ ਕਹਿਣਗੇ ਹੁਣ ਤੂੰ ਵੱਡਿਆਂ ਅੱਗੇ, ਹਾਲਾਂਕਿ ਸਲਾਹ ਵਧੀਆ ਦੇ ਰਿਹਾ ਹੁੰਦਾ ਪਰ ਉਹਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਵੱਡਿਆਂ ਅੱਗੇ ਬੋਲੀਦਾ ਨਹੀਂ, ਵੱਡਿਆਂ ਅੱਗੇ ਕਹੀਦਾ ਨਹੀਂ। ਤੇ ਆਮ ਗੱਲ ਹੈ ਜਿਹੜੀ ਹੁਣ ਧੀ ਸਾਡੇ ਘਰ ਚ ਵਿਆਹੀ ਆਈ ਹੈ, ਨੂੰਹ ਹੈ, ਉਹਨੂੰ ਤੇ ਵੈਸੇ ਕਹਿਣਗੇ ਲੈ ਹੁਣ ਤੂੰ ਸਿਖਾਏਂਗੀ, ਤੇ ਬਾਬਾ ਅਮਰਦਾਸ ਜੀ ਕਹਿੰਦੇ ਸਿੱਖਣ ਦੀ ਕਿਹੜੀ ਗੱਲ ਹੈ, ਕਿੱਡਾ ਵੱਡਾ ਜਿਗਰਾ ਹੋਣਾ ਹੈ, ਕਿੱਡੀ ਵੱਡੀ ਆਪਣੇ ਦਿਮਾਗ ਵਿੱਚ ਕਹਿ ਲਓ ਵੀ ਕਿੰਨੀ ਖੁੱਲ ਦਿਲੀ ਹੋਣੀ ਹੈ ਉਹਨਾਂ ਵੇਲਿਆਂ ਚ ਬਾਬਾ ਅਮਰਦਾਸ ਜੀ ਦੇ ਅੰਦਰ। ਤੇ ਬਾਬਾ ਅਮਰਦਾਸ ਜੀ ਕਹਿੰਦੇ ਕੋਈ ਗੱਲ ਨੀ, ਨੂੰਹ ਤੋਂ ਸ਼ਬਦ ਸੁਣ ਲੈਂਦੇ ਆਪਾਂ, ਤੇ ਸ਼ਬਦ ਉਦੋਂ ਇਤਿਹਾਸ ਵਿੱਚ ਇੰਨਾ ਲਿਖਿਆ ਵੀ ਚਲੋ ਮਿਲਦਾ ਜਿੰਨਾ ਕੁ ਆਪਾਂ ਪੜ੍ਹਦੇ ਸੁਣਦੇ ਹਾਂ ਵੀ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ, ਇਹ ਵਾਲਾ ਸ਼ਬਦ ਜਦੋਂ ਉਹ ਬੀਬੀ ਅਮਰੋ ਗਾਉਂਦੀ ਹੈ ਤੇ ਬਾਬੇ ਅਮਰਦਾਸ ਨੂੰ ਬੜਾ ਸਕੂਨ ਮਿਲਦਾ। ਤੇ ਹੁਣ ਜਦੋਂ ਆਹ ਸ਼ਬਦ ਪੜ੍ਹਦੇ ਬਾਬਾ ਅਮਰਦਾਸ ਜੀ ਦਾ, ਭਾਈ ਗੁਰਪ੍ਰੀਤ ਸਿੰਘ ਜੀ ਅਸਥਾਈ ਰੂਪ ਚ ਗਾ ਰਹੇ ਸੀ ਸਦਾ ਮਿੱਠਾ ਕਦੇ ਨਾ ਫੀਕਾ, ਪਰ ਜਦੋਂ ਅਸੀਂ ਰਹਾਉ ਦੀ ਪੰਕਤੀ ਪੜ੍ਹਦੇ ਹਾਂ ਤੇ ਪਾਤਸ਼ਾਹ ਕਹਿੰਦੇ ਹਰ ਜੀਓ ਤੀਜੇ ਪਾਤਸ਼ਾਹ ਕਹਿੰਦੇ ਮੇਰੇ ਰੱਬ ਜੀ ਤੂੰ ਮੇਰਾ ਇੱਕੋ ਸੋਈ, ਮੇਰਾ ਇੱਕੋ ਹੀ ਹੈ। ਹੁਣ 62 ਸਾਲ ਦੀ ਉਮਰ ਜਾ ਕੇ ਜਿਸ ਵੇਲੇ ਉਹ ਜ਼ਿੰਮੇਵਾਰੀ ਮਿਲਦੀ ਹੈ ਤੇ ਲੋਕਾਂ ਨੂੰ ਇੱਦਾਂ ਆਪਣਾ ਤਜਰਬਾ ਆਪਣਾ ਐਕਸਪੀਰੀਅੰਸ ਤੇ ਸਾਡੇ ਅੱਗੇ ਰੱਖਦੇ ਕਹਿੰਦੇ ਮੇਰਾ ਤੇ ਇੱਕੋ ਹੀ ਹੈ, ਮੇਰਾ ਕੋਈ ਤੀਰਥ ਨਹੀਂ, ਮੇਰਾ ਕੋਈ ਬਾਬਾ ਨਹੀਂ, ਮੇਰਾ ਕੋਈ ਪੀਰ ਨਹੀਂ, ਮੈਂ ਨਹੀਂ ਕਿਤੇ ਨਹਾਉਂਦਾ ਧੋਂਦਾ, ਮੈਂ ਸਭ ਕੁਝ ਛੱਡ ਦਿੱਤਾ, ਹਰ ਜੀਓ ਤੂੰ ਮੇਰਾ ਇੱਕੋ ਸੋਈ, ਇਹਦੀ ਗੱਲ ਪਾਤਸ਼ਾਹ ਕਰ ਗਏ। ਹੁਣ ਜਦੋਂ ਜਿਹੜੀ ਅਸਥਾਈ ਰੂਪ ਚ ਗਾਈ ਸੀ ਸਦਾ ਮਿੱਠਾ ਕਦੇ ਨਾ ਫੀਕਾ, ਹੁਣ ਜਿਹੜਾ ਆਪਾਂ ਜਿਹਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਹੈ ਨਿਜ਼ਮ, ਲਾਅ ਆਫ ਨੇਚਰ, ਕੁਦਰਤ ਦਾ ਵਿਧਾਨ, ਜਿਹੜਾ ਸਾਰਿਆਂ ਲਈ ਇੱਕੋ ਜਿਹਾ। ਹਿੰਦੂਆਂ ਲਈ ਹਿੰਦੂਆਂ ਦਾ ਰੱਬ ਬੜਾ ਵਧੀਆ, ਮੁਸਲਮਾਨਾਂ ਲਈ ਮੁਸਲਮਾਨਾਂ ਦਾ ਰੱਬ ਬੜਾ ਵਧੀਆ, ਈਸਾਈਆਂ ਦਾ ਰੱਬ ਈਸਾਈਆਂ ਲਈ ਬੜਾ ਵਧੀਆ, ਪਰ ਜਿਹੜਾ ਰੱਬ ਗੁਰੂ ਨਾਨਕ ਨੇ ਦੱਸਿਆ ਉਹ ਸਾਰਿਆਂ ਲਈ ਵਧੀਆ ਹੈ। ਹਿੰਦੂਆਂ ਵਾਲਾ ਰੱਬ ਤੇ ਹਿੰਦੂਆਂ ਦੀ ਉਹ ਸੁਣਦਾ ਇਕੱਲਾ, ਮੁਸਲਮਾਨਾਂ ਵਾਲਾ ਇਕੱਲਾ ਮੁਸਲਮਾਨਾਂ ਦੀ ਸੁਣਦਾ, ਈਸਾਈਆਂ ਵਾਲਾ ਇਕੱਲਾ ਈਸਾਈਆਂ ਦੀ ਸੁਣਦਾ, ਜਿਹੜੇ ਦੂਜੇ ਤੀਜੇ ਹੋਰ ਜਿਹੜੇ ਨਿੱਕੇ ਮੋਟੇ ਹੈਗੇ ਆ ਧਰਮ ਉਹਨਾਂ ਵਾਲਾ ਉਹਨਾਂ ਦੀ ਸੁਣਦਾ, ਪਰ ਜਿਹੜੇ ਰੱਬ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਕਰਦੇ ਉਹ ਇੱਕੋ ਹੈ। ਬਸ ਉਹਨੂੰ ਇੱਥੇ ਗੱਲ ਮੁਕਾ ਦਿੱਤੀ। ਹੁਣ ਕਮਾਲ ਦੀ ਗੱਲ ਇਹ ਦੇਖਿਓ, ਇੱਕੋ ਅੰਕਾਰ ਦੀ ਵਿਆਖਿਆ ਜੀ ਪੂਰਾ ਗੁਰੂ ਗ੍ਰੰਥ ਸਾਹਿਬ ਹੈ, ਇੱਕ ਦੀ ਹੀ ਗੱਲ ਕਰਦਾ, ਕਿਸੇ ਦੂਜੇ ਤੀਜੇ ਦੀ ਗੱਲ ਗੁਰਬਾਣੀ ਨੇ ਕਿਤੇ ਨਹੀਂ ਕੀਤੀ, ਇੱਕ ਉਹਦੀ ਗੱਲ ਗੁਰੂ ਨਾਨਕ ਪਾਤਸ਼ਾਹ ਗੁਰੂ ਅਮਰ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ, ਮਤਲਬ ਕਿ ਸਾਰੇ ਦਾ ਸਾਰਾ ਜਿੰਨਾ ਵੀ ਕੰਮ ਕੀਤਾ ਜਾ ਰਿਹਾ ਉਹ ਇੱਕੋ ਲਈ ਕੀਤਾ ਜਾ ਰਿਹਾ, ਇੱਕ ਨੂੰ ਸਮਝਾਉਣ ਲਈ ਕੀਤਾ ਜਾ ਰਿਹਾ। ਜਿਹੜਾ 250 ਸਾਲ ਲੱਗਿਆ ਉਹ ਇੱਕ ਨੂੰ ਸਮਝਾਉਣ ਦੀ ਲੱਗ ਗਿਆ ਵੀ ਕੋਈ ਹੈ ਸਾਰਾ, ਇੱਕ ਇਹਨੂੰ ਸਮਝਾਉਣ ਤੇ 250 ਸਾਲ ਲਾ ਦਿੱਤਾ ਮਹਾਰਾਜ ਨੇ, 10 ਪਾਤਸ਼ਾਹ ਵਰਕ ਕੀਤਾ ਇੱਕ ਨੂੰ ਸਮਝਾਉਣ ਲਈ। ਇਸ ਕਰਕੇ ਪਾਤਸ਼ਾਹ ਕਹਿੰਦੇ ਆ ਸਦਾ ਮਿੱਠਾ ਕਦੇ ਨਾ ਫੀਕਾ। ਹੁਣ ਆਮ ਗੱਲ ਕੀ ਹੈ ਵੀ ਇਹਦੇ ਵਿੱਚੋਂ ਰਸ ਤੇ ਨਹੀਂ ਬਣਦਾ। ਹੁਣ ਜਦੋਂ ਉਸ ਵੇਲੇ ਬੰਦਾ ਕੋਈ ਮਿਹਨਤ ਕਰਦਾ ਹੈ, ਕੋਈ ਮਸ਼ਕਤ ਘਾਲਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ, ਉਹਦਾ ਜਿਹੜਾ ਰਿਜ਼ਲਟ ਹੈ ਉਹ ਬੜਾ ਸਲੋ ਮਿਲਦਾ, ਬੜਾ ਹੌਲੀ ਹੌਲੀ ਉਹਦੇ ਵਿੱਚ ਬੜੀ ਮਿਹਨਤ ਕਰਨੀ ਪੈਂਦੀ ਹੈ ਜਿਹੜਾ ਚੰਗਾ ਕੰਮ ਹੁੰਦਾ। ਜਿਹੜੇ ਮਾੜੇ ਹੁੰਦੇ ਉਹ ਤੇ ਬੜੇ ਸਵਾਦ ਹੁੰਦੇ ਆ ਬੰਦੇ ਨੂੰ। ਹੁਣ ਮਹਾਰਾਜ ਕਹਿੰਦੇ ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ। ਹੁਣ ਕਾਮ ਦਾ ਕਿਤੇ ਸਵਾਦ ਬੰਦੇ ਨੂੰ ਥੋੜਾ ਹੁੰਦਾ, ਕ੍ਰੋਧ ਵਿੱਚੋਂ ਆਪਣਾ ਸਵਾਦ ਹੁੰਦਾ, ਲੋਭ ਦਾ ਵੀ ਆਪਣਾ ਸਵਾਦ ਹੈ। ਮਤਲਬ ਕਿ ਜਿਹੜੇ ਜਿਹਨਾਂ ਨੂੰ ਅਸੀਂ ਵਿਕਾਰ ਕਹਿੰਦੇ ਹਾਂ, ਇਹ ਪੰਜੇ ਦੇ ਪੰਜੇ ਬੜੇ ਸਵਾਦ ਲਏ ਹੈ, ਬੜੇ ਬੰਦੇ ਨੂੰ ਚੰਗੇ ਲੱਗਦੇ ਹੈ। ਲੋਭ ਦਾ ਮਾਰਿਆ ਹੋਇਆ ਬੰਦਾ ਬੜਾ ਇਹਦੇ ਵਿੱਚੋਂ ਸਵਾਦ ਲੈਂਦਾ, ਮੋਹ ਦਾ ਮਾਰਿਆ ਹੋਇਆ ਬੰਦਾ ਵੀ ਇਹਦੇ ਵਿੱਚ ਸਵਾਦ ਲੈਂਦਾ। ਮਤਲਬ ਇਹ ਸਵਾਦਲੇ ਤੇ ਬਹੁਤ ਹੈ ਪਰ ਇਹਨਾਂ ਦਾ ਰਿਜ਼ਲਟ ਖਤਰਨਾਕ ਹੈ। ਤੇ ਜਿਹੜਾ ਗਿਆਨ ਵਾਲਾ ਰਾਹ ਇਹਦੇ ਚ ਨਤੀਜਾ ਬਹੁਤ ਹੌਲੀ 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 ਹੌਲੀ, ਰਿਜ਼ਲਟ ਬੜਾ ਸਲੋ ਮਿਲਦਾ। ਹੁਣ ਆਮ ਗੱਲ ਲਾ ਲਓ ਵੀ ਉਦਾਂ ਕਿਤੇ ਵੇਟ ਬੰਦੇ ਨੇ ਉਦਾਂ ਹੀ ਘਟਾਉਣਾ ਹੋਵੇ, ਵੈਸੇ ਵੀ ਕੋਈ ਦਵਾਈ ਲੈ ਕੇ ਕੋਈ ਮੈਡੀਸਨ ਲੈ ਕੇ ਉਹ ਤੇ ਬੜਾ ਛੇਤੀ ਹੋ ਜਾਂਦਾ, ਪਰ ਫੁੱਲਦਾ ਵੀ ਉਨੀ ਛੇਤੀ ਬੰਦਾ। ਪਰ ਜਿਹੜਾ ਹੌਲੀ 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 ਆਪਣੇ ਆਪ ਤੇ ਮਿਹਨਤ ਕਰ ਕਰਕੇ ਕਰ ਕਰਕੇ ਕਰ ਕਰਕੇ ਉਹ ਫਿਰ ਐਂ ਥੋੜਾ ਵੀ 15 ਦਿਨਾਂ ਬਾਅਦ ਫਿਰ ਉੱਥੇ ਹੀ ਆ ਜੀ। ਜਿਹੜੀ ਮਿਹਨਤ ਕਰ ਕਰਕੇ ਜਿਹੜੀ ਚੀਜ਼ ਪ੍ਰਾਪਤ ਕੀਤੀ ਜਾਂਦੀ ਹੈ ਉਹ ਸਵਾਦ ਬਹੁਤ ਦਿੰਦੀ ਹੈ ਬੰਦੇ ਨੂੰ, ਪਰ ਜਿਹੜੀ ਇੱਕਦਮ ਕੋਈ ਅਹੁਦਾ ਆਇਆ ਅਹੁਦੇ ਤੇ ਜਾਣ ਲਈ ਚਾਰ ਬੰਦਿਆਂ ਦੀ ਉਸਤਤ ਕੀਤੀ ਹੈ, ਚਾਰ ਬੰਦਿਆਂ ਦੀ ਸੁਭਾ ਕੀਤੀ ਹੈ, ਚਾਪਲੂਸੀ ਜਿਹਨੂੰ ਕਹਿ ਦਿੰਦੇ ਆਪਾਂ, ਵੀ ਜੁੱਤੀਆਂ ਚੱਟ ਚੱਟ ਕੇ ਬੰਦਾ ਪਹੁੰਚ ਗਿਆ। ਪਰ ਉਸ ਅਹੁਦੇ ਨੂੰ ਕਾਇਮ ਰੱਖਣਾ ਕਿਤੇ ਖਾਲਾ ਜੀ ਦਾ ਬੜਾ ਥੋੜਾ ਹੁੰਦਾ। ਜਿਵੇਂ ਪਿਛਲੇ ਦਿਨੀ ਗੱਲ ਵੀ ਹੋਈ ਸੀ ਵੀ ਆ ਬਿਲਡਿੰਗ ਬਣਾ ਲਈ, ਪਰ ਬਿਲਡਿੰਗ ਨੂੰ ਮੈਂਟੇਨ ਰੱਖਣਾ ਉਹ ਕਿਤੇ ਸੌਖਾ ਥੋੜਾ ਹੁੰਦਾ, ਬੜੀ ਮਿਹਨਤ ਕਰਨੀ ਪੈਂਦੀ ਉਹਦੇ ਤੇ। ਇਵੇਂ ਸਾਡਾ ਸਰੀਰ ਕਹਿ ਲਓ, ਇਵੇਂ ਸਾਡਾ ਅਹੁਦਾ ਕਹਿ ਲਓ, ਇਵੇਂ ਸਾਡੀ ਜ਼ਿੰਮੇਵਾਰੀ ਕਹਿ ਲਓ, ਜੋ ਮਰਜ਼ੀ ਲਾ ਲਓ ਜ਼ਿੰਦਗੀ 'ਚ, ਹਰ ਚੀਜ਼ ਨੂੰ ਮੈਂਟੇਨ ਰੱਖਣਾ, ਆਪਣੇ ਆਪ ਨੂੰ ਮੈਂਟੇਨ ਰੱਖਣਾ ਉਹ ਸੌਖਾ ਨਹੀਂ ਹੁੰਦਾ। ਉਹਦੇ ਤੇ ਬੜੀ ਮਿਹਨਤ, ਬੜਾ ਖਿਆਲ ਉਹ ਚੀਜ਼ ਮੰਗਦੀ ਹੁੰਦੀ। ਪਰ ਜਿਹੜਾ ਸਹਿਜ ਹੀ ਹੁੰਦਾ, ਇੱਕ ਤੇ ਸਹਿਜ, ਇੱਕ ਤੇ ਕਰਨਾ ਪੈਂਦਾ ਜ਼ਿੰਦਗੀ 'ਚ, ਇਹ ਵੀ ਯਾਦ ਰੱਖਿਓ, ਇੱਕ ਕਰਨਾ ਪੈਂਦਾ। ਜਿਵੇਂ ਪਖੰਡ ਦੀ ਗੱਲ ਕਰੀਏ, ਪਖੰਡ ਤੇ ਕਰਨਾ ਪੈਂਦਾ, ਕਈ ਵਾਰੀ ਜ਼ਿੰਮੇਵਾਰੀ ਨਿਭਾਉਣ ਦਾ ਪਖੰਡ ਕਰਨਾ ਪੈਂਦਾ, ਹੁੰਦਾ ਨਹੀਂ ਜ਼ਿੰਮੇਵਾਰ ਬੰਦਾ ਪਰ ਪਖੰਡ ਕਰਨਾ ਪੈਂਦਾ ਉੱਥੇ। ਪਰ ਹੁੰਦਾ ਕੀ ਹੈ, ਇੱਕ ਹੁੰਦਾ ਸਹਿਜ ਹੀ, ਆਪਣੇ ਆਪ ਹੀ ਹੋਈ ਜਾਂਦਾ, ਬੰਦੇ ਨੂੰ ਕਹਿਣਾ ਨਹੀਂ ਪੈਂਦਾ ਆਹ ਕਰ ਆਹ ਕਰ ਆਹ ਕਰ ਆਹ ਕਰ, ਪਰ ਇੱਕ ਬੰਦਾ ਹੁੰਦਾ ਉਹਨੂੰ ਸਹਿਜ ਹੀ ਹੋਈ ਜਾਂਦਾ ਸਾਰਾ ਕੁਛ, ਉਹਨੂੰ ਕਰਨਾ ਨਹੀਂ ਪੈਂਦਾ। ਇਵੇਂ ਹੀ ਪਖੰਡ ਨੂੰ ਮੈਂਟੇਨ ਰੱਖਣਾ ਪੈਂਦਾ, ਜਿਵੇਂ ਗੱਲ ਹੋਈ ਸੀ, ਤੇ ਜਿਹੜਾ ਆਪਣੇ ਆਪ ਹੋਣਾ ਸਹਿਜ ਹੀ, ਸਵੇਰੇ ਜਾਗਣ ਨੂੰ ਦਿਲ ਕਰਦਾ ਸਹਿਜ ਹੀ ਜਾਗਦਾ ਬੰਦਾ, ਕਿਸੇ ਨੂੰ ਦਿਖਾਉਣ ਲਈ ਨਹੀਂ, ਨਿਤਨੇਮ ਕਰਦਾ ਕਿਸੇ ਨੂੰ ਦਿਖਾਉਣ ਲਈ ਨਹੀਂ, ਗੁਰਦੁਆਰੇ ਜਾਂਦਾ ਕਿਸੇ ਨੂੰ ਦਿਖਾਉਣ ਲਈ ਨਹੀਂ। ਪਰ ਜਿਹੜਾ ਪਖੰਡ ਹੈ ਉਹ ਅਲਾਰਮ ਤਿੰਨ ਤਿੰਨ ਵਾਰੀ ਬੋਲਦਾ, ਫਿਰ ਕਿਤੇ ਜਾ ਕੇ ਬੰਦਾ ਉੱਠਦਾ, ਉਹਨੂੰ ਕਿੰਨਾ ਮੈਂਟੇਨ ਕਰਨਾ ਪੈਂਦਾ, ਕਿੰਨਾ ਆਪਣੇ ਆਪ ਨੂੰ ਪਰੇਸ਼ਾਨ ਹੋਣਾ ਪੈਂਦਾ। ਇਸ ਕਰਕੇ ਜਿਹੜੀ ਗੱਲ ਸਹਿਜੇ ਵਾਪਰੇ ਉਹਦਾ ਆਨੰਦ ਹੁੰਦਾ, ਜਿਹੜੀ ਕਰਨੀ ਪਵੇ ਉਹਦਾ ਕੋਈ ਆਨੰਦ ਨਹੀਂ ਹੁੰਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਆ, ਜਿਹੜਾ ਅਸੀਂ ਇੱਕ ਮੰਨਦੇ ਹਾਂ, ਜਿਹਦੇ ਤੇ ਅਸੀਂ 250 ਸਾਲ ਲਾਇਆ, 250 ਸਾਲ ਲਾਇਆ, 10 ਪਾਤਸ਼ਾਹ ਨੇ ਵਰਕ ਕੀਤਾ, ਉਹ ਬੜਾ ਮਿੱਠਾ ਹੈ, ਉਹਦਾ ਰਿਜ਼ਲਟ ਹੌਲੀ ਹੌਲੀ ਮਿਲਣਾ ਪਰ ਬਹੁਤ ਮਿੱਠਾ ਹੈ। ਤੇ ਮਹਾਰਾਜ ਕਹਿੰਦੇ ਬਿਖੇ ਬਨ ਫੀਕਾ ਤਿਆਗ ਦੀ ਸਖੀ, ਕਹਿੰਦੇ ਛੱਡ, ਕਹਿੰਦੇ ਬਿਖੇ ਬਨ ਫੀਕਾ ਤਿਆਗ ਦੀ ਸਖੀਏ, ਨਾਮ ਮਹਾਰਸ ਪੀਓ, ਕਹਿੰਦੇ ਮਹਾਰਸ ਮਹਾ ਆਨੰਦ, ਸਦਾ ਕਰ ਕੀਰਤਨ ਪੁਰਖ ਵਧਾਤਾ ਪਾਏ, ਮਹਾ ਆਨੰਦ ਹੈ ਜਿਹਦੇ ਵਿੱਚ ਉਹ ਕੀਰਤੀ, ਉਹ ਸੋਭਾ, ਉਹ ਵਡਿਆਈ। ਉਹ ਸੋਭਾ ਕੀ ਹੁੰਦੀ ਹੈ, ਆਪਾਂ ਬੜੇ ਵਾਰੀ ਇਸ ਗੱਲ ਦੀ ਵਿਚਾਰ ਕੀਤੀ, ਭਾਈ ਸਾਹਿਬ ਨੇ ਵੀ, ਬੜੇ ਭਾਈ ਸ਼੍ਰੋਮਣਦੀਪ ਸਿੰਘ ਵੀ, ਇਸ ਗੱਲ ਤੇ ਬੜੀ ਖੁੱਲ ਕੇ ਗੱਲਬਾਤ ਹੁੰਦੀ, ਰੱਬ ਨੂੰ ਗਾਉਣਾ ਕੀ ਹੁੰਦਾ ਹੈ, ਰੱਬ ਨੂੰ ਧਿਆਉਣਾ ਕੀ ਹੁੰਦਾ ਹੈ, ਰੱਬ ਨੂੰ ਜਪਣਾ ਕੀ ਹੁੰਦਾ, ਮਤਲਬ ਕਿ ਉਹਨੂੰ ਸਮਝਣਾ ਬਸ, ਉਹਦੇ ਮੁਤਾਬਕ ਉਹਦੇ ਗੁਣਾਂ ਨੂੰ ਜੋ ਉਹਦੇ ਵਿੱਚ ਕੁਆਲਿਟੀ ਹੈ ਉਹ ਮੇਰੇ ਵਿੱਚ ਦਿਸੇ, ਬਸ ਇਹੀ ਰੱਬ ਦਾ ਗਾਉਣਾ। ਜਿਹੜੇ ਬੰਦੇ ਨੂੰ ਆਹ ਕੀਰਤੀ ਕਰਨੀ ਆ ਗਈ, ਉਹ ਕੀਰਤਨ ਤੇ ਚਲੋ ਕੋਈ ਗੱਲ ਨਹੀਂ, ਉਹ ਤੇ ਬੰਦਾ 5-4 ਸਾਲ ਲਾ ਕੇ, ਕੋਈ 6 ਸਾਲ ਲਾ ਕੇ ਕਿਸੇ ਚੰਗੇ ਉਸਤਾਦ ਕੋਲੋਂ ਸਿੱਖ ਲੂ, ਪਰ ਜਿਹੜੀ ਉਹ ਕੀਰਤੀ ਹੈ ਉਹਨੂੰ ਤੇ ਹਰ ਇੱਕ ਬੰਦਾ ਕਰ ਸਕਦਾ, ਜਿਹਨੂੰ ਉਹ ਜਪਣਾ ਆ ਗਿਆ, ਜਿਹਨੂੰ ਉਹ ਸਲਾਉਣਾ ਆ ਗਿਆ। ਪਾਤਸ਼ਾਹ ਕਹਿੰਦੇ ਹੈ, ਹਰ ਜੀਓ ਤੂੰ ਮੇਰਾ ਇੱਕੋ ਸੋਈ, ਮੇਰਾ ਇੱਕੋ ਹੀ ਹੈ, ਮੇਰਾ ਕੋਈ ਦੂਜਾ ਤੀਜਾ ਨਹੀਂ। ਇਹ ਬਾਬਾ ਅਮਰਦਾਸ ਜੀ ਕਹਿ ਰਹੇ ਤੀਰਥਾਂ ਤੇ ਨਹਾਉਣ ਵਾਲੇ, ਕਹਿੰਦੇ ਨਾ ਨਾ ਮੇਰਾ ਕੋਈ ਨਹੀਂ ਰਿਹਾ ਹੁਣ, ਤਾਂ ਹੀ ਤੇ ਕਹਿੰਦੇ ਜਦੋਂ ਇੱਕੋ ਹੀ ਆ ਜਾਂਦਾ ਨਾ ਜ਼ਿੰਦਗੀ 'ਚ, ਫਿਰ ਕਹਿੰਦੇ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਇੱਕੋ ਆਇਆ ਤੇ ਆਨੰਦ ਆਇਆ। ਤੇ ਜਦੋਂ ਬਾਲੇ ਸੀ ਜ਼ਿੰਦਗੀ ਦੇ ਵਿੱਚ, ਉਦੋਂ ਐਂ ਲੱਗਦਾ ਸੀ ਵੀ ਆਹ ਨਾ ਰੁੱਸ ਜੇ, ਆਹ ਨਾ ਰੁੱਸ ਜੇ, ਆਹ ਨਾ ਰੁੱਸ ਜੇ, ਆਹ ਨਾ ਰੁੱਸ ਜੇ। ਹੁਣ ਤੁਸੀਂ ਘਰਾਂ 'ਚ ਆਪਾਂ ਦੇਖੀ ਆਮ ਕਿੰਨੀਆਂ ਕਿੰਨੀਆਂ ਫੋਟੋਆਂ ਲਾਈਆਂ ਹੁੰਦੀਆਂ, ਵਿੱਚ ਹਿੰਦੂਆਂ ਵਾਲੇ ਦੇਵੀ ਦੇਵਤੇ ਟੰਗੀ ਬੈਠਾ, ਵਿੱਚ ਸਿੱਖਾਂ ਵਾਲੇ, ਵਿੱਚ ਈਸਾਈਆਂ ਵਾਲੇ, ਵਿੱਚ ਹੀ ਸਾਰੇ ਇੱਕੇ ਥਾਈ। ਕੀ ਹੁੰਦਾ ਵੀ ਕਿਤੇ ਰੁੱਸ ਨਾ ਜਾਏ ਕੋਈ, ਪਰ ਜਦੋਂ ਇੱਕ ਆਇਆ ਬਾਬਾ ਅਮਰਦਾਸ ਜੀ, ਕਹਿੰਦੇ ਮੈਂ, ਉਦੋਂ ਆਨੰਦ ਆਇਆ। ਹਰ ਜੀਓ ਤੂੰ ਮੇਰਾ ਇੱਕੋ ਸੋਈ, ਤੁਦ ਜਪੀ ਤੁਦੇ ਸਲਾਹੀ, ਗਤ ਮਤ ਤੁਝ ਤੇ ਹੋਈ, ਮੇਰਾ ਸਭ ਕੁਝ ਗਤ ਮਤ, ਮੇਰੀ ਗਤੀ, ਮੇਰਾ ਅਗਾਂਹ ਵਧਣਾ, ਮੇਰੀ ਉੱਚੀ ਆਤਮਿਕ ਅਵਸਥਾ, ਇੱਥੇ ਅਰਥ ਕੀਤੇ ਹੈ ਗਤ ਮਤ, ਮੇਰੀ ਚੰਗੀ ਮਤ, ਸਭ ਕੁਝ ਤੇਰੇ ਨਾਲ ਹੀ ਹੋ ਗਿਆ। ਜਦੋਂ ਇੱਕ ਨੂੰ ਸਮਝ ਲਿਆ ਤੇ ਮਤ ਵੀ ਚੰਗੀ ਹੋ ਗਈ, ਕਿਉਂਕਿ ਇੱਕ ਨੂੰ ਸਮਝਣ ਕਰਕੇ, ਇੱਕ ਦਾ ਪਸਾਰਾ ਜਾਣ ਕੇ ਆਲੇ ਦੁਆਲੇ ਲਈ ਵੀ ਬੰਦਾ ਵਧੀਆ ਹੀ ਸੋਚਦਾ। ਜਦੋਂ ਸੋਚੀ ਜਾਂਦਾ ਇਹਨਾਂ ਦਾ ਰੱਬ ਵੱਖਰਾ, ਇਹਨਾਂ ਦਾ ਵੱਖਰਾ, ਇਹਨਾਂ ਦਾ ਵੱਖਰਾ, ਇਹਨਾਂ ਦਾ ਵੱਖਰਾ, ਫਿਰ ਕੀ ਕਰਦਾ ਬੰਦਾ, ਫਿਰ ਆਪਣੇ ਲਈ ਸੋਚਦਾ। ਜਿਵੇਂ ਕਹਿੰਦੇ ਅੰਨਾ ਵੰਡੇ ਰਿਉੜੀਆਂ, ਕਿਉਂਕਿ ਗਿਆਨ ਤੋਂ ਹੀਣਾ, ਐਂ ਕਹਿ ਲਓ ਗਿਆਨ ਤੋਂ ਹੀਣਾ ਬੰਦਾ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ, ਉਹ ਆਪਣਿਆਂ ਨੂੰ ਆਪਣਿਆਂ ਤੱਕ ਹੀ ਸੀਮਿਤ ਰਹਿੰਦਾ ਵੀ ਸਾਡੇ ਵਾਲੇ ਜਿਹੜੇ ਧਾਰਮ, ਸਾਡੇ ਵਾਲੇ ਧਰਮ ਵਾਲੇ ਹੋਣਗੇ ਅਸੀਂ ਉਹਨਾਂ ਲਈ ਬਹੁਤ ਕੁਛ ਕਰਨਾ ਹੈ, ਜਿਹੜੇ ਸਾਡੇ ਵਾਲੇ ਹੋਣਗੇ, ਜਿਹੜੇ ਇਹਨਾਂ ਵਾਲੇ ਇਹਨਾਂ, ਇਹ ਤੇ ਸਾਡੇ ਹੈ ਹੀ ਨਹੀਂ। ਪਰ ਜਿਹੜੀ ਗੱਲ ਪਾਤਸ਼ਾਹ ਨੇ ਕੀਤੀ, ਉੱਚੀ ਅਵਸਥਾ, ਚੰਗੀ ਸੋਚ ਕਹਿ ਲਓ, ਚੰਗੇ ਵਿਚਾਰ ਕਹਿ ਲਓ, ਚੰਗੀ ਮਤ ਕਹਿ ਲਓ, ਉਹ ਸਾਰਾ ਕੁਛ ਇੱਕ ਨੂੰ ਸਮਝਣ ਕਰਕੇ ਹੋਇਆ। ਹੁਣ ਕੀ ਸੋਚਦਾ, ਹੁਣ ਕਿਸਾਨਾਂ ਬਾਰੇ ਵੀ ਬੰਦਾ ਸੋਚਣ ਲੱਗ ਪਿਆ, ਕੱਲ ਨੂੰ ਕੋਈ ਜੇ ਕਿ ਹਿੰਦੂਆਂ ਨਾਲ ਕੋਈ ਧੱਕਾ ਹੋਵੇ ਫਿਰ ਬੰਦਾ ਉੱਥੇ ਵੀ ਸੋਚੂ ਵੀ ਕਿਉਂ ਬਈ, ਇਹ ਗਲਤ ਗੱਲ ਹੈ। ਤੇ ਜੇ ਅਸਾਈਆਂ ਨਾਲ ਕੋਈ ਏਦਾਂ ਦੀ ਕੋਈ ਘਟਨਾ ਵਾਪਰਦੀ ਫਿਰ ਬੰਦਾ ਉੱਥੇ ਵੀ ਬੋਲੂ ਜਿੰਨੀ ਕੁ ਹਿੰਮਤ ਹੈ, ਜੇ ਕੁਛ ਕਰ ਸਕਦਾ ਹੋਇਆ ਉਹਦੇ ਲਈ ਕਰੂ, ਜੇ ਬੋਲ ਸਕਦਾ ਹੋਇਆ ਬੁਲਾਰਾ ਚੰਗਾ ਬੁਲਾਰਾ ਹੋਇਆ ਬੰਦਾ ਉਹਦੇ ਲਈ ਬੋਲੂ। ਮਤ ਜਿਹੜੀ ਹੈ ਇੱਕ ਨੂੰ ਸਮਝਣ ਕਰਕੇ ਫਿਰ ਵਧੀਆ ਹੁੰਦੀ ਹੈ, ਇੱਕੋ ਨੂੰ ਸਮਝ ਕੇ। ਤੇ ਜੇ ਇੱਕ ਨੂੰ ਨਾ ਸਮਝੇ ਮਹਾਰਾਜ ਕਹਿੰਦੇ ਫਿਰ ਕੱਖ ਨੀ, ਤੁਧ ਜਪੀ ਤੁਧ ਸਲਾਹੀ ਗਤ ਮਤ ਤੁਝਤੇ ਹੋਈ ਗੁਰਮੁਖ ਸਲਾਹ। ਜਿਹੜੇ ਗਿਆਨ ਨੂੰ ਮੁੱਖ ਰੱਖਦੇ ਬੰਦੇ, ਗੁਰਮੁਖ ਹੈ ਕਹਿ ਲਓ ਗਿਆਨ ਨੂੰ ਮੁੱਖ ਰੱਖਣ ਵਾਲੇ, ਅਕਲ ਨੂੰ ਮੁੱਖ ਰੱਖਣ ਵਾਲੇ, ਗੁਰਮੁਖ ਸਲਾਹਨ ਸੇ ਸਾਧ ਪਾਇਨ ਮਿੱਠਾ ਅੰਮ੍ਰਿਤ ਸਾਰ। ਫਿਰ ਜਿਹੜੀ ਪੰਕਤੀ ਅਸਥਾਈ ਰੂਪ ਚ ਗਾਈ ਸੀ ਕਹਿੰਦੇ ਸਦਾ ਮਿੱਠਾ, ਉਹ ਕਦੇ ਫਿੱਕਾ ਹੋਣ ਵਾਲਾ ਹੀ ਨੀ, ਕਦੇ ਨਾ ਫਿੱਕਾ, ਕਹਿੰਦੇ ਉਹਨੇ ਕਦੇ ਫਿੱਕਾ ਹੋਣਾ ਹੀ ਨਹੀਂ, ਉਹਦੇ ਵਿੱਚੋਂ ਸਦਾ ਹੀ ਰਸ ਸਵਾਦ ਆਨੰਦ ਉਹਦੇ ਵਿੱਚੋਂ ਆਈ ਜਾਣਾ। ਉਹ ਲੋਕਾਂ ਨੂੰ ਨੀ ਲੱਗਣਾ ਵੀ ਆਨੰਦ ਨਹੀਂ ਹੈ, ਲੋਕਾਂ ਨੂੰ ਲੱਗਣਾ ਯਾਰ ਤੂੰ ਇਮਾਨਦਾਰੀ ਰੱਖ ਕੇ ਕੀ ਖੱਟਿਆ, ਜੇ ਤੈਨੂੰ ਕੋਈ ਵਾਰ ਨਹੀਂ ਲੱਗਿਆ, ਤੈਨੂੰ ਕੋਈ ਹੁਣ ਬਾਤ ਨਹੀਂ ਪੁੱਛਦਾ, ਤੇਰਾ ਘਰ ਨਹੀਂ ਕੋਈ ਚੰਗਾ ਬਣਿਆ। ਪਰ ਕਹਿੰਦੇ ਵੀ ਕੋਈ ਗੱਲ ਨਹੀਂ, ਘਰ ਨਹੀਂ ਚੰਗਾ ਬਣਾ ਸਕੇ, ਕੋਈ ਵਧੀਆ ਅਹੁਦਾ ਨਹੀਂ ਜ਼ਿੰਦਗੀ ਚ ਮਿਲਿਆ, ਪਰ ਆਪਣੇ ਆਪ ਨਾਲ ਤੇ ਵਫਾ ਕੀਤੀ ਹੈ। ਤੇ ਇਹ ਵੀ ਯਾਦ ਰੱਖੋ ਜਿਹੜਾ ਬੰਦਾ ਆਪਣੇ ਆਪ ਨਾਲ ਵਫਾ ਨਹੀਂ ਕਰਦਾ, ਆਪਣੇ ਆਪ ਨਾਲ ਇਮਾਨਦਾਰੀ ਨਹੀਂ ਰੱਖਦਾ, ਉਹ ਕਿਸੇ ਨਾਲ ਵੀ ਇਮਾਨਦਾਰੀ ਨਹੀਂ ਰੱਖ ਸਕਦਾ ਜਿਹੜਾ ਆਪਣੇ ਆਪ ਨਾਲ ਵਫਾਦਾਰ ਨਹੀਂ ਹੈ। ਅੱਜ ਅਸੀਂ ਭੋਗ ਤੇ ਗਏ, ਉੱਥੇ ਵੀ ਕਰਜ਼ ਕੀਤੀ ਵੀ ਆਪਣੇ ਆਪ ਨਾਲ ਜਿਹੜਾ ਬੰਦਾ ਵਫਾਦਾਰ ਹੈ ਉਹ ਦੁਨੀਆਂ ਨਾਲ ਵਫਾਦਾਰ ਹੁੰਦਾ। ਤੇ ਆਪਣੇ ਆਪ ਨਾਲ ਵਫਾ ਕਰਨੀ ਕਿੱਥੋਂ ਸ਼ੁਰੂ ਹੁੰਦੀ ਹੈ? ਸਕੂਲ ਤੋਂ, ਘਰ ਤੋਂ, ਘਰ ਤੋਂ ਸ਼ੁਰੂ ਹੁੰਦੀ ਹੈ ਵਫਾ ਆਪਣੇ ਆਪ ਨਾਲ। ਜਿਸ ਵੇਲੇ ਬੰਦਾ ਸਟੱਡੀ ਵੇਲੇ ਏਦਾਂ ਨਕਲ ਮਾਰ ਮਾਰ ਕੇ ਇੱਕ ਵਾਰੀ ਦੇ ਪੇਪਰ ਦੇ ਦਿੰਦਾ ਤੇ ਟੀਚਰ ਉਸ ਵੇਲੇ ਕੀ ਕਹਿੰਦਾ ਹੁੰਦਾ ਸੀ? ਕਾਕਾ ਮੇਰੇ ਨਾਲ ਧੋਖਾ ਨਹੀਂ ਕਰਦਾ, ਤੂੰ ਆਪਣੇ ਆਪ ਨਾਲ ਧੋਖਾ ਕਰਦਾ, ਕਿਉਂ ਅੱਜ ਤੇ ਨਕਲ ਮਾਰ ਕੇ ਪੇਪਰ ਦੇ ਦਿੱਤਾ? ਕੋਈ ਏਦਾਂ ਗਾਈਡ ਖੋਲ ਲਈ, ਕੋਈ ਗੱਲਬਾਤ ਏਦਾਂ ਹੋ ਗਈ, ਅੱਜ ਤੇ ਤੂੰ ਕਰ ਲਿਆ ਪਰ ਕੱਲ ਨੂੰ ਇਹਦਾ ਹੀ ਤੂੰ ਮਾਰ ਬਣਨਾ ਹੋਇਆ, ਇਹਦੇ ਵਿੱਚ ਤੂੰ ਤਜਰਬਾ ਹਾਸਲ ਕਰਨਾ ਹੋਇਆ, ਫਿਰ ਨਹੀਂ ਤੇਰੇ ਕੋਲ ਕੁਛ ਵੀ ਬਣਨਾ, ਇਹ ਯਾਦ ਰੱਖ। ਇਸ ਕਰਕੇ ਜ਼ਿੰਦਗੀ ਚ ਕਾਮਯਾਬ ਹੋਣ ਲਈ ਆਪਣੇ ਆਪ ਨਾਲ ਵਫਾ, ਜਿਸ ਵੇਲੇ ਸ਼ਰਾਬ ਪੀ ਰਹੇ ਹਾਂ ਆਪਣੇ ਆਪ ਨਾਲ ਕੋਈ ਵਫਾ ਨਹੀਂ, ਨਸ਼ਾ ਕਰ ਰਹੇ ਹਾਂ ਆਪਣੇ ਆਪ ਨਾਲ ਕੋਈ ਵਫਾ ਨਹੀਂ, ਤੇ ਆਪਣੇ ਆਪ ਨਾਲ ਵਫਾ ਕਰੋ ਫਿਰ ਦੁਨੀਆਂ ਨਾਲ ਵਫਾ ਹੁੰਦੀ ਹੈ। ਜਿਹੜਾ ਆਪਣੇ ਆਪ ਨਾਲ ਵਫਾ ਨਹੀਂ ਕਰਦਾ ਉਹ ਦੁਨੀਆਂ ਨਾਲ, ਸਮਾਜ ਨਾਲ, ਆਲੇ ਦੁਆਲੇ ਨਾਲ, ਕਿਸੇ ਨਾਲ ਵਫਾ ਨਹੀਂ ਕਰ ਸਕਦਾ। ਇਸ ਕਰਕੇ ਜਿਹੜਾ ਗਿਆਨ ਦਾ ਮਾਰਗ ਹੈ ਇਹ ਮਿੱਠਾ ਬਹੁਤ ਹੈ। ਲੋਕਾਂ ਨੂੰ ਲੱਗਦਾ ਕਾਹਦੀ ਫਿੱਕੀ ਜੀ ਜ਼ਿੰਦਗੀ ਹੈ, ਕੋਈ ਕੱਪੜੇ ਨਹੀਂ ਚੱਜ ਦੇ ਪਾ ਸਕਦਾ, ਇੱਦਾਂ ਨਹੀਂ, ਆਹ ਨਹੀਂ, ਫਲਾਨਾ ਨਹੀਂ, ਮਤਲਬ ਕਿ ਲੋਕਾਂ ਨੂੰ ਲੱਗਦਾ ਫਿੱਕੀ ਫਿੱਕੀ ਜ਼ਿੰਦਗੀ। ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਤੋਂ ਬਿਨਾਂ, ਬੱਚਿਆਂ ਤੋਂ ਬਿਨਾਂ, ਘਰ ਤੋਂ ਬਿਨਾਂ ਜ਼ਿੰਦਗੀ ਫਿੱਕੀ ਫਿੱਕੀ ਲੱਗਦੀ ਹੋਣੀ ਹੈ, ਪਰ ਪਾਤਸ਼ਾਹ ਕਹਿੰਦੇ ਹੈ ਮਿੱਠੀ ਬਹੁਤ ਹੈ, ਸਵਾਦ ਬੜਾ, ਕਿਉਂ? ਕਿਉਂਕਿ ਆਨੰਦ ਪਿਆ ਮੇਰੀ ਪਾਏ।
ਨਾਨਕ ਨਾਮ ਮਿਲੇ ਵਡਿਆਈ, ਗੁਰ ਸ਼ਬਦੀ ਸਚ ਪਾਏ। ਨਾਨਕ ਨਾਮ ਮਿਲੇ ਵਡਿਆਈ, ਗੁਰ ਸ਼ਬਦੀ ਸਚ ਪਾਏ। ਨਾਨਕ ਨਾਮ ਮਿਲੇ ਵਡਿਆਈ, ਗੁਰ ਸ਼ਬਦੀ ਸੱਚ ਪਾਏ। ਨਾਨਕ ਨਾਮ ਮਿਲੇ ਵਡਿਆਈ, ਗੁਰ ਸ਼ਬਦੀ ਸੱਚ ਪਾਏ। ਹਾਂਜੀ, ਗੁਰ ਸ਼ਬਦੀ ਸੱਚ ਪਾਏ, ਗੁਰ ਸ਼ਬਦੀ ਸੱਚ ਪਾਏ। ਹਾਂ, ਗੁਰ ਸ਼ਬਦੀ ਸੱਚ ਪਾਏ, ਗੁਰ ਸ਼ਬਦੀ ਸੱਚ ਪਾਏ, ਗੁਰ ਸ਼ਬਦੀ ਸੱਚ ਪਾਏ। ਹਾਂ, ਗੁਰ ਸ਼ਬਦੀ ਸੱਚ ਪਾਏ, ਜੀ ਸਦਾ ਮੀਠਾ ਕਦੇ ਨਾ ਫੀਕਾ, ਹੋ ਸਦਾ ਮੀਠਾ ਕਦੇ ਨਾ ਫੀਕਾ। ਗੁਰ ਸ਼ਬਦੀ ਵਿਚਾਰ, ਗੁਰ ਸ਼ਬਦੀ ਵਿਚਾਰ, ਗੁਰ ਸ਼ਬਦੀ ਵਿਚਾਰ, ਗੁਰ ਸ਼ਬਦੀ ਵਿਚਾਰ, ਜੀ ਸਦਾ ਮੀਠਾ ਕਦੇ ਨਾ ਫੀਕਾ। ਜੀ ਸਦਾ ਠੀਠਾ ਕਦੇ ਨਾ ਫੇਰੇਗਾ।
ਸੁਆਹ ਜੀ ਰਹਿੰਦਾ ਸਮਾਂ ਇਸੇ ਤਰ੍ਹਾਂ ਟਿਕਾਅ ਬਣਾ ਕੇ ਰੋਜ਼ਾਨਾ ਦੀ ਤਰ੍ਹਾਂ ਅੱਜ ਇਸ ਹਫ਼ਤੇ ਦਾ ਤਕਰੀਬਨ ਤੀਸਰਾ ਦੀਵਾਨ ਔਰ ਆਖਰੀ ਦੀਵਾਨ ਹੈ। ਬੜੇ ਟਿਕਾਅ ਨਾਲ ਆਪਾਂ ਆਪਣੇ ਘਰਾਂ ਚ ਬੈਠ ਕੇ ਸਰਵਣ ਕਰੀਏ। ਉਹਨਾਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ। ਖਸਮ ਵਸਾਰ ਕੀਏ ਰਸ ਪੋ ਤਨ ਤਨ ਉੱਠ ਖਲੋਏ ਰੋ ਮਨ ਅੰਦੇ ਕੋ ਮਿਲੇ ਸਜਾਏ ਵੈਦ ਨਾ ਭੋਲੇ ਦਾਰੂ ਲਾਏ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਧਾਣੀਆਂ ਤਿਉ ਮਥੈ ਧਰਮ ਰਾਏ ਆਓ ਰਲ ਕੇ ਇਸ ਹਫ਼ਤੇ ਦੇ ਆਪਾਂ ਲਾਸਟ ਦੀਵਾਨ ਵਿੱਚ ਅੱਜ ਦੀ ਕਰੀਏ ਘਰਾਂ ਚ ਸੁਣਨ ਵਾਲੇ ਜਿੰਨੇ ਵੀਰ ਭਰਾ ਭੈਣਾਂ ਮਨ ਬਿਰਤੀ ਇਕਾਗਰ ਕਰਕੇ ਥੋੜਾ ਵਾਇਰਸ ਘਟੇਗਾ ਤੇ ਫਿਰ ਤੇ ਚਲੋ ਸਾਰਿਆਂ ਲਈ ਰਸਤਾ ਖੁੱਲ ਸਕਦਾ ਹੈ। ਮੈਂ ਵੇਖਦਾ ਹੁੰਦਾ ਵੀ ਜੇ ਮਿਲਣ ਵਾਲੇ ਜਿੰਨੇ ਆਉਂਦੇ ਆ ਸਭ ਨੂੰ ਬਹਾ ਲਈਏ ਤੇ ਦਰਬਾਰ ਭਰ ਜਾਏ, ਪਰ ਆਪਾਂ ਹੀ ਜੇ ਰੂਲ ਨਹੀਂ ਮੰਨਾਂਗੇ ਤੇ ਫਿਰ ਮੰਨੇਗਾ ਕੌਣ। 500 ਇਕੱਠਾ ਕਰ ਲਓ ਫਿਰ ਦਿੱਕਤ ਵੀ ਬੜੀ ਹੈ। ਜਿਨ੍ਹਾਂ ਨੂੰ ਹੁਣ ਵੀ ਕੋਰੋਨਾ ਵਾਇਰਸ ਹੁੰਦਾ, ਮੇਰੀ ਕੋਈ ਪਿਛਲੇ ਦਿਨਾਂ ਵਿੱਚ 10 ਕੁ ਬੰਦਿਆਂ ਨਾਲ ਗੱਲ ਹੋਈ ਜਿਨ੍ਹਾਂ ਨੂੰ ਹੋਇਆ, ਠੀਕ ਤੇ ਹੋ ਗਏ, ਇੱਕ ਦੋ ਵੈਂਟੀਲੇਟਰ ਤੋਂ ਮੁੜ ਕੇ ਆਏ, ਤੇ ਜਿਹੜੇ 8 ਕੇ ਹੈ ਜਿਹੜੇ ਕਹਿੰਦੇ ਵੀ ਉਹ ਬੁਰਾ ਹਾਲ ਹੋਇਆ ਸਾਡਾ ਦੱਸ ਨਹੀਂ ਸਕਦੇ। ਕਈਆਂ ਨੂੰ ਤੇ ਮਹੀਨਾ ਮਹੀਨਾ ਮੰਜੇ ਤੇ ਪੈਣਾ ਪਿਆ, ਮਹੀਨਾ ਮਹੀਨਾ ਐ ਟੁੱਟ ਗਏ ਸਰੀਰ, ਤੇ ਜਿਹੜਾ ਮਾੜਾ ਮੋਟਾ ਬਿਮਾਰ ਠਮਾਰ ਰਹਿੰਦਾ ਪਹਿਲਾਂ ਉਹਦੇ ਲਈ ਚੱਲਣਾ ਔਖਾ ਹੈ। ਤਾਂ ਕਰਕੇ ਇੰਨਾ ਲਾਈਟ ਵੀ ਨਾ ਲਈਏ, ਸੀਰੀਅਸ ਮਸਲਾ ਹੈ ਬਈ, ਬੇਧਿਆਨੀ ਨਹੀਂ ਆਪਾਂ ਕਰ ਸਕਦੇ। ਜਿਹੜਾ ਮਾੜਾ ਮੋਟਾ ਢਿੱਲਾ ਮੱਠਾ ਰਹਿੰਦਾ ਉਹ ਤੇ ਸਿੱਧਾ ਹੀ ਚੱਲ ਵੱਸਦਾ। ਜਲੰਧਰ ਦੇ 2-3 ਡਾਕਟਰ ਵੀ ਡੈਥ ਹੋਈ, ਰਾਗੀ ਸਿੰਘ 2-3 ਚਲੇ ਗਏ। ਕਈ ਥਾਵਾਂ ਦੇ ਉੱਤੇ ਜਦੋਂ ਅਸੀਂ ਵੇਖਦੇ ਹਾਂ ਨਾ, 1200 ਬੰਦਾ ਪਰ ਡੇ ਸਾਡੇ ਹੁਣ ਇੰਡੀਆ ਦੀ ਜਿਹੜੀ ਰੇਸ਼ੋ ਹੈ, 1000-1200 ਬੰਦਾ ਪਰ ਡੇ ਮਰਦਾ ਹੈ ਤੇ 90,000 ਤੋਂ ਉੱਪਰ ਕੇਸ ਆ ਰਿਹਾ ਪਰ ਡੇ। ਪਰ ਡੇ ਜੇ 90,000 ਆ ਰਿਹਾ ਤੇ 1000 ਮਰ ਰਿਹਾ, ਤੇ ਜੇ 10 ਲੱਖ ਆਉਣ ਲੱਗ ਗਿਆ ਤੇ 10-10 ਹਜ਼ਾਰ ਮੌਤਾਂ ਵੀ ਹੋਣ। ਤਾਂ ਕਰਕੇ ਕੇਅਰਫੁੱਲ ਰਹਿਣ ਦੀ ਲੋੜ ਹੈ। ਠੀਕ ਹੈ, ਤੇ ਆਪਾਂ ਨੂੰ ਪਤਾ ਵੀ ਇਹਦੇ ਵਿੱਚ ਤੇ ਬੰਦੇ ਰਲ ਜਾਂਦੇ ਜਿਹੜੇ ਕਈ ਕੁਛ ਕਰਦੇ ਹੈ, ਕੋਈ ਕਿਡਨੀਆਂ ਦਾ ਮਸਲਾ ਆਈ ਜਾਂਦਾ, ਅੰਗ ਕੱਢ ਲਏ ਜੀ, ਇਹ ਹੋ ਗਿਆ, ਬੜਾ ਕੁਝ ਇੱਦਾਂ ਦਾ ਵੀ ਸੁਣਨ 'ਚ ਆ ਰਿਹਾ, ਪਰ ਫਿਰ ਵੀ ਬਚਾਅ ਵਿੱਚ ਹੀ ਬਚਾਅ ਹੈ। ਕੇਅਰਫੁੱਲ ਰਹਿਣਾ ਬੜਾ ਜ਼ਰੂਰੀ ਹੈ। ਜਿਹੜੇ ਘਰਾਂ 'ਚ ਹੈ, ਜਿਹੜੇ ਕੋਈ ਬਿਮਾਰ ਠਮਾਰ ਹੈ, ਉਹਨਾਂ ਦਾ ਧਿਆਨ ਰੱਖੋ, ਬਹੁਤ ਜ਼ਰੂਰੀ ਗੱਲ ਹੈ। ਇੰਨਾ ਵੀ ਲਾਈਟ ਵੀ ਨਾ ਲਓ, ਸੀਰੀਅਸ ਰਹਿਣਾ ਜ਼ਰੂਰੀ ਹੈ। ਸੋਸ਼ਲ ਡਿਸਟੈਂਸ ਰੱਖਣਾ, ਹੱਥ ਪੈਰ ਧੋਣੇ, ਖਿਆਲ ਰੱਖਣਾ। ਮੈਂ ਇੰਗਲੈਂਡ ਵੀ ਗੱਲ ਕੀਤੀ 3-4 ਬੰਦਿਆਂ ਦਾ, ਅਮਰੀਕਾ ਹੋਇਆ, ਉਹਨਾਂ ਨੂੰ ਪੁੱਛਿਆ, ਇੰਡੀਆ ਵਾਲਿਆਂ ਨੂੰ ਪੁੱਛਿਆ। ਹੱਟਾ ਕੱਟਾ ਮੁੰਡਾ ਨੌਜਵਾਨ ਹੈ, ਪੂਰਾ ਕਾਇਮ, ਮੈਂ ਕਿਹਾ ਕੀ ਹਾਂ, ਕਹਿੰਦਾ 6-7 ਦਿਨ ਤੇ ਐਂ ਲੱਗਿਆ ਵੀ ਮੈਂ ਨਹੀਂ ਬਚਦਾ, ਟੇਸਟ ਚਲਿਆ ਜਾਂਦਾ, ਕਹਿੰਦਾ ਸਵਾਦ ਹੀ ਨਹੀਂ ਆਇਆ ਕਿਸੇ ਚੀਜ਼ ਦਾ, ਤੇ ਅਜੇ ਵੀ ਕਹਿੰਦਾ ਹੱਥ ਕੰਬਦੇ ਨੇ ਖੜੇ ਤੇ, ਇੰਨਾ ਵੀਕ ਹੋ ਗਿਆ। ਇਸ ਕਰਕੇ ਕੇਅਰਫੁੱਲ ਰਹਿਣਾ ਬੜਾ ਜ਼ਰੂਰੀ। ਚਲੋ ਖੁੱਲਦਾ ਫਿਰ ਆਪਾਂ ਚਲੋ ਖੋਲ ਦਿਆਂਗੇ, ਸਾਰੇ ਆ ਜਾਣ ਬਹਿ ਜਾਣ, ਨਹੀਂ ਤੇ ਤੁਹਾਨੂੰ ਪਤਾ ਆਪਣੇ ਹੁਣ ਸੰਗਤ ਵਿੱਚ ਆਏ, ਹੁਣ ਇੱਕ ਨੂੰ ਹੋਇਆ ਹੋਵੇ, ਕਿੰਨਿਆਂ ਨੂੰ ਆਪਾਂ ਰੋਗ ਹਟਾਉਣ ਆਇਆ, ਅਗਲਾ ਦੇ ਰੋਗ ਲਵਾ ਕੇ ਭੇਜ ਦਈਏ ਵੀ ਕੋਰੋਨਾ ਹੋ ਗਿਆ, ਕਿੱਥੇ ਕਿਤੇ ਉੱਥੇ ਗਿਆ ਸੀ, ਹੈਗੇ ਨੇ। ਸਦਾ ਵਾਸਤੇ ਧਿਆਨ ਰੱਖਣਾ ਜ਼ਰੂਰੀ ਹੈ। ਹੁਣ ਸਾਡੇ ਲਈ ਤਾਂ ਫਾਇਦਾ ਹੀ ਹੈ ਸੰਗਤ ਆਵੇ। ਅਗਲਾ ਕਹਿੰਦਾ ਗੋਲਕ ਭਰੇ, ਏਦਾਂ ਹੀ ਕਹਿੰਦਾ ਅਗਲਾ, ਗੋਲਕਾਂ ਦਾ ਚੱਕਰ ਹੈ ਸਾਰਾ, ਧਾਰਮਿਕ ਬੰਦੇ ਕਿੱਥੇ ਰੋਕਦੇ। ਪਰ ਮੈਂ ਕਹਿ ਰਿਹਾ ਵੀ ਨਹੀਂ, ਸਾਡੇ ਲਈ ਗੋਲਕਾਂ ਦੀ ਗੱਲ ਨਹੀਂ, ਗੱਲ ਹੈ ਬਚਾ ਦੇ। ਕਿਸੇ ਦੇ ਘਰ ਕੋਈ ਮਾਤਾ ਬਿਮਾਰ ਠਮਾਰ ਹੋਵੇ, ਕਿਸੇ ਨੂੰ ਸਾਹ ਦਾ ਰੋਗ ਹੋਵੇ, ਕੋਈ ਹਾਰਟ ਦਾ ਪੇਸ਼ੈਂਟ ਹੋਵੇ, ਕੋਈ ਬੀਪੀ ਦਾ ਮਰੀਜ਼ ਹੈ, ਤੇ ਅਗਲਾ ਕੋਈ ਨੁਕਸਾਨ ਹੋ ਜਾਵੇ ਕਿਸੇ ਦਾ, ਫਿਰ ਤੇ ਦੀਵਾਨ ਤੇ ਅਗਲੇ ਨੇ ਘਰ ਵੀ ਸੁਣ ਲੈਣਾ ਜਿਹਨਾਂ ਨੇ ਸੁਣਨਾ। ਘਰ ਘਰ ਨੈੱਟ ਚੱਲਦਾ ਹੀ ਅੱਜ ਕੱਲ੍ਹ, ਬਥੇਰੀ ਮੌਜ। ਸੋ ਜੀ ਹਾਂਜੀ, ਆਪਾਂ ਜਿਹੜਾ ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ, ਰੋਗ ਮਨ ਅੰਧੇ ਕੋ ਮਿਲੈ ਸਜਾਏ, ਵੈਦ ਨਾ ਭੋਲੇ ਦਾਰੂ। ਕਹਿੰਦੇ ਮਨ ਬੜਾ ਦੁਖੀ ਹੁੰਦਾ ਹੈ ਜਿੱਥੇ ਜਿੱਥੇ ਗਲਤੀਆਂ ਕਰਦੇ ਆ, ਸਹੀ ਰਾਹ ਛੱਡ ਕੇ ਕੁਰਾਹੇ ਪੈ ਜਾਂਦੇ ਆ, ਫਿਰ ਔਖਾ। ਹੁਣ ਬੰਦਾ ਰਾਹ ਛੱਡ ਕੇ ਕੁਰਾਹੇ ਪਵੇ ਔਖਾ ਹੀ ਹੋਏਗਾ ਨਾ। ਹੁਣ ਇੱਕ ਤੇ ਰਾਹ ਸਿੱਧਾ ਜਿਹੜਾ ਦਿੱਲੀ ਨੂੰ ਜਾਂਦਾ ਹੈ, ਇੱਕ ਰਾਹ ਛੱਡ ਕੇ ਕੁਰਾਹੇ ਪੈ ਜਾਏ, ਹੋਰ ਹੀ ਪਿੰਡਾਂ ਦੇ ਵਿੱਚ ਚੱਕਰ ਖੜਦਾ ਰਵੇ, ਤੇ ਕਿੰਨਾ ਔਖਾ ਹੋਣਾ ਤੇ ਕਿੰਨਾ ਦੁਖੀ ਹੁੰਦਾ ਹੈ। ਸਿੱਧਾ ਜਾਣਾ, ਸਟਰੇਟ ਜਾਣਾ ਮੰਜ਼ਿਲ ਤੇ ਅੱਪੜਨਾ, ਇਹ ਬੜਾ ਜ਼ਰੂਰੀ ਹੁੰਦਾ ਹੈ। ਤੇ ਜਿਹੜੇ ਵੀ ਗਲਤ ਰਾਹੇ ਤੁਰ ਗਏ, ਜੋ ਕਿ ਨੈਚੁਰਲ ਨਹੀਂ ਨਾ ਹੁੰਦਾ, ਗੈਰ ਕੁਦਰਤੀ ਬਣ ਜਾਂਦਾ ਜਦੋਂ, ਫਿਰ ਪ੍ਰੋਬਲਮ ਆ ਜਾਂਦੀ ਹੈ। ਤੇ ਮਹਾਰਾਜ ਦਾ ਬਚਨ ਭਗਤ ਨਾਮਦੇਵ ਸਾਹਿਬ,
ਪਾਪੀ ਕਾ ਘਰ ਅਗਨੇ ਮਾਹੇ, ਪਾਪੀ ਕਾ ਘਰ ਅਗਨੇ ਮਾਹੇ, ਪਾਪੀ ਕਾ ਘਰ ਅਗਨੇ ਘਰ ਅਗਨੇ ਮਾਹੇ, ਪਾਪੀ ਕਾ ਘਰ ਅਗਨੇ ਮਾਹੇ, ਪਾਪੀ ਕਾ ਘਰ
ਸਜ ਕੇ
ਅਗਨੇ
ਰਹੇ ਮਿਟਵੇ ਕਪਨਾ
ਕੇ ਬਈ ਅਗਨੇ
ਘਰ ਅਗਨੇ ਘਰ ਕੀ ਨਾਰ ਤੇ ਅਗੇ ਅੰਦਰ
ਕੀ ਨਾਰ ਤੇ ਅਗੇ
ਪਰ ਨਾਰੀ ਸਿਓ ਕਲ ਤੰਦਰ
ਨਾਰੀ ਸਿਓ ਕਲ
ਜੈਸੇ ਸਿੰਬਲ ਦੇ ਸੁਆ ਬਿਗਸਾਨਾ
ਜੈਸੇ ਸਿੰਬਲ ਦੇ ਆ ਵੇਖ
ਆਹ Hare
ਵਿਚਾਰ ਧਾਰਕ ਸਟੇਟਮੈਂਟ ਜਿਸਨੇ ਨਾਲ ਆਉਣਾ ਆਵੇ ਜਿਹਨੇ ਨਹੀਂ ਆਉਣਾ ਨਾ ਸਾਡੀ ਸੋਚ ਸਪਸ਼ਟ ਹੈ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਅਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਧਰਮ ਮੰਨਦੀ ਹੈ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ ਸੋ ਜਿਹੜੇ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਨੇ ਉਹਨਾਂ ਨੂੰ ਜੀ ਆਇਆ ਜਿਹੜਾ ਕੋਈ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਉਸ ਨੂੰ ਵੀ ਪੂਰਨ ਆਜ਼ਾਦੀ ਹੈ ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ ਅਸੀਂ ਨਾਸਤਕ ਹਾਂ ਪੁਜਾਰੀ ਵਾਲੇ ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋ ਗਾਰਤ ਵੇਖ ਕੇ ਵੀ ਚੁੱਪ ਰਹਿੰਦਾ ਅਸੀਂ ਨਹੀਂ ਮੰਨਦੇ ਲੀਡਰਾਂ ਦੇ ਪੱਖਪਾਤੀ ਗੁਲਾਮ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ ਸਾਡਾ ਮੰਨਣਾ ਰੱਬ ਸਮਝਣਾ ਹੀ ਰੱਬ ਪੂਜਣਾ ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਤੇ ਗੁਰਬਾਣੀ ਦਾ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਸਵਾਓ ਸਾਰੇ ਵੀਰ ਭੈਣਾਂ ਆਤਮ ਵਿਸ਼ਵਾਸ ਭਰਨ ਵਾਲੀ ਇਸ ਵਿਚਾਰਧਾਰਾ ਨੂੰ ਸਮਰਪਿਤ ਹੁੰਦਿਆਂ ਟੀਮ ਬਣਾ ਕੇ ਤੁਰੀਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੀਸਰਾ ਦਿਨ ਹੈ ਇਸ ਹਫ਼ਤੇ ਦੇ ਤਿੰਨ ਪ੍ਰੋਗਰਾਮ ਆਪਾਂ ਕਰਦੇ ਹਾਂ ਦੋ ਦਿਨ ਭਾਈ ਸਰਵਨਦੀਪ ਸਿੰਘ ਦੋ ਦਿਨ ਭਾਈ ਸੁਰਿੰਦਰ ਸਿੰਘ ਹੋਣੀ ਤਿੰਨ ਦਿਨ ਫਿਰ ਆਪਾਂ ਸੋ ਦੇਸ਼ ਵਿਦੇਸ਼ ਵਿੱਚ ਘਰਾਂ 'ਚ ਬਹਿ ਕੇ ਯੂਟਿਊਬ ਉੱਤੇ ਘਰਾਂ 'ਚ ਸੁਣਨ ਵਾਲੇ ਫੇਸਬੁੱਕ ਦੇ ਉੱਤੇ ਦਮਦਮਾ ਟੀਵੀ ਜਿਹੜਾ 130 ਨੰਬਰ ਫੇਸਬੁੱਕ ਦੇ ਇਹਦੇ 'ਤੇ ਫਾਸਟ ਵੇ 'ਤੇ ਚੱਲਦਾ ਸਾਰਾ ਮਾਲਵਾ ਇੱਧਰ ਪਟਿਆਲੇ ਵੱਲ ਵੀ ਚੱਲਦਾ ਸਾਰੇ ਪਾਸੇ ਅਤੇ ਘਰਾਂ 'ਚ ਬਹਿ ਕੇ ਜਿਹੜੇ ਸੁਣਦੇ ਹੈ ਹਜ਼ਾਰਾਂ ਲੱਖਾਂ ਸੰਗਤਾਂ ਇਹਦਾ ਲਾਭ ਲੈਂਦੀਆਂ ਚਲੋ ਚੰਗੀ ਗੱਲ ਹੈ ਹਰ ਇੱਕ ਦੇ ਕੋਲ ਰਿਮੋਟ ਹੁੰਦਾ ਜਿਹੜਾ ਮਰਜ਼ੀ ਲਾ ਲਓ ਆਪਸ਼ਨ ਬਹੁਤ ਹੈ ਸਾਰਾ ਕੁਝ ਹੀ ਚੱਲਦਾ ਜਿਹਨੂੰ ਜਿਹੜਾ ਚੰਗਾ ਲੱਗਦਾ ਸੁਣ ਲਵੇ ਆਪਣਾ ਆਪਣਾ ਇੰਟਰਸਟ ਹੈ ਆਪਣਾ ਆਪਣਾ ਸ਼ੌਂਕ ਹੈ ਆਪਣੇ ਮਨ ਦੀ ਮਰਜ਼ੀ ਹੈ ਸੋ ਕੱਲ ਬੜੇ ਕਈ ਧਿਆਨ ਨਾਲ ਸੁਣਦੇ ਹੁੰਦੇ ਨੇ ਕੱਲ ਇੱਕ ਤੇ ਮੈਨੂੰ ਦੱਸਿਆ ਗੱਲ ਕਰਦਾ ਸਤਨਾਮ ਕਹਿੰਦਾ ਇੰਗਲੈਂਡ ਤੋਂ ਫੋਨ ਆਇਆ ਉਹ ਕਹਿੰਦੇ ਹੁਣ ਤੁਹਾਡਾ ਕਰੀਏ ਕੀ ਜਿਹੜਾ ਤੁਸੀਂ ਠੀਕ ਨਹੀਂ ਕਰਦੇ ਸਾਊਂਡ ਮਤਲਬ ਗੁੱਸਾ ਵੀ ਚੜ ਜਾਂਦਾ ਕਈਆਂ ਨੂੰ ਘਰੇ ਬੈਠਿਆਂ ਨੂੰ ਵੀ ਸਾਊਂਡ ਕੱਲ ਖਰਾਬ ਸੀ ਥੋੜ੍ਹਾ ਜਿਹਾ ਤੇ ਨੈਚੁਰਲ ਹੈ ਨਾ ਕਦੇ ਜਿਹੜੀਆਂ ਚੀਜ਼ਾਂ ਚੱਲਣਗੀਆਂ ਕਦੇ ਨਾ ਕਦੇ ਖਰਾਬ ਵੀ ਗਲੇ ਵੀ ਖਰਾਬ ਹੋ ਜਾਂਦੇ ਨੇ ਕਈ ਵਾਰੀ ਸਿਹਤ ਵੀ ਡਾਊਨ ਹੋ ਜਾਂਦੀ ਅੱਜ ਮੈਂ ਬੜਾ ਡਾਊਨ ਜਿਹਾ ਸੀ ਦਿਨੇ ਹੁਣ ਜਦੋਂ ਮਿਲਣ ਲੱਗਾ ਮੈਨੂੰ ਦਿਨੇ ਅੰਗਰੇਜ਼ ਨੇ ਕਿਹਾ ਸੀ ਕੌਫੀ ਦਾ ਕੱਪ ਪੀ ਕੇ ਵੇਖੋ ਫਿਰ ਗੱਲ ਬਣਦੀ ਕਹਿੰਦਾ ਮੈਨੂੰ ਇਹਨੇ ਸਲਾਹ ਦਿੱਤੀ ਹੈ ਅਸੀਂ ਉੱਥੇ ਜਦੋਂ ਦਿਨੇ ਬੈਠੇ ਸੀ
ਮੈਨੂੰ ਸਲਾਹ ਦਿੱਤੀ, ਕਹਿੰਦਾ ਕਹਿੰਦਾ ਮੈਂ ਕਿਹਾ ਬੜਾ ਯਾਰ ਵੀਕ ਜਿਹਾ ਫੀਲ ਕਰਦਾ, ਦੋ ਕੁ ਦਿਨ ਹੋ ਗਏ, ਮੈਂ ਕਿਹਾ ਇਹਦੇ ਜਿਵੇਂ ਢਿੱਲਾ ਢਿੱਲਾ ਜਿਹਾ ਹੁੰਦਾ ਬੰਦਾ, ਵੀ ਮੈਂ ਕਾਇਮ ਜਿਹਾ ਨਹੀਂ ਹੋ ਰਿਹਾ। ਤੇ ਮੈਨੂੰ ਇਹਨੇ ਸਲਾਹ ਦਿੱਤੀ, ਕਹਿੰਦਾ ਭਾਈ ਸਾਹਿਬ, ਕਹਿੰਦੇ ਤੁਸੀਂ ਦੀਵਾਨ ਜਦੋਂ ਲਾਣ ਜਾਂਦੇ ਆ ਨਾ ਤਾਂ ਛਕਿਆ ਦੁਪਹਿਰ ਦੀ ਰੋਟੀ ਖਾਂਦੇ ਆ ਥੋੜ੍ਹੀ ਜਿਹੀ, ਤੇ ਸ਼ਾਮ ਨੂੰ ਕੁਝ ਖਾਧਾ ਨਹੀਂ, ਤੇ ਜਿੰਨੀ ਕੁ ਐਨਰਜੀ ਹੁੰਦੀ ਹੈ ਦੋ ਘੰਟੇ ਦੀਵਾਨ ਤੋਂ ਪਹਿਲਾਂ ਹੀ ਲੱਗ ਜਾਂਦੀ ਹੈ। ਮਿਲਣ ਵਾਲਿਆਂ ਨੂੰ ਮਿਲਦੇ ਰਿਸੋਰਟ 150 ਤੱਕ ਵੀ ਕਈ ਵਾਰੀ ਹੋਏ, ਤੇ ਮਿਲ ਮਿਲ ਕੇ ਗੱਲਾਂ ਕਰ ਕਰਕੇ ਕੋਈ ਸਵਾਲ ਪੁੱਛ ਲਿਆ ਉੱਥੇ ਖੜੇ ਖੜੇ ਮਿਲਦੇ ਰਹੇ, ਤੇ ਇੱਕ ਦੀਵਾਨ ਬਾਹਰ ਲੱਗ ਜਾਂਦਾ ਜਦੋਂ ਤੱਕ ਇੱਥੇ ਉਹਨਾਂ ਨੂੰ ਐਨਰਜੀ ਮੁੱਕ ਜਾਂਦੀ ਹੈ। ਵੀ ਥੋੜ੍ਹਾ ਜਿਹਾ ਕਹਿੰਦੇ ਕੁਝ ਖਾ ਲਿਆ ਕਰ, ਮੈਂ ਕਿਹਾ ਕੀ ਖਾਵਾਂ, ਇਹ ਕਹਿੰਦਾ ਤੁਸੀਂ ਕੌਫੀ ਪੀ ਕੇ ਜਾਇਓ ਫਿਰ ਵੇਖਿਓ। ਮੈਂ ਕਿਹਾ ਅੱਛਾ, ਅੱਜ ਕੱਪ ਭਰ ਕੇ ਪੀਤੀ ਮੈਂ, ਉਹਦਾ ਅਸਰ ਹੋਇਆ, ਚਲੋ ਇਹ ਤੇ ਗੱਲ ਠੀਕ ਹੈ। ਇਹ ਕਹਿੰਦੇ ਹੋਰ ਸਲਾਹ ਦਿੱਤੀ, ਕਹਿੰਦਾ ਕੋਈ ਗਾਉਣ ਵਾਲਾ ਤੇ ਕੋਈ ਬਾਬਾ ਢਿੱਡ ਬਿਨਾ ਗਾਉਂਦਾ ਵੇਖਿਆ? ਮੈਂ ਕਿਹਾ ਉਹ ਕਿਵੇਂ, ਹੁਣ ਇਹ ਵੀ ਡਾਇਟ ਕਰਦਾ, ਸਾਰੇ ਔਖੇ ਤੇ ਹੈਗੇ ਨੇ ਡਾਇਟ ਤੋਂ, ਵੀ ਖਾਣਾ ਖੂਣਾ ਛੱਡਿਆ ਪਿਆ, ਤੇ ਮੈਨੂੰ ਕਹਿੰਦਾ ਢਿੱਡ ਨਾਲ ਹੀ ਜ਼ੋਰ ਲੱਗਦਾ। ਮੈਂ ਕਿਹਾ ਹੁਣ ਜੇ ਇਹਦੇ ਹਿਸਾਬ ਨਾਲ ਬਾਬੇ ਮੋਟੇ ਨੇ ਉਹ ਤੇ ਫਿਰ ਨੁਸਰਤ ਬਣ ਜਾਂਦੇ, ਇੱਧਰ ਨੂੰ ਵਾਜਾ ਰੱਖਣਾ ਪੈਂਦਾ, ਕਈਆਂ ਦੇ ਏਡਾ ਸਰੀਰ ਮੋਟਾ ਹੈ ਵਾਜਾ ਅੱਗੇ ਨਹੀਂ ਟਿਕਦਾ, ਇਹ ਜੇ ਅੱਗੇ ਵਾਜਾ ਏਦਾਂ ਹੱਥ ਪਹੁੰਚੇਗਾ ਉਹਨਾਂ ਦਾ, ਤੇ ਇੱਧਰਲੇ ਪਾਸੇ ਵਾਜਾ ਰੱਖ ਕੇ ਗਾਉਂਦੇ ਆ। ਹੁਣ ਇਹ ਮੈਨੂੰ ਸਲਾਹ ਦਿੰਦਾ ਸੀ ਵੀ ਸਰੀਰ ਫੇਰ ਹੀ ਗਾਇਆ ਜਾਣਾ, ਤੇ ਚਲੋ ਆਹ ਤੇਰੀ ਸਲਾਹ ਠੀਕ ਸੀ ਜਿਹੜੀ ਥੋੜਾ ਜਿਹਾ ਕੌਫੀ ਨਾਲ ਠੀਕ ਹੋ ਗਿਆ, ਪਰ ਅੱਖਾਂ ਜਿਹੀਆਂ ਨੇ ਜਿਵੇਂ ਬੰਦੇ ਨੇ ਖੁੱਲ ਗਿਆ, ਮੈਂ ਅੱਜ ਏਦਾਂ ਹੀ ਸੀ। ਪਰ ਚਲੋ, ਤੇ ਜਿਹੜਾ ਸਰੀਰ ਵਾਲੀ ਗੱਲ ਹੈ ਉਹ ਤੇ ਵੇਖੋ ਸਾਨੂੰ ਭੁਲੇਖਾ ਹੀ ਹੈ। ਆ ਮੁੰਡੇ ਕਈ ਗਾਉਂਦੇ ਆ ਜਿਹੜੇ ਆ ਸੋਨੂ ਨਿਗਮ ਵਰਗੇ ਗਾਉਂਦੇ ਆ ਮੁੰਡੇ, ਕਿੱਡੇ ਕਿਉਂ ਤੇ ਵੇਖੋ ਫਿਰ ਹੈ ਜਿਹਨਾਂ ਨੇ ਮੈਨੂੰ ਲੱਗਦਾ ਹਜ਼ਾਰਾਂ ਹੀ ਗੀਤ ਗਾਏ ਬਥੇਰਾ ਗਾਉਂਦੇ। ਸੋ ਇਹ ਵਹਿਮ ਨਾ ਕਰੀਏ ਵੀ ਕਿਤੇ ਢਿੱਡ ਕਰਕੇ, ਹੁਣ ਢਿੱਡ ਵਧਾਓ ਪਹਿਲਾਂ ਫਿਰ ਗਾਓ, ਮਤਲਬ ਢਿੱਡ ਨਾਲ ਥੋੜਾ ਗਾਣਾ ਗਾਣਾ ਤੇ ਗਲੇ ਨਾਲ। ਚਲੋ ਜੀ, ਇਹ ਤਾਂ ਹੱਸ ਲਿਆ ਆਪਾਂ, ਗੱਲਬਾਤ ਕਰ ਲਈ। ਮੈਂ ਕੱਲ ਵੀ ਕਿਹਾ ਸੀ ਵੀ ਸਾਡਾ ਤੇ ਹਾਸਾ ਵੀ ਚੁੱਭਦਾ ਲੋਕਾਂ ਨੂੰ, ਹੱਸ ਹੱਸ ਕੇ ਗੱਲਾਂ ਕਰਦੇ ਆ ਜੀ, ਦੰਦ ਕੱਢੀ ਜਾਂਦੇ ਆ ਜੀ, ਦੁਨੀਆਂ ਦੀਆਂ ਗੱਲਾਂ ਕਰਦੇ ਆ ਜੀ, ਗੁਰਬਾਣੀ ਦੀ ਗੱਲ ਨਹੀਂ ਕਰਦੇ। ਕੋਈ ਕੋਈ ਦੀਵਾਨ ਹੈਗਾ ਜੀ ਜੋ ਗੁਰਬਾਣੀ ਦੇ ਸ਼ਬਦ ਦੀ ਵਿਆਖਿਆ ਨਾ ਕਰੀਏ? ਕੋਈ ਹੈਗਾ? ਅੱਛਾ, ਜੇ ਆਪਾਂ 15 ਸ਼ਬਦ ਪੜ੍ਹੀ ਜਾਵੇ ਮੈਂ ਵਿਆਖਿਆ ਕਰੀ ਜਾਵਾਂ, ਫਿਰ ਵੀ ਹੋ ਹੀ ਸਕਦਾ, ਪਰ ਉਹਨੂੰ ਖੋਲਦੇ ਨਹੀਂ ਜਿੰਨਾ ਚਿਰ ਇੱਕ ਇੱਕ ਘੁੰਡੀ ਨੂੰ ਉਹਨਾਂ ਚਿਰ ਪਤਾ ਲੱਗਦਾ। ਹੁਣ ਜਿਹੜੇ ਨਹੀਂ ਮੰਨਣਾ ਉਹਨੇ, ਅਸੀਂ ਗੁਰਬਾਣੀ ਦੀ ਵਿਆਖਿਆ ਵੀ ਕਰ ਲਈ, ਉਹਨੇ ਫਿਰ ਵੀ ਨਹੀਂ ਮੰਨਣਾ, ਉਹਨੇ ਕਹਿਣਾ ਵਿਆਖਿਆ ਤੇ ਕਰਤੀ ਪਰ ਗਲਤ ਕੀਤੀ, ਫਿਰ ਉਹਨਾਂ ਨੇ ਕਹਿ ਦੇਣਾ ਅਰਥ ਤੇ ਕੀਤੇ ਪਰ ਮੇਰੇ ਵਾਲੇ ਨਹੀਂ ਕੀਤੇ, ਜਿੱਦਾਂ ਮੈਂ ਅਸੀਂ ਕੀਤੇ ਨੇ ਪੁਰਾਣੇ ਚੱਲਦੇ ਨੇ ਉਵੇਂ ਨਹੀਂ ਕੀਤੇ, ਫਿਰ ਇਹ ਕਹਿਣਗੇ। ਕਈ ਵਾਰੀ ਮੈਂ ਸੁਣਿਆ ਅਧਿਆਤਮਕਤਾ ਦੀ ਕੋਈ ਗੱਲ ਕਰੋ, ਮੈਂ ਕਿਹਾ ਚਟਣੀ ਤੇਰੀ ਅਧਿਆਤਮਕਤਾ ਹੁਣ ਕਿੱਥੇ ਹੈ? ਕਿਸਾਨੀ ਵਿੱਚ ਤਾਂ ਬੋਲਦੀ ਨਹੀਂ, ਮੈਂ ਵੇਖੀ ਨਹੀਂ ਕਿਤੇ, ਲੁੱਟ ਕੇ ਖਾ ਗਈ ਦੁਨੀਆ, ਤੇਰੀ ਅਧਿਆਤਮਕ ਅਧਿਆਤਮਵਾਦੀ ਲੁਕੇ ਫਿਰਦੇ ਨੇ ਸਾਰੇ ਭੋਰਿਆਂ 'ਚ। ਕੋਰੋਨਾ ਵੇਲੇ ਤੁਹਾਡਾ ਕੋਈ ਅਧਿਆਤਮਵਾਦੀ ਨਿਕਲਿਆ ਤਾਂ ਹੈ ਨਹੀਂ, ਸਾਧੜਿਆਂ ਦੇ ਚੇਲਿਓ ਲੱਭਿਆ ਕੋਈ? ਕੋਈ ਆ ਜਾਏ ਜਿਹੜਾ ਸਿਰ ਤੇ ਹੱਥ ਰੱਖ ਕੇ ਕੋਰੋਨਾ ਠੀਕ ਕਰੇ? ਬੀਬੀ ਆ ਜਾਂਦਾ ਤੇਰੇ ਸਿਰ ਤੇ ਹੱਥ ਰੱਖ ਲਿਆ, ਤੇਰੇ ਹਰ ਇੱਕ ਤੇ ਰੱਖ ਦੇਣ, ਕੋਰੋਨਾ ਵਾਲਾ ਲੈ ਕੇ ਜਾਓ, ਉਹਦੀ ਗਲਬ ਚੜ ਕੇ ਆਓ, ਕਹਿੰਦਾ ਰੱਖ ਦੇ ਦਿਨ, ਕਿ ਬਾਬਾ ਜੀ ਟੱਚ ਕਰੋ ਹੱਥ ਨਾਲ, ਲੱਗੇ ਤੇ ਸਹੀ ਬਣ ਜਾ, ਆਸ਼ੀਰਵਾਦ ਤੇ ਮੱਥੇ ਤੇ ਲੱਗੇ ਨਾ ਹੱਥ ਤੁਹਾਡਾ, ਤੇ ਕਿਹੜਾ ਰੱਖਦਾ? ਕੋਰੋਨਾ ਵਾਲਾ ਲੈ ਕੇ ਜਾਓ, ਸਭ ਭੱਜ ਜਾਣਗੇ। ਇਹਦਾ ਮਤਲਬ ਜਿੰਨੇ ਜਿੰਨੇ ਜੋਤਸ਼ੀ ਪਾਂਡੇ 2020 ਤੇ ਕਹਿੰਦੇ ਆਉਣਾ ਹੀ ਬਹੁਤ ਵਧੀਆ, ਇੰਨਾ ਹੀ ਕਹਿੰਦੇ ਸੀ, ਜਨਮ ਪੱਤਰੀਆਂ ਬਣਾਉਂਦੇ ਸਭ ਕੁਝ ਕਰਦੇ ਸੀ, ਪਰ ਹੁਣ ਕੀ ਹੋਇਆ? ਇਹਨਾਂ ਤੇ ਕੇਸ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਨੇ ਵਿਆਹ ਰਖਾਤੇ ਸੀ 2020 ਚ, ਮਈ ਚ ਕਰ ਲਿਓ, ਅਪ੍ਰੈਲ ਚ ਕਰ ਲਿਓ, ਫਰਵਰੀ ਚ ਕਰ ਲਿਓ, ਮੁੜ ਕੇ ਚੱਕਰ ਪੈ ਗਿਆ। ਤੇ ਜਿਹੜੇ ਜਦੋਂ ਮੁੜ ਕੇ ਚੱਕਰ ਪੈ ਜਾਏ ਫਿਰ ਕੇਸ ਵੀ ਇਹਨਾਂ ਦੇ ਲਿਖ ਲਿਖਾ ਕਰਾਉਣਾ ਚਾਹੀਦਾ ਸੀ, ਵੀ ਲਿਖ ਕੇ ਦੇ ਇੱਥੇ, ਵੀ ਕੁੰਡਲੀਆਂ ਮਿਲਾ ਦੇ, ਮਿਲ ਗਈਆਂ ਕੁੰਡਲੀਆਂ, ਸਾਰੇ ਗ੍ਰਹਿ ਗੁਰੂ ਜਿਹੜੇ ਮਨਾਉਣੇ ਨੇ ਮਿਲਾ ਲੈ, ਮਿਲਾ ਲੈ, ਉਦੋਂ ਬਾਅਦ ਕਹੇ ਵੀ ਜੇ ਹੁਣ ਟੁੱਟ ਗਿਆ ਤੈਨੂੰ ਤੇ ਕੇਸ ਤੇਰੇ ਤੇ ਕਰਾਂਗੇ, ਫਿਰ ਵੇਖਿਓ ਕੀ ਕਰਦਾ। ਗੁਰੂ ਨਾਨਕ ਪਾਤਸ਼ਾਹ ਤੇ ਪਹਿਲੇ ਕਹੀ ਜਾਂਦੇ ਵੀ ਸਾਹ ਖਾਣਾ ਨਾ ਕਰੇ ਵਿਚਾਰ ਸਾਹੇ ਉੱਪਰ ਇੱਕ ਅੰਕਾਰ, ਉਹ ਤੇ ਇੱਕ ਅੰਕਾਰ ਹੈ ਸਾਰਿਆਂ ਦੇ ਉੱਤੇ, ਇੱਕ ਹੈ ਨਾ ਸਾਰਿਆਂ ਦੇ ਉੱਤੇ, ਉਹ ਤੇ ਕਹਿੰਦੇ ਝੂਠ ਨਾ ਬੋਲ ਪਾਂਡੇ ਸੱਚ ਕਹੀ ਹੈ, ਹੋਮੈ ਜਾਏ ਸ਼ਬਦ ਕਰ ਲਈਏ ਗਣ ਗਣ ਜੋਤ ਕਾਂਢੀ ਕੀਨੀ ਪੜਾ ਸੁਣਾ ਮੈਂ ਤਤ ਨੱਚੀ ਨੀ, ਕਹਿੰਦੇ ਝੂਠ ਬੋਲਦਾ ਜਿਹੜਾ ਤੂੰ ਜਨਮ ਪੱਤਰੀਆਂ ਦੇ ਬਣਾਉਣ ਦਾ ਚੱਕਰ ਪਾਇਆ ਪਿਆ, ਡੱਬੀਆਂ ਜਿਹੀਆਂ ਮਾਰ ਕੇ ਬਹਿਣਾ, ਸਭ ਝੂਠ ਬੋਲਦਾ, ਸਹੀ ਨੀ ਗੱਲ ਠੀਕ ਹੈ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਗਿਆਨ ਦੀ ਵਿਚਾਰ ਕਰਨੀ, ਸਭ ਤੋਂ ਜ਼ਰੂਰੀ ਅਕਲ ਦਾ ਕੰਮ ਕਰਨਾ, ਦਿਮਾਗ ਤੋਂ ਕੰਮ ਲੈਣਾ, ਸੋਚਣਾ, ਹੋਰ ਕਥਨੀ ਵਧੋ ਨਾ ਸਗਲੀ ਸ਼ਾਰ ਸਵਾਹ ਹੈ ਸਾਰਾ ਕੁਛ। ਕੋਈ ਲੱਖ ਪਈ ਜਾਇਆ ਜਨਮ ਪਤਨੀਆਂ ਜੇ ਵੋ ਕੋਈ ਕਰੇ ਤਾਂ ਕਰੀ ਜਾਏ, ਅਸੀਂ ਨੀ ਮੰਨਦੇ। ਕਿਹੜੀਆਂ ਕੁੰਡਲੀਆਂ ਕੁੰਡਲੀਆਂ ਮਨਾਉਣ ਵਾਲਿਆਂ ਦੇ ਵੀ ਤਲਾਕ ਹੋਈ ਜਾਂਦੇ ਨੇ, ਪਰ ਕਮਾਲ ਦੀ ਗੱਲ ਇਹ ਵੇਖੋ ਚੈਨਲਾਂ ਤੇ ਫੇਰ ਬੈਠੇ ਨੇ। ਭੋਲੀ ਦੁਨੀਆ ਨਾ, ਸਾਡੇ 125-30 ਕਰੋੜ ਜਨਤਾ ਹੈ, ਸਮਝਦਿਆਂ ਸਮਝਦਿਆਂ ਅਜੇ ਬਹੁਤ ਟਾਈਮ ਲੱਗਣਾ। ਅਜੇ ਵੀ ਭੋਲੇ ਲੋਕ ਹੈ, ਦੁੱਖਾਂ ਦੇ ਮਾਰੇ ਹੈ, ਤੇ ਇਹ ਜਿੰਨੇ ਲੋਕ ਹੈ ਨਾ, ਇਹ ਲੋਕਾਂ ਦੇ ਦੁੱਖਾਂ ਨੂੰ ਕੈਸ਼ ਕਰਾਉਂਦੇ ਆ। ਪ੍ਰੋਬਲਮਾਂ ਮੁਸ਼ਕਲਾਂ ਹਰ ਘਰ 'ਚ ਨੇ, ਜ਼ਿੰਦਗੀ 'ਚ ਨੇ, ਹੁਣ ਕੋਰੋਨਾ 'ਚ ਤੇ ਹੋਰ ਦੁਖੀ ਹੋ ਗਏ ਲੋਕ ਸਾਰੇ। ਹੁਣ ਜਿਹੜੇ ਜਿਹੜੇ ਕੋਰੋਨਾ ਦੇ ਵਿੱਚ ਪ੍ਰੋਬਲਮ 'ਚ ਦੁਖੀ ਨੇ, ਇਹ ਦੁਖੀ ਦੁਖੜਿਆਂ ਨੇ ਰੋਣ ਤੇ ਜਾਣਾ ਹੀ ਹੈ ਕਿਤੇ ਨਾ ਕਿਤੇ, ਹੌਸਲਾ ਥੋੜ੍ਹਾ ਦਿੰਦੇ ਨੇ ਅੱਗੋਂ। ਮੈਨੂੰ ਕਈ ਪੁੱਛਦੇ ਭਾਈ ਸਾਹਿਬ ਕੰਮ ਬੜਾ ਡਾਉਣਾ, ਮੈਂ ਕਿਹਾ ਮੇਰਾ ਤੇ ਆਪ ਡਾਉਣਾ, ਹੁਣ ਮੇਰਾ ਤੇ ਕੰਮ ਨਹੀਂ ਚੱਲਦਾ, ਮੈਂ ਮੇਰਾ ਤੇ ਆਪ ਨਹੀਂ ਚੱਲਦਾ। ਫਿਰ ਕੀ ਸਿੱਧੀ ਗੱਲ ਹੈ, ਮੈਂ ਕਿਹਾ ਮੇਰੇ ਤੇ ਆਪ ਦੀਵਾਨ ਬੰਦ ਨੇ ਭਾਈ, ਇਸ ਤੇ ਆਪ ਨਹੀਂ ਕਿਤੇ ਜਾਂਦੇ ਹੁੰਦੇ। ਹੁਣ ਬੋਲ, ਤੁਸੀਂ ਕਾਇਮ ਕਰਨਾ ਪੈਣਾ ਅਗਲੇ ਨੂੰ, ਵੀ ਸਾਰਿਆਂ ਦੇ ਨਾਲ ਹੀ ਹੈ ਤੂੰ, ਤੂੰ ਵੱਖਰਾ, ਤੇਰੇ ਕੋਰੋਨਾ ਆਇਆ, ਸਾਰਿਆਂ ਦੇ ਕੰਮ ਬੰਦ ਹੋਏ ਨੇ, ਤੇਰਾ ਵੀ ਹੋਇਆ। ਕਿਸਾਨਾਂ ਨਾਲ ਵੀ ਗੱਲ ਕਈਆਂ ਨਾਲ ਕਰਦਾ ਹੁੰਦਾ ਮੈਂ, ਕਹਿੰਦਾ ਠੀਕ ਹੈ ਉਹ ਬੰਦਿਆਂ ਨੇ ਬਿੱਲ ਪਾਸ ਕਰਤੇ, ਨੁਕਸਾਨ ਹੋ ਰਿਹਾ, ਪਰ ਨਿਆਣਿਆਂ ਤੱਕ ਮੈਸੇਜ ਦਿਓ ਬੇਟਾ ਕੋਈ ਨਹੀਂ ਹੋ ਜਾਣਾ ਠੀਕ। ਹੌਸਲਾ ਰੱਖਣਾ ਨਿਆਣਿਆਂ ਦੇ ਵਿੱਚ, ਸਪਿਰਿਟ ਭਰ ਕੇ ਰੱਖਣਾ। ਕਿਸਾਨੀ ਦੇ ਮਸਲੇ ਦੇ ਵਿੱਚ ਬੱਚਿਆਂ ਨੂੰ ਇਹ ਕਹਿਣਾ ਪੈਣਾ ਵੀ ਕੋਈ ਗੱਲ ਨਹੀਂ, ਜੇ ਕੁਝ ਹੋਊਗਾ ਤੇ ਹੈਗੇ ਆ, ਕਰ ਲਾਂਗੇ, ਹੋਰ ਰਾਹ ਲੱਭ ਲਾਂਗੇ, ਇਹ ਕਹਿਣਾ ਪੈਣਾ। ਨਿਆਣੇ ਵਿਚਾਰੇ ਬਣ ਜਾਣਗੇ, ਨਿਆਣਿਆਂ ਦੇ ਦਿਮਾਗ 'ਚ ਇਹ ਚੀਜ਼ ਸੇਵ ਹੋ ਗਈ ਵੀ ਸਾਡੇ ਨਾਲ ਧੱਕਾ ਹੋ ਰਿਹਾ, ਤੇ ਬੱਚਿਆਂ ਦੇ ਦਿਮਾਗ 'ਚ ਇਹ ਚੀਜ਼ ਬਹਿ ਗਈ, ਉਹਨਾਂ 'ਚ ਕੌਨਫੀਡੈਂਸ ਹੀ ਨਹੀਂ ਬਿਲਡ ਹੋਣਾ। ਉਹਨਾਂ ਨੂੰ ਕਹਿਣਾ ਪੈਣਾ ਵੀ ਕੋਈ ਨਹੀਂ ਬੈਠਾ, ਇਧਰੋਂ ਜਿਹੜਾ ਸੁਣਨਾ ਉਹਦਾ ਆਪਣੇ ਦਿਮਾਗ ਨਾਲ ਆਪੇ ਹੱਲ ਕਰੋ, ਜਿਹੜਾ ਬੱਚਿਆਂ ਤੱਕ ਮੈਸੇਜ ਦੇਣਾ ਉਹ ਇਹ ਦੇਣਾ ਕੋਈ ਪਰਵਾਹ ਨਹੀਂ, ਬਥੇਰਾ ਕੁਛ ਹੈ, ਐਂ ਕਹਿਣਾ। ਇੱਥੇ ਚੱਲਣਾ ਹੁੰਦਾ ਸਾਰਾ ਕੁਛ, ਇਧਰਲੇ ਪਾਸੇ ਚੱਲੋ, ਜਦੋਂ ਨਿਆਣਿਆਂ ਤੱਕ ਜਾਓ ਉਦੋਂ ਬਦਲ ਕੇ ਜਾਓ ਪੂਰੇ ਤਰ੍ਹਾਂ ਦਾ। ਬੱਚਿਆਂ ਸਾਹਮਣੇ ਵਿਚਾਰੇ ਬਣ ਕੇ ਨਹੀਂ ਜਾਣਾ, ਨਿਆਣਿਆਂ ਸਾਹਮਣੇ ਤਰਸੀਲੇ ਬਣ ਕੇ ਨਹੀਂ ਜਾਣਾ, ਨਿਆਣਿਆਂ ਸਾਹਮਣੇ ਕੌਨਫੀਡੈਂਸ ਨਾਲ ਜਾਣਾ। ਇੱਦਾਂ ਵੀ ਕੋਈ ਨਹੀਂ, ਅੱਗੇ ਕਿਹੜਾ ਭੀੜਾਂ ਨਹੀਂ ਪੈਂਦੀਆਂ ਰਹੀਆਂ, 47 ਵਿੱਚ ਉੱਜੜ ਕੇ ਵਸੇ ਨਹੀਂ ਸੀ ਲੋਕ ਘਰਾਂ ਦੇ ਘਰ। ਮੈਨੂੰ ਮਿਲਿਆ ਬੰਦਾ ਆਫੀਸਰ ਹੈ, ਮੇਰੇ ਖਿਆਲ SP ਤੇ ਹੋਏਗਾ, ਉਹ ਕਹਿੰਦਾ ਜਦੋਂ ਸਾਡੀਆਂ ਦਾਦੀਆਂ ਸਨ 47 ਚ, ਕਹਿੰਦੇ ਇੰਨਾ ਖਤਰਾ ਵੀ ਇੱਜ਼ਤ ਤੇ ਪੈ ਗਏ ਬੰਦੇ, ਪਤਾ ਲੱਗ ਗਿਆ ਵੀ ਫਲਾਣੇ ਥਾਂ ਤੇ ਕੁੜੀਆਂ ਫੜ ਲਈਆਂ, ਘਰ ਚ ਨੂੰਹਾਂ ਧੀਆਂ ਸਾਰੀਆਂ ਸੀ, ਤੇ ਕਹਿੰਦੇ ਵੀ ਹੁਣ ਉਹਨਾਂ ਨੇ ਅੰਦਰ ਵੜ ਜਾਣਾ ਤੇ ਇੱਜ਼ਤਾਂ ਲੁੱਟਣਗੇ। ਬੀਬੀਆਂ ਨੇ ਆਪ ਕਹਿ ਦਿੱਤਾ, ਕਹਿੰਦੀ ਐਂ ਕਰੋ ਸਾਨੂੰ ਕਤਲ ਕਰ ਦਿਓ, ਵੀ ਇਹਨਾਂ ਨੇ ਤੇ ਸਾਡਾ ਪੱਤ ਵੀ ਰੋਲਣੀ ਹੈ ਤੇ ਮਾਰਨਾ ਵੀ ਤੇ ਹੈਗਾ ਹੀ ਹੈ। ਤੇ ਕਹਿੰਦੇ ਲਾਈਨ 'ਚ ਖਿਲਾਰ ਕੇ ਖੜ ਗਈਆਂ ਲਾਈਨ 'ਚ, ਤੇ ਸਭ ਤੋਂ ਅੱਗੇ ਕਹਿੰਦੇ ਸਾਡੀ ਦਾਦੀ ਲੱਗੀ, ਦਾਦੀ, ਤੇ ਜ਼ੋਰ ਨਾਲ ਕਹਿੰਦੇ ਜਦੋਂ ਮਾਰਿਆ ਨਾ ਇੱਥੇ ਵਾਰ ਕੀਤਾ ਤੇ ਗੁੱਤ ਆ ਗਈ ਨਾ ਅੱਗੇ, ਵੱਢੀ ਨਹੀਂ ਗਈ ਤੌਣ, ਗੁੱਤ ਆ ਗਈ, ਗਰਦਨ ਨਹੀਂ ਵੱਢੀ, ਕਟੱਕ ਪੈ ਗਿਆ। ਫਿਰ ਸਾਰੀਆਂ ਬੀਬੀਆਂ ਨੇ ਆਪਣੀਆਂ ਗੁੱਤਾਂ ਇੱਦਾਂ ਕਰਕੇ ਆਪਣੇ ਹੱਥ 'ਚ ਆਪਣੀ ਗੁੱਤ ਫੜ ਕੇ ਤੇ ਫਿਰ ਆਈਆਂ ਤੇ ਵਾਰੀ ਵਾਰੀ ਕਹਿੰਦੇ ਗਰਦਨਾਂ ਲਾਉਣੀਆਂ ਪਈਆਂ ਵੀ ਇਹ ਪੱਤ ਵੀ ਲੁੱਟਣਗੇ ਤੇ ਮਾਰਨਗੇ, ਕਰਨਗੇ ਬੁਰੀ। ਸੰਨ 47 ਚਾਹ ਦਿਨ ਵੀ ਲੋਕਾਂ ਦੇ ਵੇਖੇ ਨੇ, ਇਹ ਨਹਿਰਾਂ ਤੇ ਬਿਠਾ ਰੱਖੀਆਂ ਬੀਬੀਆਂ, ਐ ਵੀ ਜੇ ਆ ਗਏ ਤੇ ਧੱਕੇ ਦਿੱਤੇ ਨਹਿਰਾਂ 'ਚ, ਦਿੱਤੇ ਲੋਕਾਂ ਨੇ ਧੱਕੇ। ਮੇਰੀ ਦਾਦੀ ਤੋਂ ਸੁਣਿਆ, ਕਹਿੰਦੇ ਇਹ ਨਹਿਰ 'ਚ ਖਿਲਾਰ ਰੱਖਿਆ ਸੀ ਵੀ ਜੇ ਆ ਗਏ ਤੇ ਨਹਿਰ 'ਚ ਧੱਕਾ ਦੇ ਦਿਆਂਗੇ ਤੇ ਜੇ ਬਚ ਗਏ ਤੇ ਬਚ ਗਏ। ਕਹਿੰਦੇ ਬਚ ਗਈਆਂ ਸੀ ਪਰ ਬੜਿਆਂ ਨੂੰ ਨਹਿਰਾਂ 'ਚ ਧੱਕੇ ਦੇਣੇ ਪਏ, ਲੋਕਾਂ ਨੂੰ ਆਪਣੇ ਆਪ ਖੂਹਾਂ 'ਚ ਸੁੱਟਣੀਆਂ ਪਈਆਂ ਕੁੜੀਆਂ। ਉਹ ਵੀ ਦਿਨ ਵੇਖੇ ਲੋਕਾਂ ਦੇ ਤੇ ਵਸ ਗਏ ਨਾ, ਕਹਿਣਾ ਪੈਣਾ ਹੈ ਵੀ ਕੋਈ ਮੌਤ ਨਹੀਂ ਪੈਣ ਲੱਗੀ, ਜਿੰਨੇ ਜੋਗੇ ਹੈਗੇ ਆ ਕਰਾਂਗੇ ਮੁਕਾਬਲਾ, ਬਿੱਲ ਬੁੱਲ ਪਾਸ ਹੋ ਗਏ ਕੋਈ ਨਹੀਂ, ਐਡਾ ਨੇਰ ਨਹੀਂ। ਜਿਹੜਾ ਇੱਧਰ ਮੁਕਾਬਲਾ ਕਰਨਾ ਹੁੰਦਾ ਹੈ, ਇੱਧਰਲੇ ਪਾਸੇ ਜਿਹੜਾ ਸੁਨੇਹਾ ਦੇਣਾ ਉਹ ਪੋਜ਼ਿਟਿਵ ਹੋ ਕੇ ਦੇਣਾ, ਕੋਈ ਗੱਲ ਨਹੀਂ। ਤਕਲੀਫਾਂ ਝੱਲਣੀਆਂ ਇੱਧਰ, ਹੁਣ ਪਿੱਠ ਤੇ ਕੰਢ ਦੇ ਉੱਤੇ ਮਾਰ ਪੈ ਰਹੀ ਹੋਵੇ ਪਰ ਆਪਣੇ ਇੱਧਰਲੇ ਪਾਸੇ ਕਹਿਣਾ ਠੀਕ ਹੈ ਸਾਰਾ, ਇਹ ਜ਼ਰੂਰੀ ਗੱਲ ਹੈ। ਤੇ ਨਹੀਂ ਤੇ ਜੇ ਅਸੀਂ ਨਾ ਵਿਚਾਰੇ ਬਣ ਗਏ, ਘਬਰਾ ਗਏ, ਡਾਊਨ ਹੋ ਗਏ, ਡਿੱਗ ਗਏ, ਤੇ ਬੱਚੇ ਤੇ ਪਹਿਲਾਂ ਹੀ ਵਿਚਾਰੇ ਬਣੇ ਪਏ ਨੇ, ਹਾਏ ਅਸੀਂ ਗਏ ਅਸੀਂ ਗਏ, ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਬਹਿ ਗਈ ਜੇ ਤਰੱਕੀ ਕਿਵੇਂ ਕਰਨਗੇ, ਕੌਨਫੀਡੈਂਸ ਕਿਵੇਂ ਬਿਲਡ ਕਰਨਾ ਉਹਨਾਂ ਦਾ? ਆਪਣੇ ਹੀ ਹੈ ਯਾਰ, ਮੈਂ ਵੇਖਦਾ ਬਾਹਰਲੇ ਦੇਸ਼ਾਂ 'ਚ ਨਾ, ਧਿਆਨ ਨਾਲ ਸੁਣ ਲਿਓ ਮੈਂ ਗੱਲ ਜਿਹੜੀ ਸ਼ੁਰੂ ਕੀਤੀ ਇਹਨੂੰ, ਹੁਣ ਧਿਆਨ ਅੱਗੇ ਥੋੜ੍ਹਾ ਜਿਹਾ ਹੋਰ ਖੋਲ ਲਓ, ਇਸ ਗੱਲ ਨੂੰ ਖੋਲ੍ਹਣਾ ਚਾਹੀਦਾ। ਵੇਖੋ ਜਿਹੜਾ ਨਾ ਬੱਚਾ ਹੈ ਸਾਡਾ, ਬਾਹਰਲੇ ਦੇਸ਼ਾਂ 'ਚ ਕੀ ਕਰਦੇ ਨੇ ਵੀ ਬੇਟਾ ਤੁਸੀਂ ਜੇ ਅੰਦਰ ਜਾ ਸਕਦੇ ਹੋ ਥੋੜ੍ਹਾ ਚਿਰ, ਅਸੀਂ ਗੱਲ ਕਰਨੀ ਦੋਨਾਂ ਜਣਿਆਂ ਨੇ ਘਰ ਦੀ, ਕੋਈ ਪ੍ਰੋਬਲਮ ਦੀ ਗੱਲ ਕਰਨੀ ਹੈ ਨਾ। ਜਦੋਂ ਬੱਚੇ ਨੂੰ ਪਹਿਲਾਂ ਕਿਹਾ ਜਾਂਦਾ ਤੁਸੀਂ ਜਾ ਸਕਦੇ ਹੋ, ਜਿਵੇਂ ਆਗਿਆ ਨਹੀਂ ਲੈ ਰਹੇ ਹੁੰਦੇ ਨਿਆਣੇ ਤੋਂ, ਪਰਮਿਸ਼ਨ ਲੈ ਰਹੇ ਹੁੰਦੇ ਨੇ ਜਿਵੇਂ ਵੀ ਮਾੜਾ ਜਿਹਾ ਉੱਧਰ ਜਾਓਗੇ ਤੁਸੀਂ, ਅਸੀਂ ਇਕੱਲੇ ਗੱਲ ਕਰ ਲਈਏ। ਬੱਚੇ ਨੂੰ ਏਦਾਂ ਏਦਾਂ ਫੀਲ ਹੁੰਦਾ ਵੀ ਮੇਰੇ ਤੋਂ ਪੁੱਛਿਆ ਗਿਆ, ਠੀਕ ਹੈ। ਬੱਚਾ ਅੰਦਰ ਜਾਂਦਾ ਫਿਰ ਉਹ ਦੁੱਖ ਸੁੱਖ ਬੋਲਦੇ ਨੇ ਵੀ ਅੱਜ ਮੈਨੂੰ ਨੌਕਰੀ ਤੋਂ ਕੱਢਤਾ, ਘਰ ਵਾਲੀ ਨਾਲ ਗੱਲ ਬਾਅਦ ਚ ਕਰਨੀ ਹੈ, ਬੱਚੇ ਨੂੰ ਪਹਿਲਾਂ ਅੰਦਰ ਭੇਜ ਲੈਣਾ, ਕੋਈ ਵੀ ਗੱਲ ਕਰਨੀ ਹੈ ਕੁਛ ਵੀ ਕਰਨੀ ਹੈ ਬੱਚੇ ਨੂੰ ਅੰਦਰ ਘੱਲ ਕੇ ਫਿਰ ਗੱਲ ਕਰਨੀ। ਇਹ ਧਿਆਨ ਰੱਖਦੇ ਨੇ ਇਸ ਗੱਲ ਦਾ, ਕਿਉਂ ਬੱਚੇ ਦੇ ਦਿਮਾਗ ਵਿੱਚ ਇਹ ਬੈਠੇ ਵੀ ਮੈਂ ਇੱਕ ਹਸਤੀ ਹਾਂ, ਮੇਰੀ ਮੈਨੂੰ ਪਤਾ ਹੈ ਵੀ ਉਹਨੂੰ ਪੁੱਛਣਾ ਹੈ, ਅਸੀਂ ਗੱਲ ਕਰ ਲਈਏ ਇੱਕ ਮਿੰਟ, ਜੇ ਤੂੰ ਕਵੇਂ ਤੇ ਆਹ ਕੰਮ ਕਰ ਲਈਏ। ਮਾਂ ਪਿਓ ਐਂ ਪੁੱਛਦੇ ਆ, ਸਾਡੇ ਵਾਲੇ ਪਿਓ ਨੂੰ ਗੁੱਸਾ ਚੜਿਆ ਹੋਇਆ ਘਰ ਵਾਲੀ ਨਾਲ ਗੱਲ ਕਰਨੀ, ਉਹਨੇ ਉਹਨੇ ਆਉਂਦੇ ਨੀ, ਘਰ ਵਾਲੀ ਕੁੱਟ ਦੇਣੀ ਹੈ, ਤੇ ਜੇ ਨਿਆਣੇ ਨੂੰ ਪੁੱਛ ਨਿਆਣਾ ਮੜ ਜਾ ਨੇੜੇ ਆ ਗਿਆ ਚਾਰ ਉਹਦੇ ਲਾ ਦੇਣੀ ਹੈ। ਸਾਡੇ ਸਿਸਟਮ ਕਿੱਡਾ ਗੰਦਾ, ਕਿੱਡਾ ਭੈੜਾ ਸਿਸਟਮ ਹੈ ਸਾਡੇ। ਨਿਆਣਾ ਨੇੜੇ ਹੋ ਕੇ ਸੁਣ ਰਿਹਾ, ਉਹ ਕੀ ਸੁਣ ਰਿਹਾ? ਘਰ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨਿਆਣਿਆਂ ਸਾਹਮਣੇ ਕਰਦੇ ਆ, ਤੇ ਨਿਆਣੇ ਜਿਹੜੇ ਨੇ ਉਹਨਾਂ ਦੇ ਦਿਮਾਗ ਤੇ ਬੋਝ ਪਏ ਮੈਂ ਵੇਖੇ ਨੇ ਨਿੱਕੇ ਨਿੱਕੇ ਬੱਚੇ। ਸਾਡਾ ਕੰਮ ਸੈੱਟ ਹੋ ਜਾਵੇ ਵੀ ਬੱਚੇ ਸਾਹਮਣੇ ਦਾ ਮਤਲਬ ਤੁਸੀਂ ਗੱਲਾਂ ਇਹ ਕਰਦੇ, ਨਿਆਣਿਆਂ ਸਾਹਮਣੇ ਨਹੀਂ ਕਰਨੀਆਂ, ਬੱਚਿਆਂ ਸਾਹਮਣੇ ਨਹੀਂ ਕਰਨੀਆਂ। ਬੱਚਿਆਂ ਨੂੰ ਇਹ ਭਰਨਾ ਵੀ ਤੂੰ ਘੱਟ ਨਹੀਂ ਕਿਸੇ ਗੱਲੋਂ, ਕਾਇਮ ਰਹਿਣਾ। ਮੈਂ ਕਹਿੰਦਾ ਬੱਚਾ ਜੰਮਦਾ ਅੱਡ ਪਾਉਂਦੇ ਆ, ਹੈਰਾਨ ਹੋ ਗਿਆ ਮੈਂ ਸੁਣ ਕੇ। ਜਦੋਂ ਵਿਦੇਸ਼ਾਂ ਦੇ ਵਿੱਚ ਨਿਆਣਾ ਹੁੰਦਾ ਪਹਿਲਾਂ ਡਾਕਟਰ ਘਰੇ ਚੈੱਕ ਕਰਨ ਆਉਂਦੇ ਨੇ ਵੀ ਤੁਸੀਂ ਬੱਚਾ ਰੱਖਣਾ ਕਿੱਥੇ ਆ, ਇਹ ਸਾਡਾ ਨਿਆਣਾ ਹੈ, ਸਿਟੀਜਨ ਹੈ ਸਾਡਾ, ਅਮੈਰੀਕਨ ਜੰਮਿਆ, ਇਹ ਤੇਰਾ ਮੁੰਡਾ ਬਾਅਦ ਚ ਪਹਿਲਾਂ ਅਮਰੀਕਾ ਦਾ। ਜੇ ਸਾਡੇ ਐਂ ਹੋਵੇ ਜਿਵੇਂ ਹੁਣ ਇਹਦਾ ਮੁੰਡਾ ਹੋਇਆ, ਅਗਲਾ ਕਹੇ ਤੇਰਾ ਮੁੰਡਾ ਬਾਅਦ ਚ ਹੈ ਪਹਿਲਾਂ ਇੰਡੀਅਨ ਹੈ, ਅਸੀਂ ਵੇਖੀਏ ਇਹਨੂੰ ਰੱਖਣਾ ਕਿੱਥੇ ਹੈ, ਥਾਂ ਹੈਗੀ ਹੈ ਰੱਖਣ ਜੋਗੀ? ਅਗਲੇ ਚੈੱਕ ਕਰਨ ਆਉਂਦੇ ਆ, ਜਿੱਦੇ ਮਾਂ ਦੇ ਢਿੱਡ ਵਿੱਚ ਬੱਚਾ ਆ ਜਾਂਦਾ ਹੈ ਉਹਨੂੰ ਪੈਸੇ ਮਿਲਦੇ ਨੇ ਵੀ ਆਹ ਲੈ ਬੀਬੀ ਵੇਖੀ ਕਿਤੇ ਆ $100 ਹਫ਼ਤੇ ਦਾ ਲੈ ਲੈ, ਫੂਡ ਖਾਇਆ ਕਰ, ਇਹ ਤੇਰੇ ਢਿੱਡ 'ਚ ਜਿਹੜਾ ਪਲਦਾ ਇਹ ਅਮੈਰੀਕਨ ਪਲਿਆ, ਇਹ ਬੱਚਾ ਹੈ ਸਾਡਾ, ਹੈ ਕੰਟਰੀ ਦਾ ਬੱਚਾ ਆ ਰਿਹਾ, ਸਿਟੀਜਨ ਹੈ ਇੱਥੋਂ ਇਹ ਉਹ ਹੈ। ਤੇ ਜਦੋਂ ਨਿਆਣਾ ਹੋਣਾ ਹੈ ਉਹਨਾਂ ਨੇ ਪਹਿਲਾਂ ਚੈੱਕ ਕਰਨ ਆਉਣਾ ਕਮਰਾ, ਕਮਰਾ ਚੈੱਕ ਕਰਕੇ ਜਾਣਗੇ ਰੱਖੋਗੇ ਕਿੱਥੇ ਬੱਚਾ? ਜੇ ਤੁਸੀਂ ਕਹਿ ਦਿਓ ਵੀ ਇੱਕ ਹੀ ਬੈੱਡ ਹੈ ਇੱਕ ਹੀ ਕਮਰਾ ਹੈ, ਉਹ ਕਹਿਣਗੇ ਨੋ, ਕਮਰਾ ਚਾਹੀਦਾ ਇਹਦਾ ਪੂਰਾ, ਜੇ ਨਹੀਂ ਤੇ ਘੱਟ ਤੋਂ ਘੱਟ ਬੈੱਡ ਜਿਹੜਾ ਉਹਦਾ ਬਣਾ ਕੇ ਉਹਦੇ ਵਿੱਚ ਜਿੱਥੇ ਬੱਚਾ ਸੌਂਦਾ ਉਹਦਾ ਚੈੱਕ ਕਰਨ ਆਉਂਦੇ ਨੇ ਇੱਕ ਇੱਕ ਚੀਜ਼। ਫਿਰ ਜਿੱਦੇ ਬੱਚਾ ਜਦੋਂ ਹੋ ਜਾਂਦਾ ਫਿਰ ਉਹ ਬੱਚੇ ਦੇ ਖੁਰਾਕ ਮਾਂ ਨੂੰ ਕਹਿੰਦੇ ਨੇ ਖੁਰਾਕ ਖਾ, ਦੁੱਧ ਪਿਆ ਬੱਚੇ, ਇਹਦੇ ਪੈਸੇ ਫੂਡ ਦੇ ਪੈਸੇ ਦਿੰਦੇ ਨੇ। ਵੱਡਾ ਜਿਵੇਂ ਜਿਵੇਂ ਹੁੰਦਾ ਉਹਨੂੰ ਪੈਸੇ ਮਿਲਦੇ ਨੇ, ਜਦੋਂ ਪੜ੍ਹਦਾ ਫਿਰ ਪੜ੍ਹਾਈ ਫ੍ਰੀ ਹੈ ਹਰ ਚੀਜ਼, ਚਲੋ ਤਾਂ ਆਪਾਂ ਨੂੰ ਪਤਾ ਹੀ ਹੈ ਫ੍ਰੀ ਸਾਰਾ ਕੁਝ ਹੈਗਾ, ਮਤਲਬ ਇੱਕ ਸਿਸਟਮ ਹੈ ਨਾ। ਨਿਆਣਾ ਨਿਆਣਾ ਬਚਪਨ ਤੋਂ ਅੱਡ ਪਾਇਆ ਜਾਂਦਾ, ਕਿਉਂ? ਉਹਦੇ ਵਿੱਚ ਕੌਨਫੀਡੈਂਸ ਬਿਲਡ ਹੋਵੇ, ਉਹ ਇਹ ਨਾ ਸਮਝੇ, ਉਹਨੂੰ ਇਕੱਲਾ ਰਹਿਣ ਦੀ ਆਦਤ ਪਵੇ, ਇਕੱਲਾ ਸੌਣ ਦੀ ਆਦਤ ਪਵੇ, ਇਕੱਲਾ ਬੱਚਾ ਸੌ ਉਹਦੇ ਡਰ ਨਿਕਲ ਜਾਣ, ਘਬਰਾਏ ਨਾ ਡਰੇ ਨਾ ਇਕੱਲਾ ਸੌ। ਬੱਚੇ ਦਰਵਾਜ਼ਾ ਲੈਂਦੇ ਨੇ ਖੋਲ, ਬੱਚੇ ਦਾ ਦਰਵਾਜ਼ਾ ਖੁੱਲਿਆ, ਇੱਧਰ ਇੱਧਰ ਵੀ ਖੁੱਲਿਆ, ਜਦੋਂ ਉਹਨੇ ਰੋਣਾ ਮਾਂ ਨੇ ਉੱਠ ਕੇ ਭੱਜ ਕੇ ਜਾ ਕੇ ਦੁੱਧ ਪਿਆਉਣਾ, 2 ਘੰਟੇ ਬਾਅਦ ਜਾਵੇ 3 ਘੰਟੇ ਬਾਅਦ ਜਾਵੇ, ਬੱਚੇ ਨੂੰ ਦੁੱਧ ਪਿਆਊਗੀ, ਉਹਨੂੰ ਸਾਫ਼ ਕਰੇਗੀ, ਗਿੱਲਾ ਹੋ ਗਿਆ ਚੈੱਕ ਕਰੇਗੀ, ਪਰ ਸੌਣਾ ਪਹਿਲੇ ਦਿਨ ਹੀ ਇਕੱਲਾ ਸੌਣਾ, ਇਕੱਲਾ ਸੌਣਾ। ਨਿਆਣਾ ਰੋਂਦਾ ਰੋ ਲਵੇ, 2 ਦਿਨ ਰੋਏਗਾ ਆਪੇ ਚੁੱਪ ਕਰ ਜਾਏਗਾ, ਉਹਨੂੰ ਆਦਤ ਬਣੇਗੀ ਵੀ ਮੈਂ ਇਕੱਲਾ ਰਹਿਣਾ। ਸੋਚ ਕੇ ਵੇਖੋ ਹੁਣ ਸਾਡੇ ਵਾਲੇ, ਸਾਡੇ ਵਾਲੇ ਤੇ 15-15 ਸਾਲ ਤੱਕ ਮੰਮੀ ਨਾਲ ਹੀ ਸੌਂਦੇ ਨੇ, ਤੇ ਮੰਮੀਆਂ ਪਤਾ ਸਾਡੀਆਂ ਕੀ ਕਹਿੰਦੀਆਂ, ਬੀਬੀਆਂ ਸਾਡੀਆਂ, ਪੁੱਛ ਲਓ ਕਿਸੇ ਬੀਬੀ ਨੂੰ, ਜੇ ਤੇਰੀ ਘਰ ਨੂੰ ਗਏ ਤੂੰ ਇਹਦੇ ਇਹਦੇ ਮੁੰਡਾ ਇਹਦੇ ਨਿਆਣਾ ਤੇ ਜਿੰਨਿਆਂ ਦੇ ਨਿਆਣੇ ਨੇ, ਵੀ ਬੱਚੇ ਨੂੰ ਅੱਡ ਕੇ ਕਹਿਣਗੇ ਇਹ ਮੇਰੇ ਬਿਨਾਂ ਨਹੀਂ ਰਹਿ ਸਕਦਾ, ਅਸਲ ਚ ਬੀਬੀ ਤੂੰ ਇਹਦੇ ਬਿਨਾਂ ਨਹੀਂ ਰਹਿ ਸਕਦੀ, ਇਹ ਕਹਿ, ਇਹ ਨਾ ਕਹਿ ਵੀ ਇਹ ਨਹੀਂ ਰਹਿ ਸਕਦਾ, ਪੇਰੈਂਟਸ ਦਾ ਨਹੀਂ ਸਰ ਰਿਹਾ ਬੱਚੇ, ਬੱਚਾ ਤੇ ਸਾਰ ਲੋਕ ਉਹਦੇ ਦੋ ਦਿਨਾਂ ਬਾਅਦ ਹੀ ਗਿੱਝ ਜਾਣਾ, ਉਹਨੇ ਗਿੱਝ ਜਾਣਾ ਬਈ, ਇਹਦਾ ਮਤਲਬ ਮੈਂ ਇਕੱਲਾ ਸੌਣਾ, ਪਰ ਅਸਲ ਚ ਮਾਂ ਦਾ ਨੀ ਸਰਦਾ, ਕਹਿੰਦੀ ਮੇਰਾ ਇਹ ਮੇਰੇ ਬਿਨਾਂ ਸਾਰਦਾ ਨੀ, ਅਸਲ ਚ ਤੂੰ ਨੀ ਸਾਰਦੀ, ਸੱਚੇ ਹੈ। ਹੁਣ ਅਗਲੇ ਨੂੰ ਇਹ ਲੱਗਦਾ ਵੀ ਲੈ ਬੱਚਾ ਛਾਤੀ ਨਾਲ ਲਾ ਕੇ ਬੰਦਾ ਸਮੇਂ ਹੈ, ਠੰਡ ਪਵੇ ਤੇ ਤੇਰੀਆਂ ਠੰਡਾਂ ਕਰਕੇ ਉਹ ਨਿਆਣਾ ਕੌਨਫੀਡੈਂਸ ਨੀ ਬਿਲਡ ਹੁੰਦਾ ਉਹਦੇ ਚ, ਐ ਨੀ ਹੁੰਦਾ ਵੀ ਮੈਂ ਇਕੱਲਾ ਕਰ ਸਕਦਾ, ਬੱਚਾ ਉੱਠੇ ਹੁਣ ਜਿਹੜਾ ਇੰਨਾ ਸ਼ੁਰੂ ਤੋਂ ਇਕੱਲੇ ਕਮਰੇ ਚ ਰਿਹਾ ਹੈ, ਵੱਡਾ ਹੋ ਕੇ ਉਹ ਜਿੱਥੇ ਮਰਜ਼ੀ ਅਮਰੀਕਾ ਕਨੇਡਾ ਜਾਏ ਉਹਨੇ ਰਹਿ ਲੈਣਾ, ਇਕੱਲਾ ਨੂੰ ਔਖਾ ਥੋੜਾ ਲੱਗਣਾ, ਉਹ ਸ਼ੁਰੂ ਤੋਂ ਇਕੱਲਾ ਰਿਹਾ, ਰਹਿਣਾ ਕੋਲ ਹੈ, ਦੁੱਧ ਪਿਆਉਣਾ, ਸਾਂਭਣਾ ਹੈ, ਪਰ ਇੱਕ ਇੱਕ ਚੀਜ਼ ਬੱਚੇ ਦੇ ਵੀ ਕਿਤੇ ਦਿਮਾਗ ਚ ਨਾ ਬਹਿ ਜੇ, ਇਹਦੇ ਇਹ ਸਾਈਕੀ ਅਸਰ ਕਰਦੀ ਹੈ। ਵੇਖੋ ਮੈਂ ਅੱਗੇ ਬਹੁਤ ਵਾਰ ਕਿਹਾ, ਦੀਵਾਨਾਂ ਚ ਵੀ ਕਹਿੰਦਾ ਰਿਹਾ, ਬੱਚੇ ਸਾਹਮਣੇ ਕਦੇ ਇਹ ਨਹੀਂ ਕਹਿਣਾ ਤੂੰ ਬਿਮਾਰ ਹੈ, ਇਹ ਜੀ ਢਿੱਲਾ ਰਹਿੰਦਾ, ਸਾਡੇ ਤੇ ਸੱਚੀ ਗੱਲ ਹੈ ਆਮ ਪੁਰਾਣੇ ਬਜ਼ੁਰਗ ਨੇ, ਉਹਨਾਂ ਦੀ ਆਦਤ ਬਣ ਗਈ, ਸੁਭਾਅ ਬਣ ਗਿਆ, ਬਿਨਾਂ ਕਿਸੇ ਗੱਲ ਤੋਂ ਕਿਤੇ ਵੀ ਜਾਣਗੇ, ਬਾਬੇ ਕਿਸੇ ਕੋਲ ਚਲੇ ਜਾਣ, ਬਾਬਾ ਜੀ ਇਹਦੇ ਕਿਰਪਾ ਹੀ ਰੱਖੇ ਵੇਲੇ, ਤੇ ਮੈਂ ਕਿਹਾ ਬਸ ਢਿੱਲਾ ਜਾ ਰਹਿੰਦਾ, ਪੁੱਛ ਲਓ ਵੀ ਢਿੱਲਾ, ਅੱਛਾ ਜੀ ਵੀ ਕੀ ਢਿੱਲਾ ਰਹਿੰਦਾ, ਮੈਂ ਤਾਂ ਪੁੱਛ ਰਿਹਾ ਕੀ ਢਿੱਲਾ ਰਹਿੰਦਾ, ਬਸ ਜਕਾਮ ਜਕੂਮ ਜਾ, ਇਹ ਹੁੰਦਾ ਨੀ ਸਭ ਨੂੰ ਨਹੀਂ ਹੁੰਦਾ, ਫਿਰ ਢਿੱਲਾ ਕਿਉਂ, ਇਹਦੇ ਦਿਮਾਗ ਚ ਕਿਉਂ ਵਾੜੀ ਜਾਂਦੀ ਵੀ ਢਿੱਲਾ ਜਾ ਰਿਹਾ, ਖੰਘ ਦੁਨੀਆਂ ਨੂੰ ਲੱਗਦੀ ਹੈ, ਬੁਖਾਰ ਸਭ ਨੂੰ ਚੜ੍ਹਦਾ, ਪਰ ਬੱਚੇ ਦੇ ਦਿਮਾਗ ਚ ਕੀ ਵਾੜੀ ਜਾਂਦਾ, ਤੂੰ ਬਿਮਾਰ ਹੈ, ਤੂੰ ਬਿਮਾਰ ਹੈ, ਤੂੰ ਬਿਮਾਰ ਹੈ, ਤੇ ਸੱਚੇ ਹੈ ਥੋੜੇ ਕੁ ਚਿਰ ਬਾਅਦ ਉਹ ਸੱਚੂ ਹੀ ਬਿਮਾਰ ਰਹਿਣ ਲੱਗ ਜਾਂਦਾ, ਸਭ ਕੌਨਸ਼ੀਅਸ ਮਾਈਂਡ ਹੈ ਜਿਹੜਾ ਸੇਵ ਕਰਦਾ, ਉਹਦਾ ਨਿਆਣੇ ਸਟੋਰੀਆਂ ਸੁਣ ਰਹੇ ਨੇ ਜਿਹੜੀਆਂ ਗੱਲਾਂ ਕਰਦੇ ਹੋ ਕੋਲ ਪੈ ਕੇ, ਤੁਹਾਨੂੰ ਤਾਂ ਬੱਚਾ ਤੇ ਸੁੱਤਾ ਪਿਆ, ਬੱਚੇ ਦਾ ਮਾਈਂਡ ਸੁਣ ਰਿਹਾ ਹੈ, ਤੁਹਾਡੀ ਹਰ ਗੱਲ ਸੁਣਦਾ, ਉਹਦੇ ਇੱਕ ਸੁੱਤਾ ਹੈ ਅਚੇਤ, ਸੁਚੇਤ ਮਾਈਂਡ, ਸੁਚੇਤ ਜਿਹੜਾ ਨਾ ਹਿੱਸਾ ਦਿਮਾਗ ਦਾ ਉਹ ਸੁੱਤਾ ਹੈ, ਪਰ ਅਚੇਤ ਸਭ ਕੁਝ ਸੁਣ ਰਿਹਾ, ਸੇਵ ਕਰ ਰਿਹਾ, ਇਹ ਤੇ ਨਿਆਣਿਆਂ ਨੇ ਸਟੋਰੀਆਂ ਸੇਵ ਕਰ ਲਈਆਂ, ਘਰ ਦੇ ਵਿੱਚ ਗੱਲ ਹੋਈ, ਬੱਚਾ ਸਿਰਫ ਇੱਕ ਸਾਲ ਦਾ, ਛੇ ਮਹੀਨੇ ਦਾ ਨਿਆਣਾ ਖੋੜਦਾ, ਤੇ ਇੱਕ ਬੰਦੇ ਨੇ ਆ ਕੇ ਦੱਸਿਆ ਫਲਾਣੇ ਦਾ ਮੁੰਡਾ ਮਰ ਗਿਆ, ਐਕਸੀਡੈਂਟ ਹੋਇਆ, ਫਲਾਣਾ ਸਿਉਂ ਦਾ ਮੁੰਡਾ ਫਲਾਣੇ ਪਿੰਡ 'ਚ, ਅਖਬਾਰ 'ਚ ਖਬਰ ਆ ਗਈ, ਕਿਤੋਂ ਸੁਣ ਲਿਆ, ਬੱਚੇ ਨੇ ਸੇਵ ਕਰ ਲਿਆ, ਚਾਰ ਪੰਜ ਸਾਲਾਂ ਬਾਅਦ ਕਹਿੰਦਾ ਮੈਂ ਤੇ ਉਹ ਹਾਂ, ਉਹਦਾ ਮਾਈਂਡ ਸੇਵ ਕਰਦਾ, ਮੈਂ ਤੇ ਫਲਾਣੇ ਪਿੰਡ ਮੇਰਾ ਜਨਮ ਹੋਇਆ ਸੀ ਪਿਛਲੇ ਸਾਲ, ਮੈਂ ਤੇ ਉੱਥੋਂ ਜੰਮਿਆ ਸੀ, ਉਹਦੇ ਮਾਈਂਡ, ਉਹਨੇ ਸਟੋਰੀ ਸੁਣੀ ਹੈ ਕਿਤੋਂ, ਕਿਤੇ ਨਾ ਕਿਤੇ ਗੱਲ ਹੋਈ ਹੈ, ਉਹ ਗੱਲ ਸੇਵ ਕਰ ਲੈਂਦਾ ਬੱਚਾ, ਹਰ ਚੀਜ਼ ਸੇਵ ਕਰਦੇ ਨੇ ਨਿਆਣੇ, ਇਸ ਕਰਕੇ ਬੱਚਿਆਂ ਸਾਹਮਣੇ ਗੱਲ ਕਰਨ ਲੱਗਿਆ ਸੌ ਵਾਰੀ ਸੋਚਣਾ, ਇਕੱਲੇ ਕਰੋ, ਸਾਈਡ ਤੇ ਕਰੋ, ਤੇ ਇਹ ਵੇਖੋ ਇਹ ਗੱਲ ਹੋਰ ਸੁਣੋ, ਬੱਚਿਆਂ ਚ ਹੰਕਾਰ ਨਹੀਂ ਭਰਨਾ, ਲਾਡਲੇ ਨਹੀਂ ਪਾਲਣੇ, ਇਹ ਜ਼ਰੂਰ ਧਿਆਨ ਚ ਰੱਖਣਾ, ਨਿਆਣੇ ਨੂੰ ਲਾਡਲਾ ਨਹੀਂ ਪਾਲਣਾ, ਪਰ ਇਹ ਅਹਿਸਾਸ ਜ਼ਰੂਰ ਕਰਾਉਣਾ ਵੀ ਤੂੰ ਇੱਕ ਹਸਤੀ ਹੈ, ਇੱਕ ਸ਼ਖਸੀਅਤ ਹੈ, ਬੱਚੇ ਦੀ ਇੱਜ਼ਤ ਕਰਨੀ ਹੈ, ਬੇਇੱਜ਼ਤੀ ਨਹੀਂ ਕਰਨੀ, ਇੱਜ਼ਤ, ਇੱਜ਼ਤ ਕਰਨ ਵਿੱਚ, ਇੱਜ਼ਤ ਕਰਨ ਵਿੱਚ ਤੇ ਫੂਕ ਛਕਾਉਣ ਵਿੱਚ ਫਰਕ ਹੁੰਦਾ, ਫਰਕ ਹੈ ਇਸ ਗੱਲ ਚ, ਜਰਾ ਇਹ ਨੁਕਤੇ ਨੂੰ ਸਮਝਣਾ, ਵੇਖੋ ਨਿਆਣੇ ਨੂੰ ਇਹ ਕਹਿਣਾ ਬੇਟਾ ਅਸੀਂ ਗੱਲ ਕਰ ਲਈਏ, ਉਹਨੂੰ ਇਹ ਲੱਗੇ ਵੀ ਮੇਰੀ ਮੇਰਾ ਵੀ ਥਾਂ ਹੈ, ਕੋਈ ਮੈਨੂੰ ਪੁੱਛਿਆ ਜਾਂਦਾ, ਤੂੰ ਕੀ ਚਾਹੁੰਦਾ, ਕੀ ਖਾਣਾ, ਕੀ ਕੀਤਾ, ਮਤਲਬ ਉਹਨੂੰ ਪੁੱਛਣਾ ਬੱਚੇ, ਇਹ ਚੀਜ਼ਾਂ ਤੇ ਭਰਨੀਆਂ ਨੇ, ਪਰ ਲਾਡਲਾ ਨਹੀਂ ਉਹਨੂੰ ਹੋਣ ਦੇਣਾ, ਲਾਡਲੇ ਨਿਆਣੇ ਪਲੇ ਚਾਹੇ ਕੁੜੀਆਂ ਚਾਹੇ ਮੁੰਡੇ ਬਹੁਤ ਤੰਗ ਕਰਦੇ ਨੇ ਅਗਲੇ ਘਰਾਂ 'ਚ ਵੱਸਦੇ ਨੇ, ਲਾਡਲੀਆਂ ਕੁੜੀਆਂ ਨਹੀਂ ਵੱਸਦੀ ਨਾ ਲਾਡਲੇ ਮੁੰਡੇ, ਲਾਡਲੇ ਪਲੇ ਹੋਏ ਝਿੜਕ ਨਹੀਂ ਝੱਲਦੇ, ਤੁਸੀਂ ਝਿੜਕ ਮਾਰੋ ਝੱਲਦੇ ਨੇ, ਲਾਡਲਾ ਨਹੀਂ ਝੱਲਦਾ, ਉਹਨਾਂ ਨੂੰ ਕੀ ਕਰਨਾ ਹੈ, ਕੌਨਫੀਡੈਂਸ ਤੇ ਭਰਨਾ ਹੀ ਹੈ, ਇਹ ਅਹਿਸਾਸ ਕਰਾਉਣਾ ਵੀ ਤੂੰ ਆਮ ਨਹੀਂ, ਪਰ ਨਾਲ ਆਪਣੇ ਬੱਚੇ ਨੂੰ ਇਹ ਵੀ ਕਹਿਣਾ ਹੈ ਕਿ ਬੇਟਾ ਆਪਣਾ ਕੰਮ ਆਪ ਕਰ, ਉਹਨੂੰ ਨਕੰਮਾ ਨਹੀਂ ਹੋਣ ਦੇਣਾ, ਸ਼ੁਰੂ ਤੋਂ ਕੰਮ ਲਾ ਲੈਣਾ, ਜਦੋਂ ਬੱਚਾ ਤਿੰਨ ਕੁ ਸਾਲ ਦਾ ਹੋ ਗਿਆ ਆਪਣੇ ਚੱਕ ਭਾਂਡੇ, ਆ ਪਲੇਟ ਚੱਕ ਉੱਥੇ ਰੱਖ, ਬੱਚਾ ਆਪਣੀ ਪਲੇਟ ਚੱਕ ਕੇ ਰੱਖੇ, ਆ ਬਿਸਤਰਾ ਚੱਕ, ਜਿਵੇਂ ਪੰਜ ਸੱਤ ਸਾਲ ਦਾ ਹੋਇਆ ਚੱਕ ਬਿਸਤਰਾ, ਤੈਅ ਲਾ ਕਰ ਇਕੱਠਾ, ਕੱਪੜੇ ਲਾਏ ਆ ਇਹਨੂੰ ਇਕੱਠੇ ਕਰ, ਉੱਥੇ ਉਹ ਕੱਪੜੇ ਦੇ ਜਿਹੜਾ ਰੱਖਿਆ ਉਹਦੇ ਵਿੱਚ ਰੱਖ ਗਿਆ, ਆ ਮਸ਼ੀਨ 'ਚ ਪਾ ਦੇ, ਪਲੇਟ ਆਪਣੀ ਆਪੇ ਚੱਕ। ਨਿੱਕੀਆਂ ਨਿੱਕੀਆਂ ਚੀਜ਼ਾਂ ਬੱਚੇ ਨੂੰ ਸਿਖਾਉਣੀਆਂ, ਇਹ ਸਿਖਾਉਣਾ ਨਾਲ, ਤਾਂ ਜੋ ਉਹਦੇ ਅੰਦਰ ਆਪਣੇ ਕੰਮ ਪ੍ਰਤੀ ਜ਼ਿੰਮੇਵਾਰੀਆਂ ਦਾ ਪਤਾ ਲੱਗੇ ਵੀ ਮੇਰੀਆਂ ਜ਼ਿੰਮੇਵਾਰੀਆਂ ਨੇ, ਮੈਂ ਨਿਕੰਮਾ ਨਹੀਂ ਹੋਣਾ, ਮੈਂ ਵਿਹਲਣ ਨਹੀਂ ਹੋਣਾ। ਉਹ ਹੁਣ ਜ਼ਿੰਮੇਵਾਰੀ, ਹੁਣ ਤੁਸੀਂ ਕਹੋਗੇ ਨਿਆਣੇ ਨੂੰ ਵੀ ਆਪਣੇ ਭਾਂਡੇ ਆਪ ਚੱਕ, ਆਪਣਾ ਖੇਸ ਤਹਿ ਲਾ, ਤੇ ਉਹਨੇ ਆਖਣਾ ਵੀ ਤੇਰੇ ਵਾਲਾ ਤੇ ਉੱਥੇ ਵਿਛਿਆ ਪਿਆ, ਤੂੰ ਭਾਂਡੇ ਚੁੱਕੇ ਨੇ, ਤੇਰੇ ਵਾਲੇ ਤੇ ਮੰਮੀ ਚੁੱਕੇ ਲਗਈ। ਡੈਡੀ ਨੂੰ ਕਹੂ ਨੀ ਬੱਚਾ ਵੀ ਤੇਰੇ ਭਾਂਡੇ ਤੇ ਮਾਤਾ ਚੁੱਕਦੀ ਹੈ, ਜੂਠੇ ਛੱਡ ਦੇਣਾ ਇੱਥੇ, ਤੇ ਤੇਰੇ ਮੈਂ ਕਿਉਂ ਚੱਕਾਂ, ਮੈਂ ਆਪਣੇ ਕਿਉਂ ਚੱਕਾਂ, ਬੀਬੀ ਤੇਰੀ ਵੀ ਨੌਕਰ ਹੈ ਤੇ ਬੀਬੀ ਮੰਮੀ ਤੇਰੀ ਵੀ ਨੌਕਰ ਹੈ ਤੇ ਮੇਰੀ ਵੀ ਨੌਕਰ ਹੈ, ਦਾਦੇ ਨੂੰ ਵੀ ਰੋਟੀ ਖਵਾਉਂਦੇ ਨੇ, ਅਸੀਂ ਤਿੰਨੇ ਪਿਓ ਪੁੱਤਰ ਪੋਤਰਾ ਤਿੰਨੇ ਬੈਠਾਂਗੇ, ਲਿਆਓ। ਉਹ ਵਿਚਾਰੀ ਅਖਬਾਰ ਖਵਾਉਣਗੀਆਂ, ਉਹਦੇ ਨੌਕਰ ਬਣ ਗਏ। ਪਹਿਲਾਂ ਕਹਿੰਦਾ ਮੰਮੀ ਸੇਵਾ ਕਰੂ, ਮੁੜ ਕੇ ਕਹਿੰਦਾ ਘਰ ਵਾਲੀ ਕਰੂ, ਫਿਰ ਕਹਿੰਦਾ ਨੂੰਹ ਧੀਆਂ ਕਰਨ, ਮਤਲਬ ਬੰਦਾ ਮੰਨ ਕੇ ਬੈਠਾ ਹੈ। ਤੇ ਕਿੰਨੀ ਵਾਰੀ ਇਹ ਗੱਲ ਕੀਤੀ ਵੀ ਬੰਦਾ ਚਾਹ ਬਣਾ ਕੇ ਬਾਹਰੋਂ ਆਇਆ, ਕੰਮ ਤੋਂ ਆਇਆ, ਭਾਵੇਂ ਵੇਖਿਆ ਵੀ ਉਹ ਛੱਤ ਤੇ ਕੰਮ ਕਰ ਰਹੀ ਆ ਜਿੱਥੇ ਲੱਗੀ ਸਵੇਰ ਦੀ, ਉਹ ਝਾੜੂ ਚੱਕੀ ਫਿਰਦੀ, ਉਹਨੂੰ ਉਹ ਉੱਥੋਂ ਟੇਬਲ ਤੇ ਟੇਬਲ ਰੱਖ ਕੇ ਚੜੀ ਹੁੰਦੀ ਗਈ ਵੀ ਉੱਤੇ ਚਾਲੇ ਲਾਓ, ਉਹਨੂੰ ਚਾਹ ਬਣਾ ਦੇ, ਉਹ ਵਿਚਾਰੀ ਉੱਥੋਂ ਉੱਤਰ ਕੇ ਥੱਲੇ ਆਉਂਦੀ, ਫਿਰ ਹੱਥ ਧੋ ਕੇ ਚਾਹ ਰਸੋਈ ਚ ਵੜਦੀ, ਚਾਹ ਬਣਾ ਕੇ ਫਿਰ ਇਹਨੂੰ ਦਿੰਦੀ, ਫਿਰ ਚਾਹ ਉੱਥੇ ਵੀ ਨਖਰੇ ਕਰੀ ਜਾਂਦਾ ਬੈਠਾ। ਤੇ ਜੇ ਹੁਣ ਇਹ ਬੰਦਾ ਅਕਲ ਵਾਲਾ ਹੋਵੇ ਵੀ ਉਹ ਉੱਥੇ ਚੜੀ ਫਿਰਦੀ ਹੈ, ਉਹ ਕਵੇ ਹਾਂਜੀ ਪਾਣੀ ਚਾਹ ਦਾ ਕਿੱਦਾਂ, ਵੀ ਖੜ ਕੋਈ ਨੀ ਮੈਂ ਕਰ ਲੈਣਾ, ਤੂੰ ਚੱਲ ਲੱਗੀ ਰਹਿ, ਚਾਹ ਬਣਾਵੇ ਇੱਕ ਕੱਪ ਆਪਣਾ ਇੱਕ ਉਹਦੇ ਲਈ ਬਣਾਵੇ, ਤੇ ਫੜਾ ਹਾਲ ਹੈ ਆਹ ਫੜ ਪੀ ਲੈ ਉੱਤੇ ਹੀ ਫੜਾ ਦੇ, ਤੇ ਕਹੇਗੀ ਨੀ ਵੀ ਤੇਰੇ ਵਰਗਾ ਹਰ ਜਨਮ ਚ ਮਿਲ। ਹੁਣ ਜਦੋਂ ਉੱਤੋਂ ਉੱਤਰਦੀ ਹੈ ਮਸਾਂ ਥੱਲੇ, ਮਾੜਾ ਜਿਹਾ ਜਾਲਾ ਰਹਿ ਗਿਆ ਸ਼ੋਹ ਦਾ, ਪਰ ਉਧਰੋਂ ਤੂੰ ਰੌਲਾ ਪਾਤਾ ਵੀ ਹੁਣੀ ਰੋਟੀ ਚਾਹੀਦੀ, ਚਾਹ ਲਿਆ ਰੋਟੀ ਲਿਆ, ਉੱਤੋਂ ਥੱਲੇ ਆਈ ਮਸਾਂ ਰੋਟੀ ਬਣਾਣੀ, ਪਾਣੀ ਬਣਾ ਗਰਮ ਕਰਕੇ ਖਵਾਇਆ, ਫਿਰ ਵੀ ਨਖਰੇ ਕਰਦਾ, ਇਹ ਬੜੀ ਨੀ ਗੱਲ, ਇਹ ਨੀ ਹੋਇਆ ਜੋ ਕਹਿੰਦੀ ਤੂੰ ਮਗਰੋਂ ਲੈ ਕਿੱਥੇ ਆ ਗਿਆ ਤੂੰ, ਚੰਡਾਲਾ ਜਿਹਾ ਉੱਥੇ ਹੀ ਰਹਿੰਦਾ, ਫਿੱਟੇ ਮੂੰਹ ਤੇਰੇ ਮੂੰਹ ਤੇ ਲਿਖ ਲਿਆ, ਸੱਚੀ ਫਿੱਟੇ ਮੂੰਹ ਵਰਗਾ ਮੂੰਹ ਹੈ ਤੇਰਾ, ਰੋਬ ਮਾਰਦਾ ਮੇਰੇ ਤੇ ਆ ਕੇ, ਸਹੀ ਗੱਲ ਨੀ ਕਹੇਗੀ ਨਾ ਅਗਲੀ। ਤੇ ਮੈਂ ਕਹਿੰਦਾ ਕਾਲਾ ਪੀਲਾ ਭਾਵੇਂ ਜਿਹੋ ਜਿਹਾ ਮਰਜ਼ੀ ਹੋਵੇ, ਇਹ ਕੰਮ ਅੱਛਾ ਮੈਂ ਦੋ ਬਣਾ ਲਿਆ ਕੰਮ, ਇੱਕ ਤੂੰ ਲੈ ਫੜ ਲੈ, ਮੈਂ ਕਹਿੰਦਾ ਉਹਨੂੰ ਉਹੀ ਰਾਂਝਾ ਲੱਗਣਾ, ਉਹਨੂੰ ਲੱਗਣਾ ਵੀ ਆ ਗਿਆ ਮਿਰਜ਼ਾ, ਸੱਚੀ ਹੈ ਕਾਜੀ ਸਾਹਿਬ, ਆਪਾਂ ਹੀ ਧਿਆਨ ਰੱਖਣਾ, ਉਹਨੂੰ ਲੱਗਣਾ ਹੈ ਵੀ ਚਾਹੇ ਬੰਦਾ ਕਾਲਾ ਪੀਲਾ ਵੀ ਹੋਵੇ, ਉਹਨੇ ਕਹਿਣਾ ਇਹਦੇ ਵਰਗਾ ਸੋਹਣਾ ਤੇ ਕੋਈ ਨਹੀਂ, ਸੱਚੀ ਸੱਚੀ ਗੱਲ ਹੈ। ਤੇ ਜਿਹੜੇ ਬੰਦੇ ਐ ਨੇ ਵੀ ਗੱਲ ਗੱਲ ਤੇ ਘੂਰ ਘੂਰ ਕੇ ਘੂਰੀ, ਸਾਡੇ ਤੇ ਪਤਾ ਨੀ ਸਮਾਜ ਦਾ ਢਾਂਚਾ ਹੈ ਵੀ ਇਹਨਾਂ ਨੂੰ ਤਾੜ ਕੇ ਰੱਖੋ, ਇਹਨਾਂ ਨੂੰ ਜਨਨੀਆਂ ਚ ਚਰਿੱਤਰ ਹੁੰਦੇ ਨੇ, ਐ ਕਹਿ ਕਹਿ ਕੇ ਐਡੇ ਸਾਡੇ ਤੇ ਯਾਰ ਗ੍ਰੰਥਾਂ ਚ ਚਰਿੱਤਰ ਲਿਖੇ ਪਏ ਨੇ ਔਰਤ ਦੇ, ਔਰਤ ਦਾ ਸਵਾਹ ਸਤਿਕਾਰ ਕਰਨਗੇ ਇਹ ਲੋਕ, ਔਰਤਾਂ ਦੇ ਚਰਿੱਤਰ ਲਿਖੇ ਪਏ, ਔਰਤਾਂ ਚਰਿੱਤਰ ਕਰਦੀਆਂ ਨੇ, ਔਰਤਾਂ ਐਂ ਕਰਦੀਆਂ ਨੇ, ਔਰਤਾਂ ਐਂ ਕਰਦੀਆਂ ਨੇ, ਇਹ ਦਿਮਾਗ 'ਚ ਵਾੜਿਆ। ਤੇ ਆਮ ਬੰਦਾ ਪਤਾ ਕੀ ਹੁੰਦਾ, ਲੈ ਹੁਣ ਜਨਾਨੀਆਂ ਦੇ ਥੱਲੇ ਲੱਗ ਜੇ ਬੰਦਾ, ਲੈ ਉੱਥੇ ਚਾਹ ਪਿਆ ਦੱਸ, ਇਹ ਤੂੰ ਨੌਕਰ ਨਹੀਂ ਬਣ ਚੱਲਿਆ, ਇਹਨੂੰ ਸਪੋਰਟ ਕਰਨੀ, ਇਹਨੂੰ ਹੈਲਪ ਕਰਨੀ, ਇਹਨੂੰ ਅਰਧ ਸਰੀਰੀ ਉਹਦੇ ਨਾਲ ਤੁਰਨਾ ਕਹਿੰਦੇ ਆ, ਇਹਨੂੰ ਫਰਜ਼ ਨਿਭਾਉਣੇ ਕਹਿੰਦੇ ਆ, ਇਹਨੂੰ ਲਾਇਕ ਹੋਣਾ ਕਹਿੰਦੇ ਆ, ਇਹਨੂੰ ਪਿਆਰ ਕਹਿੰਦੇ ਆ, ਕਿਸੇ ਲਈ ਕਰਨਾ ਕੋਈ ਮਾੜਾ ਨਹੀਂ। ਜਿਹੜਾ ਬਣਾ ਸਕਦਾ ਸਬਜ਼ੀ ਕਵੇ ਤੂੰ ਆਟਾ ਗੁੰਨ, ਮੈਂ ਬਣਾਉਂਦਾ, ਲੈ ਮੈਂ ਲਾਉਂਦਾ ਤੜਕਾ, ਫੜ ਮੈਂ ਬਣਾਉਣਾ ਕੜਛੀ, ਇਹ ਤੇ ਸਾਡੇ ਦਿਮਾਗ 'ਚ ਵਾੜਿਆ, ਸਾਡੇ ਦਿਮਾਗ 'ਚ ਵਾੜਿਆ ਇਹ ਚੀਜ਼ਾਂ। ਬਾਹਰਲਿਆਂ ਦੇ ਅਗਲਾ ਬ੍ਰੇਕਫਾਸਟ ਤਿਆਰ ਹੈ, ਆਵਾਜ਼ ਮਾਰਦਾ ਠਾ ਕੇ ਮੈਂ ਕਰ ਲਿਆ ਤਿਆਰ, ਆ ਜਾ ਖਾ ਲਈ, ਕੋਈ ਫਰਕ ਨਹੀਂ ਇਹਦੇ ਨਾਲ, ਬੰਦਾ ਛੋਟਾ ਹੋ ਜਾਂਦਾ ਯਾਰ, ਕੀ ਪ੍ਰੋਬਲਮ ਪੈਂਦੀ ਇਹਦੇ ਨਾਲ, ਪਰ ਦਿਮਾਗ 'ਚ ਵਾੜਿਆ, ਰੋਹਬ ਰੱਖੀ ਦਾ ਹੁੰਦਾ, ਐ ਕਰੀ ਦਾ ਹੁੰਦਾ, ਤੂੰ ਬਸ ਧਿਆਨ ਰੱਖੀ, ਪਹਿਲਾਂ ਹੀ ਐਂ ਰੱਖੀ ਤੂੰ, ਕਿਤੇ ਮੁੜ ਕੇ ਸਿਰ ਚੜ੍ਹ ਜਾਂਦੀਆਂ ਹੁੰਦੀਆਂ ਨੇ। ਲੈ ਸੁਣ ਲਓ ਇਹਨਾਂ ਦੇ ਡਾਇਲੋਗ, ਇਹ ਜਿਹੜੇ ਗਿਆਨਾਂ ਸਮਾਂ ਬੈਠੇ ਨੇ ਕੁੰਡਾਂ ਦੇ ਉੱਤੇ, ਇਹ ਖੁੰਡਾਂ ਵਾਲੇ ਫਿਰ ਇੱਦਾਂ ਦੀਆਂ ਸਲਾਹਾਂ ਦਿੰਦੇ ਨੇ, ਵੇਖਿਓ ਕਿਤੇ ਸਿਰ ਚੜ੍ਹ ਜਾਂਦੀ ਹੁੰਦੀ, ਫਿਰ ਕਿਤੇ ਤੂੰ ਇਹਨੂੰ ਸਿਰ ਚਾੜ ਲੈ, ਉਹ ਇਹੋ ਜਿਹੇ ਚੱਕਰਾਂ ਚ ਪੈਂਦਾ ਮੁੜ ਕੇ ਉਹਨਾਂ ਦਾ ਪਿਆਰ ਹੀ ਨਹੀਂ ਪੈਣ ਦਿੰਦੇ ਜਿੰਨੇ ਗਿਆਨੀ ਬੈਠੇ ਨੇ ਆਲੇ ਦੁਆਲੇ ਕੱਖ ਨੀ ਇਹਨਾਂ ਨੂੰ ਪਤਾ ਹੁੰਦਾ ਸਾਰੀ ਜ਼ਿੰਦਗੀ ਛਿੱਤਰ ਖਾਧੇ ਹੁੰਦੇ ਨੇ ਕਲੇਸ਼ ਕੀਤਾ ਹੁੰਦਾ ਰੋਹਬ ਮਾਰਿਆ ਹੁੰਦਾ ਪਿਆਰ ਕੀ ਹੁੰਦਾ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਇਹ ਕੀ ਸਮਝ ਨਹੀਂ ਦਿੰਦੇ ਗੱਲ ਸਾਡੇ ਬੰਦੇ ਕਿੱਥੇ ਸਮਝਦੇ ਤਾਂ ਕਰਕੇ ਮੈਂ ਇਹ ਜਿਹੜੀ ਗੱਲ ਕਰ ਰਿਹਾ ਨਾ ਬਈ ਜ਼ਿੰਮੇਵਾਰੀਆਂ ਨਿਭਾਉਣੀਆਂ ਫਰਜ਼ ਨਿਭਾਉਣੇ ਘਰ ਦੇ ਕੰਮਾਂ ਵਿੱਚ ਪੈਣਾ ਬੱਚੇ ਨੂੰ ਜਦੋਂ ਪਿਓ ਏਦਾਂ ਕੰਮ ਕਰੇਗਾ ਵੀ ਆਪੇ ਚੱਕ ਪ੍ਰਸ਼ਾਦਾ ਹੀ ਛਕਣਾ ਸੀ ਯਾਰ ਰੋਟੀ ਪੱਕੀ ਪਈ ਹੈ ਡੱਬੇ ਵਿੱਚ ਰੋਟੀਆਂ ਪਈਆਂ ਆਹ ਪਈ ਹੈ ਸਬਜ਼ੀ ਉਹਨੇ ਚੱਕੀ ਸਟੋਵ ਦੇ ਉੱਤੇ ਰੱਖੀ ਉਹਦੇ ਤੇ ਸਿਲੰਡਰ ਦੇ ਉੱਤੇ ਫਟਾਫਟ ਕਰਕੇ ਗਰਮ ਹੈ ਥਾਲੀ ਕਰਕੇ ਰੋਟੀਆਂ ਧਰ ਕੇ ਲਓ ਜੀ ਖਾ ਲਈਆਂ ਉਹ ਕਹਿੰਦਾ ਆਪੇ ਹੀ ਕਰ ਲੈਂਦੇ ਉਹ ਆਪੇ ਬੱਚਾ ਵੀ ਫਿਰ ਇੱਦਾਂ ਹੀ ਕਰਦਾ ਇੱਦਾਂ ਹੀ ਕਰਦਾ ਜਦੋਂ ਵੇਖਦਾ ਵੀ ਨੌਕਰਾਂ ਨੀ ਤੇ ਮਾਂ ਹੈ ਸਾਡੇ ਘਰ 'ਚ ਨਿਆਣੇ ਫਿਰ ਉਦੋਂ ਨਿਕੰਮੇ ਨੇ ਉਹ ਆਉਂਕੇ ਬੂਟ ਇੱਕ ਉਹ ਸਿੱਟ ਦਿੰਦਾ ਦੂਜਾ ਉੱਧਰ ਪਿਆ ਹੁੰਦਾ ਸ਼ਰਟ ਉਹਦੀ ਉਹ ਪਈ ਹੁੰਦੀ ਹੈ ਤੇ ਪੈਂਟ ਉਹਦੀ ਕਿਤੇ ਪਈ ਹੁੰਦੀ ਹੈ ਸਵੇਰੇ ਹਾਏ ਮੇਰੀ ਪੈਂਟ ਕਿੱਥੇ ਹੈ ਹਾਏ ਮੇਰੀ ਸ਼ਰਟ ਕਿੱਥੇ ਹੈ ਏਦਾਂ ਘਰਾਂ 'ਚ ਹੁੰਦਾ ਨੀ ਸਵੇਰੇ ਕਲੇਸ਼ ਪਾ ਲੈਂਦੇ ਨੇ ਤੇ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਸਿਖਾਉਣੀਆਂ ਪੈਣਗੀਆਂ ਬੀਬੀਆਂ ਘਰਾਂ ਦੇ ਵਿੱਚ ਘਰ ਵਾਲਾ ਕਰ ਹੀ ਰਹੀਆਂ ਬੰਦੇ ਥੋੜਾ ਜਿਹਾ ਨਾਲ ਕਰਨ ਲੱਗ ਜਾਣ ਮੁੰਡਿਆਂ ਬੱਚਿਆਂ ਨੂੰ ਸਿਖਾਓ 3 ਸਾਲ ਦੇ ਨੂੰ ਸਿਖਾਓ ਮੈਂ ਤੇ ਏਡੇ ਏਡੇ ਬੈਗ ਖਿੱਚਦੇ ਵੇਖਿਆ ਨਿਆਣਿਆਂ ਨੂੰ ਗੋਰੇ ਨੂੰ ਬੈਗ ਲੈ ਪਾਗਲ ਜੇ ਏਡੇ ਏਡੇ ਬੈਗ ਚਕਾਈ ਫਿਰਦੇ ਹੁਣ ਸਮਝ ਆਉਂਦੀ ਹੈ ਵੀ ਇਹਦਾ ਵੀ ਕੋਈ ਨਾ ਕੋਈ ਮਤਲਬ ਹੈ ਇੱਕ ਸੋਚ ਹੈ ਗੱਲ ਬੈਗ ਤੇ ਮੈਂ ਚੱਕ ਲੈਂਦਾ ਅਗਲਾ ਕਹਿੰਦਾ ਮੈਂ ਚੱਕ ਲੈਂਦਾ ਪਰ ਮੈਂ ਚੱਕਣਾ ਨਹੀਂ ਮੈਂ ਇਹਨੂੰ ਚੁਕਾਉਣਾ ਇਹਨੂੰ ਆਦਤ ਪਵੇ ਵੀ ਮੈਂ ਆਪਣਾ ਕੰਮ ਪੈਰਾਂ ਤੇ ਖੜਾ ਕਰਨਾ ਨਿਕੰਮਾ ਕਰਨਾ ਪੈਰਾਂ ਤੇ ਖੜਾ ਕਰਨਾ ਮਤਲਬ ਸੋਚ ਦੇਖੋ ਤਾਂ ਕਰਕੇ ਮੈਂ ਕਹਿਣਾ ਚਾਹਾਂਗਾ ਬਈ ਨਿਆਣਿਆਂ ਕੋਲ ਕੋਈ ਗੱਲ ਨਹੀਂ ਕਰਨੀ ਘਰ ਦੇ ਬਾਹਰ ਦੇ ਮਸਲੇ ਬਾਹਰ ਰੱਖੋ ਬੱਚਿਆਂ ਨੂੰ ਕਹੋ ਕੋਈ ਨਹੀਂ ਬੱਚਿਆਂ ਕੋਲ ਗੱਲ ਕਰੋ ਕੌਨਫੀਡੈਂਟ ਮਸਲਾ ਕੋਈ ਹੋਵੇ 47 ਵੇਖ ਲਿਆ ਨਾ ਤੇ ਬਿੱਲ ਬੁੱਲ ਵੀ ਵੇਖੇ ਜਾਣਗੇ ਇਹ ਰੱਖੋ ਸੋਈ ਕੋਈ ਨਹੀਂ ਵੇਖਾਂਗੇ ਚੱਲਾਂਗੇ ਕੈਮਰਾ ਮਾਰ ਲਿਆ ਬੱਚਿਆਂ ਨੂੰ ਕੋਈ ਗੱਲ ਨਹੀਂ ਬਚੇ ਉਹ ਕਿਧਰੇ ਨਹੀਂ ਮਰਦੇ ਆਪਾਂ ਐਂ ਕਹਿਣਾ ਪੈਣਾ ਹੌਸਲੇ ਹੌਸਲੇ ਹਰ ਜੰਗ ਹੈ ਨਾ ਜਿਹੜੀ ਉਹ ਹੌਸਲਿਆਂ ਨਾਲ ਦਿੱਤੀ ਜਾਂਦੀ ਹੈ ਡਿੱਗ ਡਿੱਗ ਕੇ ਸਵਾਰ ਹੋਈਦਾ ਕਾਇਮ ਕਰਨਾ ਕਾਇਮ ਰਹਿਣਾ ਡੋਲਣਾ ਨਹੀਂ ਡੋਲਣਾ ਨਹੀਂ ਨਾ ਤੂੰ ਡੋਲੋ ਐਡੇ ਵੱਡਾ ਐਡੇ ਵੱਡੇ ਦਾ ਹਿੱਸਾ ਤੇ ਡੋਲਣਾ ਕਹਿੰਦੇ ਲਈ ਹੈਗਾ ਨਾ ਐਡੇ ਵੱਡੇ ਦਾ ਹਿੱਸਾ ਤੇ ਡੋਲਣਾ ਕਹਿੰਦੇ ਲਈ ਐਡੇ ਵੱਡੇ ਨਾਲ ਯਾਰੀ ਬੰਦਾ ਪਾ ਲਵੇ ਜੇ ਤੂੰ ਮਿੱਤਰ ਸਾਡੜਾ ਮਿੱਤਰ ਦੀ ਗੱਲ ਹੋਵੇ ਜੇ ਉਹਨੂੰ ਆਪਣਾ ਜਾਣੇ ਉਹ ਮੇਰਾ ਮੈਂ ਉਹਦਾ ਉਹ ਮੇਰੇ ਚੋਂ ਨਿਕਲਿਆ ਮੈਂ ਉਹਦੇ ਚੋਂ ਨਿਕਲਿਆ ਅਸੀਂ ਇੱਕ ਹੀ ਆ ਮਰ ਕੇ ਫਿਰ ਉਹਦੇ ਚ ਰਲ ਜਾਣ ਚ ਮਤਲਬ ਪੂਰਾ ਕਨਸੈਪਟ ਰੱਬ ਵਾਲਾ ਸਮਝਦਾ ਬੰਦਾ ਫਿਰ ਡਰਦਾ ਕਿਤੇ ਉਹਦੇ ਹਮੇਸ਼ਾ ਹੌਸਲੇ ਚ ਨਹੀਂ ਕੈਮ ਕੈਮ ਉਹ ਤੇ ਕੌਨਫੀਡੈਂਸ ਬਣਿਆ ਰਹਿਣਾ ਵੱਡੇ ਜਿਗਰੇ ਬਣ ਜਾਣੇ ਦਿਲ ਵੱਡਾ ਹੋ ਜਾਣਾ ਤੇ ਜਿਹੜੇ ਕਲਗੀਆਂ ਵਾਲੇ ਦੇ ਆਪਾਂ ਸਮਝਦੇ ਹਾਂ ਪੋਤਾਂ ਅਸੀਂ ਕਿਸਾਨ ਅਸੀਂ ਪੋਤਾਂ ਤੇ ਫਿਰ ਉਹ ਤੇ ਕੰਡਿਆਂ ਤੇ ਪੈ ਕੇ ਬੱਲੇ ਬੱਲੇ ਵਾਹ ਜੀ ਵਾਹ ਮੈਂ ਤੇ ਕਾਇਮ ਹਾਂ ਨਾਲੇ ਸਭ ਕੁਝ ਕਿ ਜ਼ਮੀਨਾਂ ਦੀ ਗੱਲ ਕਿੱਥੇ ਰਹੀ ਸੀ ਉੱਥੇ ਉਹ ਤੇ ਫਿਰ ਵੀ ਉੱਥੇ ਪੈ ਕੇ ਕਹਿੰਦੇ ਠੀਕ ਹੈ ਬਸ ਹੈ ਕਿ ਕਹਿੰਦੇ ਆਹ ਤੇ ਨਜ਼ਾਰਾ ਹੀ ਨਹੀਂ ਕਦੀ ਆਇਆ ਕਿੰਨਾ ਕਿੰਨੇ ਰੰਗ ਵਿੱਚ ਆ ਕਿੰਨੀ ਮਸਤੀ ਚ ਆ ਕਿੰਨੇ ਖੇੜੇ ਚ ਮਨੋਦਸ਼ਾ ਜਿਹੜੀ ਹੈ ਪਾਤਸ਼ਾਹ ਦੀ ਉਹ ਕਿੱਡੀ ਕਮਾਲ ਦੀ ਤੇ ਇਹੋ ਜਿਹੇ ਹਾਲਾਤਾਂ ਵਿੱਚ ਵੀ ਆਪਣੇ ਆਪ ਨੂੰ ਹੌਸਲੇ ਚ ਰੱਖਿਆ ਤੇ ਆਪਾਂ ਗੱਲ ਕਰਦੇ ਹੀ ਆ ਵੀ ਹਮੇਸ਼ਾ ਜਿੱਥੇ ਵੀ ਜੰਗਾਂ ਹੋਈਆਂ ਆਪਣੇ ਆਪ ਨੂੰ ਸਿੰਘਾਂ ਨੇ ਇਹੀ ਰੱਖਿਆ ਹੁਣ ਅੱਗੇ ਤੇ ਫੌਜਾਂ ਲੱਖਾਂ ਹੀ ਆ ਉਹ ਲੱਖਾਂ ਲੱਖਾਂ ਆਊਗੀ ਮੋਰਚਾ ਜਿੱਤ ਕੇ ਫੌਜ ਬਿੰਦ ਸਿੰਘ ਦੀ 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 ਜਿੱਤ ਕੇ ਫੌਜ ਨੱਜ ਕੇ ਬਈ ਆਊਗੀ ਹਰ ਮੋੜ ਤੇ ਜ ਕਹਿਣਾ ਹਾਂ ਆਊਗੀ ਮੋਰ ਚਾ ਜਿੱਤ ਕੇ ਫੌਜ ਗੋਬਿੰਦ ਸਿੰਘ ਦੀ ਆਊਗੀ ਮੋਰ ਚਾ ਜਿੱਤ ਕੇ ਫੌਜ ਗੋਬਿੰਦ ਸਿੰਘ ਦੀ
ਆਊਗੀ ਮੋਰ ਚਾ ਜਿੱਤ ਕੇ ਫੌਜ ਗੋਬਿੰਦ ਸਿੰਘ ਦੀ
ਹਾਂ
ਆਊਗੀ ਮੋਰ ਚਾ ਜਿੱਤ ਕੇ ਫੌਜ ਗੋਬਿੰਦ ਸਿੰਘ ਦੀ
ਜਿੱਤ ਕੇ ਹਾਂ ਆਊਗੀ ਮੋਰਚਾ
ਗੋਬਿੰਦ ਸਿੰਘ ਜੀ
ਆਊਗੀ ਮੋਰਚਾ ਜਿੱਤ ਕੇ ਆਊਗੀ ਮੋਰਚਾ ਜਿੱਤ ਕੇ ਆਊਗੀ ਮੋਰਚਾ ਜਿੱਤ ਕੇ ਆਊਗੀ ਮੋਰਚਾ ਜਿੱਤ ਕੇ ਇੱਥੇ ਬੰਦਾ ਹਾਰੇ ਨਾ ਫਿਰ ਬਾਹਰ ਨਹੀਂ ਹਾਰਦਾ ਤੇ ਜਿਹੜੇ ਬੰਦੇ ਇੱਥੋਂ ਹਾਰ ਗਏ ਉਹ ਬਾਹਰ ਵੀ ਹਾਰ ਜਾਂਦੇ ਆ ਤੇ ਪਾਤਸ਼ਾਹਾਂ ਦੇ ਨਾਲਦਿਆਂ ਨੇ ਜਦੋਂ ਜਿਹੜੀਆਂ ਜਿਹੜੀਆਂ ਜੰਗਾਂ ਲੜੀਆਂ ਕਹਿੰਦੇ ਸੀ ਜਿੱਤ ਕੇ ਆਵਾਂਗੇ ਜਿੱਤ ਕੇ ਆਵਾਂਗੇ ਜਿੱਤ ਕੇ ਆਵਾਂਗੇ ਉਹ ਥੋੜੇ ਜਿਹੇ ਵੀ ਹੌਸਲਾ ਹੁੰਦਾ ਸੀ ਉਹਨਾਂ ਚ ਹਰ ਮੋਰਚੇ ਵਿੱਚ ਇਹ ਨਹੀਂ ਵੇਖੀਦਾ ਮੇਰੇ ਨਾਲ ਬੰਦੇ ਕਿੰਨੇ ਆ ਵੇਖਣਾ ਹੁੰਦਾ ਕਿ ਜਿੱਤਣਾ ਬਸ ਖੇਡਣਾ ਜਿੱਤਣ ਦੀ ਗੱਲ ਵੀ ਨਹੀਂ ਖੇਡਣਾ ਬਸ ਸੰਘਰਸ਼ ਕਰਾਂਗੇ ਆ ਜਿੱਤ ਹਾਰ ਦੀ ਤੇ ਗੱਲ ਹੀ ਨਹੀਂ ਸੰਘਰਸ਼ ਕਰਨ ਦੀ ਗੱਲ ਹੈ ਪੜ੍ਹਨਾ ਹੈ ਇਹ ਮਣਖ ਤੇ ਨਹੀਂ ਰਹੂ ਵੀ ਬੜੇ ਨਹੀਂ ਫੇਲ ਹੋਈਏ ਭਾਵੇਂ ਜਿੱਤੀਏ ਭਾਵੇਂ ਹਾਰੀਏ ਪਰ ਖੇਡਾਂਗੇ ਸੰਘਰਸ਼ ਕਰਾਂਗੇ ਸੰਘਰਸ਼ ਹੀ ਬਣਨਾ ਹੁੰਦਾ ਹੈ ਸੰਘਰਸ਼ ਹੀ ਬਣਾਇਆ ਪਾਤਸ਼ਾਹ ਨੇ ਖੁਦ ਵੀ ਸੰਘਰਸ਼ੀ ਸਨ ਇਨਕਲਾਬੀ ਸਨ ਤੇ ਸਾਨੂੰ ਉਹਨਾਂ ਨੇ ਸੰਘਰਸ਼ੀ ਬਣਾਇਆ ਸੰਘਰਸ਼ੀਆਂ ਨੂੰ ਇਹਨਾਂ ਨੇ ਹੋਰ ਹੀ ਚੱਕਰ ਚ ਪਾ ਦਿੱਤਾ ਰੱਬ ਲੱਭਣਾ ਸੀ ਜੀ ਕਹਿੰਦੇ ਰੱਬ ਰੱਬ ਕਰਨਾ ਹੈ ਜੇ ਗੁਰੂ ਅਰਜਨ ਦੇਵ ਜੀ ਰੱਬ ਰੱਬ ਕਰਦੇ ਸੀ ਤੇ ਅਗਲਾ ਤਵੀਆਂ ਤੇ ਕਿਉਂ ਬਹੂ ਅਗਲੇ ਘਰੇ ਰੱਬ ਰੱਬ ਕਰਦਾ ਸਾਡਾ ਕੀ ਲੈਂਦਾ ਬੱਚਿਆਂ ਨੂੰ ਕਿਉਂ ਸ਼ਹੀਦ ਕਰੂ ਨਿੱਕੇ ਨਿੱਕੇ ਨਿਆਣਿਆਂ ਨੂੰ ਸ਼ਹੀਦ ਕਿਉਂ ਕਰੂ ਬੱਚਿਆਂ ਨੂੰ ਸ਼ਹੀਦ ਕਿਉਂ ਕਰੂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਿਉਂ ਕਰੂ ਘਰ ਬਾਹਰ ਨੂੰ ਕਿਉਂ ਅਨੰਦਪੁਰ ਸਾਹਿਬ ਨੂੰ ਛਡਾਉਂਦਾ ਫਿਰੂ ਵੇ ਤੇ ਜੀ ਰੱਬ ਰੱਬ ਕਰਨਾ ਰੱਬ ਰੱਬ ਕਰਨ ਵਾਲੇ ਤੋਂ ਖਤਰਾ ਕੀ ਹੈ ਕਿਸੇ ਦੇ ਮਸਲਾ ਤੇ ਸਾਰਾ ਸੰਘਰਸ਼ ਦਾ ਇਨਕਲਾਬ ਦਾ ਜੁਝਾਰੂ ਸੋਚ ਹੈ ਜੂਝਣ ਵਾਲੀ ਸੋਚ ਹੈ ਫਾਈਟਰ ਸੋਚ ਹੈ ਕਈ ਬੰਦੇ ਫਾਈਟਰ ਹੁੰਦੇ ਨੇ ਕਈ ਨਹੀਂ ਹੁੰਦੇ ਉਹਨਾਂ ਦੀ ਜਿਹੜੀ ਸੋਚ ਹੈ ਉਹ ਇਦਾਂ ਦੀ ਹੈ ਤੇ ਉਹ ਜਿਹੜੀ ਤੜਫਦੇ ਨੇ ਵੀ ਇਹ ਜੂਝਣ ਵਾਲੇ ਨੇ ਸੰਘਰਸ਼ ਕਰਨ ਵਾਲੇ ਜਿੱਤਣ ਹਾਰਨ ਦੀ ਗੱਲ ਨਹੀਂ ਸੰਘਰਸ਼ੀ ਬੰਦਾ ਨਾ ਜਿਹੜਾ ਜਿਹੜਾ ਸੰਘਰਸ਼ ਕਰਦਾ ਹੈ ਜਿਹੜਾ ਸਵਾਲ ਉਠਾਉਂਦਾ ਹੈ ਅੱਜ ਕੱਲਾ ਕੱਲ 20 ਹੋ ਜਾਣਗੇ ਪਰਸੋਂ 200 ਹੋ ਜੂ ਫਿਰ ਜੀਰੋ ਇੱਕ ਹੋਰ ਲੱਗ ਜੂ 2000 ਹੋ ਜੂ ਫਿਰ ਇੱਕ ਜੀਰੋ ਹੋਰ ਲੱਗ ਗਈ 20000 ਹੋ ਜੂ ਫਿਰ ਇੱਕ ਜੀਰੋ ਹੋਰ ਲੱਗ ਗਈ 2 ਲੱਖ ਹੋ ਜੂ ਇੱਕ ਜੀਰੋ ਹੋਰ ਲੱਗ ਗਈ 20 ਲੱਖ ਹੋ ਜੂ ਇੱਕ ਜੀਰੋ ਹੋਰ ਲੱਗ ਗਈ ਆਪੇ 2 ਕਰੋੜ ਹੋ ਜਾਣਾ ਉਹ ਡਰਦੇ ਹੁੰਦੇ ਨੇ ਵੀ ਅੱਜ 2 ਨੇ ਇਹਨਾਂ ਨੇ 200 ਹੋਣਾ ਹੈ ਮਰਦਾਨੇ ਯਾਰੀ 2 ਹੀ ਸੀ ਗੁਰੂ ਨਾਨਕ ਨਾਲ ਮੈਂ ਗੱਲ ਸੋਚਾਂ ਮੈਂ ਕਿਹਾ ਮਰਦਾਨਾ ਜਿਹੜੇ ਘਰਾਂ ਚੋਂ ਆਇਆ ਨਾ ਜਿਹੜੀ ਬਰਾਦਰੀ ਚੋਂ ਆਇਆ ਉਹ ਤੇ ਹੱਸਦੇ ਬੜਾ ਨੇ ਤੇ ਮੈਂ ਕਿਹਾ ਅਗਲਾ ਅਗਲੇ ਤੜਫਦੇ ਨੇ ਵੀ ਹੱਸਦੇ ਨੇ ਮੈਂ ਕਿਹਾ ਸੰਘਰਸ਼ ਬਹੁਤ ਕੀਤਾ ਹੈ ਪਰ ਗੁਰੂ ਨਾਨਕ ਤੇ ਮਰਦਾਨਾ ਹੱਸਦੇ ਬਹੁਤ ਹੋਣਗੇ ਮੈਂ ਕੱਲ ਮੇਰੇ ਦਿਮਾਗ 'ਚ ਆਈ ਗੱਲ ਮੈਂ ਕਿਹਾ ਤੇ ਉੱਤੇ ਵੀ ਹੱਸਣ ਨੂੰ ਚੁੱਪ ਕਰਦੇ ਜਿਹੜੇ ਮਰਦਾਨੇ ਕਿਨ ਇਹਨਾਂ ਦੀ ਬਰਾਦਰੀ ਤੇ ਬਹੁਤ ਹੱਸਦੀ ਹੈ ਉਹਦੇ ਹੱਸਦੇ ਹੀ ਨਹੀਂ ਉਹਦੇ ਹੱਸਣ ਕਰਕੇ ਮਸ਼ਹੂਰ ਨੇ ਹੱਸਣ ਕਰਕੇ ਤੇ ਉਹ ਲੋਕਾਂ ਨੂੰ ਖੁਸ਼ ਕਰਦੇ ਨੇ ਤੇ ਖੁਸ਼ ਰਹਿੰਦੇ ਰਹਿੰਦੇ ਵੀ ਨੇ ਹਰ ਗੱਲ ਮਸ਼ਕਰੀ ਚ ਕਰਦੇ ਨੇ ਹੱਸਦੇ ਨੇ ਤੇ ਮੈਂ ਸੋਚਦਾ ਵੀ ਮਰਦਾਨਾ ਸੱਚੀ ਸੱਚੀ ਹੱਸਣ ਵਾਲੀ ਹੱਸਣ ਵਾਲਾ ਹੀ ਹੋਣਾ ਸੰਘਰਸ਼ ਕੀਤਾ ਪਰ ਹੱਸ ਕੇ ਸੰਘਰਸ਼ ਕਰਨੇ ਹੁੰਦੇ ਨੇ ਪਰ ਆਪ ਰਿਲੈਕਸ ਰਹਿ ਕੇ ਕਰਨੇ ਹੁੰਦੇ ਨੇ ਭਟਕਣਾ ਪਹਿਲਾਂ ਆਪਣੇ ਆਪ ਨੂੰ ਰਿਲੈਕਸ ਰੱਖਣਾ ਹੁੰਦਾ ਫਿਰ ਜਿਹੜੇ ਮਰਜ਼ੀ ਮਸਲੇ ਨੂੰ ਹੱਲ ਕਰੋ ਬਾਅਦ ਚ ਪਰ ਆਪ ਰਿਲੈਕਸ ਰਹਿਣਾ ਹੁੰਦਾ ਪਹਿਲਾਂ ਆਪ ਹੀ ਨਹੀਂ ਭਟਕ ਜਾਣਾ ਹੁੰਦਾ ਆਪਣੇ ਆਪ ਨੂੰ ਕੂਲ ਰੱਖੋ ਸ਼ਾਂਤ ਰਹਿ ਕੇ ਫਿਰ ਮਸਲਾ ਜਿਹੜਾ ਹੱਲ ਤਾਂ ਹੀ ਹੋਣਾ ਤੇ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਨਾਲ ਹੈ ਤੇ ਮੈਂ ਕੱਲ ਸੋਚਦਾ ਸੀ ਪਹਿਲਾਂ ਬੈਠਾ ਮੈਂ ਕਿਹਾ ਸੱਚੀ ਯਾਰ ਬਹੁਤ ਹੱਸਦੇ ਹੱਸਦੇ ਹੱਸਦਿਆਂ ਨਹੀਂ ਦੁਨੀਆਂ ਨੂੰ ਕਿੰਨਾ ਕੁਝ ਸਿਖਾ ਦਿੱਤਾ ਕਿੰਨਾ ਕੁਝ ਸਮਝਾ ਦਿੱਤਾ ਕਿੰਨੀ ਮਿਹਨਤ ਕੀਤੀ ਤੇ ਥਕਾਵਟ ਲੈ ਜਾਂਦੀ ਹੋਣੀ ਜਦੋਂ ਮਰਦਾਨਾ ਕੋਈ ਛੱਡ ਦਿੰਦਾ ਹੋਣਾ ਵਿੱਚ ਦੀ ਹਾਸਾ ਆ ਗਿਆ ਹੱਸ ਹੱਸ ਕੇ ਤੇ ਕਈ ਵਾਰੀ ਸੱਚੀ ਦੱਸਾਂ ਰੋਟੀ ਦੀ ਭੁੱਖ ਮਰ ਜਾਂਦੀ ਬੰਦਾ ਇੰਨਾ ਹੱਸ ਹਾਸਾ ਚੀਜ਼ ਹੀ ਹੈ ਖੁਸ਼ ਰਹਿਣਾ ਹੱਸਣਾ ਖੇਡਣਾ ਰੋਮ ਰੋਮ ਖੇਡ ਜਾਣਾ ਤੇ ਬੰਦੇ ਕਈ ਇੰਨਾ ਹਾਸਾ ਆ ਜਾਂਦਾ ਭੁੱਖਾਂ ਮਰ ਜਾਂਦੀ ਹੈ ਤੇ ਜੇ ਤੁਸੀਂ ਰੋਟੀ ਕੀ ਅੱਗ ਲਾਣੀ ਜੇ ਹਾਸਾ ਹੀ ਉੱਡ ਜਾਏ ਜ਼ਿੰਦਗੀ ਚ ਬੁਝੇ ਹੋਏ ਬੰਦਿਆਂ ਨੇ ਜਿਹਨਾਂ ਹੱਸਣਾ ਆਉਂਦਾ ਹੀ ਨਹੀਂ ਜਿੰਦਾ ਕੀ ਫਾਇਦਾ ਹੋਇਆ ਹਾਂ ਕਿਸੇ ਦੀ ਕਮਜ਼ੋਰੀ ਵੇਖ ਕੇ ਅਸੀਂ ਨਾ ਹੱਸੀਏ ਕਿਸੇ ਦਾ ਮਜ਼ਾਕ ਨਾ ਉਡਾਈ ਕਿਸੇ ਦਾ ਰੰਗ ਵੇਖ ਕੇ ਨਾ ਹੱਸੀਏ ਉਹ ਹੱਸਣਾ ਵੱਖਰਾ ਹੈ ਉਹ ਗਲਤ ਹੈ ਪਰ ਉਹਦਾ ਹੱਸਦਿਆਂ ਖੇਡਦਿਆਂ ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਗਤ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੋਗਤ ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ ਵਿੱਚੇ ਵਿੱਚੇ ਰਹਿ ਕੇ ਬੰਦਾ ਖੁਸ਼ ਰਵੇ ਤੇ ਮੁਕਤ ਹੋਵੇ ਬੰਧਨਾਂ ਤੋਂ ਮੁਕਤ ਹੋਵੇ ਨਿਰਲੇਪ ਰਵੇ ਹੱਸਦਾ ਖੇਡਦਾ ਰਵੇ ਤੇ ਸੰਘਰਸ਼ ਕੀਤਾ ਨਾ ਸਾਰੀ ਜ਼ਿੰਦਗੀ ਪਰ ਸੰਘਰਸ਼ ਕਰਨ ਤੋਂ ਪਹਿਲਾਂ ਆਪ ਰਿਲੈਕਸ ਰਹੇ ਆਪ ਨਹੀਂ ਭਟਕਣਾ ਜੇ ਤੁਸੀਂ ਆਪ ਹੀ ਭਟਕ ਜਾਓਗੇ ਫਿਰ ਤੇ ਹਿੱਲ ਜਾਣਾ ਸਾਰਾ ਕੁਛ ਕੋਈ ਵੀ ਮਸਲਾ ਵਿਚਾਰਨ ਤੋਂ ਪਹਿਲਾਂ ਆਪ ਨਹੀਂ ਭਟਕਣਾ ਸਾਇੰਟਿਸਟ ਕਹਿੰਦੇ ਆ ਨੋਟ ਕਰਿਓ ਵੀ ਘਰ 'ਚ ਗੱਲ ਸੰਘਰਸ਼ ਦੀ ਗੱਲ ਚੱਲਦੀ ਹੈ ਚੇਤਾ ਰੱਖਿਓ ਜਿਹੜੇ ਸਾਇੰਟਿਸਟ ਨੇ ਬ੍ਰੇਨ ਦੇ ਜਿਹੜੇ ਜਿਹੜੇ ਸਾਈਕੀ ਨੂੰ ਸਮਝਦੇ ਨੇ ਸਾਈਕੋਲੋਜਿਸਟ ਨੇ ਜਿਹੜੇ ਉਹ ਬੰਦੇ ਕਹਿੰਦੇ ਆ 12 ਮਿੰਟ ਤੱਕ ਕੋਈ ਵੀ ਇਮੋਸ਼ਨ ਰਹਿੰਦਾ ਇਮੋਸ਼ਨ ਦੀ ਜਿਹੜੀ ਉਮਰ ਹੈ 12 ਮਿੰਟ ਹੈ 12 ਮਿੰਟ ਵਿੱਚ ਆਪਣੇ ਆਪ ਠੰਡਾ ਹੋ ਜਾਂਦਾ ਇਮੋਸ਼ਨ ਇੱਕ ਲਹਿਰ ਹੈ ਵੇਵ ਹੈ ਇੱਕ ਤਰੰਗ ਹੈ ਇੱਕ ਕਿਰਨ ਹੈ ਜਿਵੇਂ ਇੱਕ ਤਰੰਗਾਂ ਉੱਠਦੀਆਂ ਸਾਡੇ ਅੰਦਰ ਇਮੋਸ਼ਨ ਜਜ਼ਬਾਤ ਹੈ ਜਿਹੜਾ ਉਹਦੀਆਂ ਤਰੰਗਾਂ ਉੱਠਦੀਆਂ ਧਿਆਨ ਰੱਖਿਓ ਇਮੋਸ਼ਨ ਉਹਦੇ ਵਿੱਚ ਕਾਮ ਦਾ ਜਜ਼ਬਾਤ ਪੈਦਾ ਹੋਣਾ ਅੰਦਰ ਉਮੜਨਾ ਪਰ ਜੇ ਕਾਬੂ ਰੱਖੇ ਬੰਦਾ 12 ਮਿੰਟ ਵਿੱਚ ਆਪਣੇ ਆਪ ਠੰਡਾ ਹੋ ਜਾਂਦਾ 12 ਮਿੰਟ ਉਹਦੀ ਉਮਰ ਹੁੰਦੀ ਹੈ ਇੱਕ ਇੱਕ ਥੋਟ ਵਾਰ ਵਾਰ ਪਰ 12 ਕੁ ਮਿੰਟ 'ਚ ਕਾਬੂ ਕਰ ਗਿਆ ਤੇ ਠੰਡਾ ਹੋ ਜਾਂਦਾ। ਗੁੱਸਾ ਹੈ ਜਿਹੜਾ 12 ਮਿੰਟ ਇਹਦਾ ਟਾਈਮ ਹੈ, 12 ਕੁ ਮਿੰਟ ਬਾਅਦ ਤੁਸੀਂ ਚੁੱਪ ਕਰ ਜਾਓ, ਹੱਸਣ ਲੱਗ ਜਾਓ, ਬਾਹਰ ਨਿਕਲ ਜਾਓ, ਕੁਝ ਸੁਣਨ ਲੱਗ ਜਾਓ, ਖੜੇ ਹੋ ਜਾਓ, ਚੁੱਪ ਕਰ ਜਾਓ, ਬਾਹਰ ਨੂੰ ਨਿਕਲ ਜਾਓ, ਤੁਰਨ ਚਲੇ ਜਾਓ, ਸਾਈਕਲ ਲੈ ਕੇ ਨਿਕਲ ਜਾਓ, ਗੱਡੀ ਲੈ ਕੇ ਨਿਕਲ ਜਾਓ, ਮੋਟਰਸਾਈਕਲ ਲੈ ਕੇ ਨਿਕਲ ਜਾਓ, 12 ਮਿੰਟ ਤੱਕ ਉਹਨੇ ਠੰਡਾ ਹੋ ਜਾਣਾ, ਟਿਕ ਜਾਂਦਾ ਬਸ। ਤੇ ਜੇ ਤੁਸੀਂ ਉਹਨਾਂ 12 ਮਿੰਟਾਂ ਦੇ ਵਿੱਚ ਕਾਬੂ ਪਾ ਲਿਆ ਆਪਣੇ ਆਪ ਤੇ, ਬਸ ਇਦਾਂ ਪੈਣਾ ਸ਼ੁਰੂ ਹੋ ਜਾਂਦਾ ਜਜ਼ਬਾਤ। ਤੇ ਜਿਹੜਾ ਵੀ ਸੰਘਰਸ਼ ਕਰਨਾ ਹੁੰਦਾ, ਕੋਈ ਵੀ ਗੱਲਬਾਤ ਕਰਨੀ ਹੁੰਦੀ ਹੈ, ਪਹਿਲਾਂ ਆਪਣੇ ਆਪ ਨੂੰ ਰਿਲੈਕਸ ਰੱਖਣਾ ਹੁੰਦਾ, ਸ਼ਾਂਤ ਰੱਖ ਕੇ ਫਿਰ ਅਗਲਾ ਮਸਲਾ ਵਿਚਾਰਨਾ। ਹੁਣ ਸਾਡੇ ਕੀ ਹੈ, ਆਪ ਜਦੋਂ ਇੰਨੇ ਭਟਕ ਜਾਂਦੇ ਆ, ਫਿਰ ਜਿਹੜਾ ਵੀ ਮਸਲੇ 'ਚ ਗੁੱਸੈਲ ਬੰਦਾ, ਖਿਜਿਆ ਬੰਦਾ, ਜਿਹੜੇ ਵੀ ਮਸਲੇ ਨੂੰ ਵਿਚਾਰੇਗਾ ਖਰਾਬ ਕਰ ਦੇਗਾ, ਰਿਲੈਕਸ ਨਹੀਂ ਨਾ ਹੈਗਾ, ਇਰੀਟੇਟ ਹੋਇਆ ਬੰਦਾ ਜਿਹੜੇ ਮਸਲੇ ਨੂੰ ਹੱਥ ਪਾਊ ਖਰਾਬ ਕਰਦਾ, ਗੁੱਸਾ ਚੜਿਆ ਹੋਇਆ ਤੇ ਜਿਹੜੀ ਵੀ ਗੱਲ ਕਰੂ ਉਹ ਵੀ ਖਰਾਬ, ਆਹ ਮਸਲਾ ਵੀ ਗੁੱਸੇ 'ਚ ਉਹ ਵੀ ਖਰਾਬ, ਆਹ ਮਸਲਾ ਗੁੱਸੇ 'ਚ ਉਹ ਵੀ ਖਰਾਬ। ਇੱਕ ਰਿਲੈਕਸ ਹੋ ਕੇ ਵਿਚਾਰਨੇ ਹੈਗੇ ਨੇ, ਪਰ ਹੁਣ ਰਿਲੈਕਸ ਹੋ ਕੇ ਵਿਚਾਰਦਾ ਫਿਰ ਹੱਲ ਕਰਦਾ। ਮੈਂ ਕਈਆਂ ਨੂੰ ਇੱਥੇ ਵੇਖਦਾ ਇੰਨੇ ਭੜਕ ਕੇ ਆਉਂਦੇ ਨੇ, ਕੀ ਬਣੂਗਾ ਜੀ, ਐਂ ਹੋਇਆ ਪਿਆ, ਐਂ ਹੋਇਆ ਪਿਆ, ਐਂ। ਮੈਨੂੰ ਕਹਿੰਦਾ ਤੂੰ ਪਹਿਲਾਂ ਪਾਣੀ ਪੀ ਯਾਰ, ਮੈਂ ਠੰਡਾ ਹੋ, ਪਹਿਲਾਂ ਰਿਲੈਕਸ ਤੇ ਹੋ ਜਾ, ਠੰਡਾ ਹੋ ਗਿਆ ਹੁਣ ਸੋਚ, ਤੂੰ ਤੇ ਇੰਨਾ ਭਟਕਿਆ ਪਿਆ, ਤੂੰ ਤੇ ਤੈਨੂੰ ਤੇ ਤੂੰ ਗੱਲ ਕਰਨ ਜਾਏਗਾ ਅਗਲੇ ਨੇ ਕਹਿਣਾ ਤੂੰ ਪਰੇ ਜਾ, ਤੂੰ ਤਾਂ ਡਿਪਰੈਸ਼ਨ 'ਚ ਚਲਿਆ ਗਿਆ, ਸੋਚ ਸੋਚ ਕੇ, ਸੋਚ ਸੋਚ ਕੇ ਇਹ ਦਿਮਾਗ ਚੱਲੀ ਜਾਂਦਾ ਚੱਲੀ ਜਾਂਦਾ ਚੱਲ, ਇਹ ਤੇ ਡਿਪਰੈਸ਼ਨ, ਤੂੰ ਤਾਂ ਰੋਗੀ ਬਣਿਆ ਫਿਰਦਾ। ਪਹਿਲਾਂ ਰਿਲੈਕਸ ਹੋ, ਆਰਾਮ ਕਰ, ਠੰਡਾ ਹੋ, ਫਿਰ ਤੂੰ ਮਾੜਾ ਜਿਹਾ ਕਰ, ਤੂੰ ਤਾਂ ਸਗੋਂ ਖਰਾਬ ਕਰੇਗਾ। ਮੈਨੂੰ ਵੀ ਪਤਾ ਕੌਮ 'ਚ ਬਹੁਤ ਕੁਛ ਗਲਤ ਹੋ ਰਿਹਾ, ਪਰ ਇੰਨਾ ਭਟਕੇ ਤੇ ਨਹੀਂ ਨਾ ਕੰਮ ਜਾਣਾ, ਤੱਤੇ ਹੋ ਕੇ ਤੇ ਨਹੀਂ ਚੱਲਣਾ, ਪਹਿਲਾਂ ਠੰਡਾ ਹੋ ਫਿਰ ਕਰੀਏ ਹੱਲ ਕੋਈ। ਜਿਹੜਾ ਤੂੰ ਆਪਣੇ ਸਰੀਰ ਨੂੰ, ਸਰੀਰ ਬਾਰੇ ਨਹੀਂ ਸੋਚ ਰਿਹਾ ਵੀ ਗੁੱਸੇ ਦਾ ਨੁਕਸਾਨ ਕਿੰਨਾ ਹੋਣਾ, ਕਾਮ ਕ੍ਰੋਧ ਕਾਇਆ ਕੋ ਗੱਲ ਏ ਗਾਲ ਦੂ ਸਰੀਰ ਨੂੰ, ਤੇ ਫਿਰ ਤੂੰ ਕੌਮ ਨੂੰ ਕਿੱਦਾਂ ਬਚਾਏਗਾ। ਪਹਿਲਾਂ ਆਪਣੇ ਇਮੋਸ਼ਨ ਤੇ ਆਪਣੇ ਜਜ਼ਬਾਤਾਂ ਤੇ ਕਾਬੂ ਪਾਉਣਾ ਸਿੱਖ ਲਈਏ। ਸਾਡੇ ਜਿਹੜਾ ਗਿਆਨ ਹੈ ਸਾਡਾ, ਸਾਡੀ ਇੰਟੈਲੀਜੈਂਸ ਹੈ ਜਿਹੜੀ, ਸਾਡੀ ਵਿਵੇਕ ਸਮਝ ਜਿਹੜੀ ਹੈ, ਇੰਟੈਲੀਜੈਂਟ ਹੋਣਾ ਹੈ ਤੇ ਉਹਦੇ ਤੇ ਕਾਬੂ ਪਾਉਣਾ, ਇਮੋਸ਼ਨ ਤੇ ਜਜ਼ਬਾਤਾਂ ਤੇ। ਗਿਆਨ ਉੱਚਾ ਹੋਵੇ, ਇਮੋਸ਼ਨ ਥੱਲੇ ਹੋਣ, ਜਜ਼ਬਾਤੀ ਹੋ ਕੇ ਨਹੀਂ ਸੋਚਣਾ। ਜਜ਼ਬਾਤਾਂ 'ਚ ਲਏ ਫੈਸਲੇ ਹਮੇਸ਼ਾ ਗਲਤ ਹੋ ਜਾਂਦੇ ਆ, ਤੇ ਗਿਆਨ ਨਾਲ ਲਏ ਫੈਸਲੇ ਠੀਕ ਹੁੰਦੇ ਆ। ਜਜ਼ਬਾਤੀ ਹੋਣਾ ਹੈ ਪਰ ਜਜ਼ਬਾਤੀ ਹੋ ਕੇ ਸੋਚਣਾ ਨਹੀਂ, ਸੋਚਣਾ ਦਿਮਾਗ ਦਾ ਕੰਮ ਹੈ, ਅਕਲ ਨਾਲ ਹਰ ਕੰਮ ਕਰਨਾ, ਤੱਤੇ ਨਹੀਂ ਪੈਣਾ, ਕਾਲੇ ਨਹੀਂ ਚੱਲਣਾ। ਤੇ ਗੁਰੂ ਸਾਹਿਬ ਨੇ ਸੰਘਰਸ਼ੀ ਬਣਾਇਆ, ਸੰਘਰਸ਼ ਕਰਦੇ ਰਹਿਣਾ, ਡੋਲਣਾ ਥੋੜਾ ਕਿ ਹੌਸਲਾ ਰੱਖਣਾ। ਤੇ ਜਦੋਂ ਮਨ ਕਾਇਮ ਹੋ ਗਿਆ, ਮਨ ਨਾ ਡਿੱਗਾ, ਤੇ ਮਨ ਜੇ ਡਿੱਗੇਗਾ ਨਹੀਂ, ਤੇ ਤਨ ਨੂੰ ਡਰਾ ਰਹੇ ਨੇ, ਮਨ ਹੌਸਲੇ 'ਚ ਹੈ, ਮਨ ਖੁਸ਼ ਹੈ, ਕਬੀਰ ਜੀ ਦਾ ਵਚਨ ਹੈ ਨਾ ਇਹ 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 ਸ਼ਬਦ ਜਰਾ ਪੜਿਓ।
ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਮਾਦ ਕਰ ਖਰੇ ਕਬੀਰ।
ਕਬੀਰ ਸਾਹਿਬ ਜੀ ਦਾ ਵਚਨ ਹੈ ਇਹ, ਕਹਿੰਦੇ ਜਿਹੜਾ ਤਾਂ ਸਿੱਧਾ ਅਰਥ ਇਹੀ ਕੀਤਾ ਜਾਂਦਾ ਹੈ ਕਿ ਗੰਗਾ ਡੂੰਘੀ ਸੀ, ਪਾਣੀ ਡੂੰਘਾ ਸੀ ਗੰਗਾ ਦਾ, ਉਹਦੇ ਵਿੱਚ ਜੰਜੀਰਾਂ ਨਾਲ ਬੰਨ ਕੇ ਕਬੀਰ ਜੀ ਨੂੰ ਲੈ ਗਏ। ਕਬੀਰ ਜੀ ਨੇ ਰੱਬ ਅੱਗੇ ਅਰਦਾਸ ਕੀਤੀ ਤੇ ਫਿਰ ਉੱਪਰ ਤੈਰਨ ਲੱਗ ਪਏ, ਸਿੱਧਾ ਅਰਥ ਇਹ ਕੀਤਾ ਜਾਂਦਾ। ਪਰ ਜੇ ਕਬੀਰ ਸਾਹਿਬ ਜੀ ਦੇ ਸ਼ਬਦ ਆਪਾਂ ਸਾਰੇ ਪੜ੍ਹ ਕੇ ਵੇਖੀਏ ਤੇ ਕਬੀਰ ਸਾਹਿਬ ਜੀ ਬਹੁਤ ਪ੍ਰੈਕਟੀਕਲ ਸੋਚਦੇ ਨੇ, ਸਾਰੇ ਪਖੰਡਾਂ ਦੀਆਂ ਧੱਜੀਆਂ ਉਡਾਉਂਦੇ ਨੇ। ਸਭ ਤੋਂ ਤਿੱਖੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ, ਸਭ ਤੋਂ ਤਿੱਖੇ, ਸਭ ਤੋਂ ਤਿੱਖੇ ਪੂਰੇ ਟਾਈਮ, ਕਿਤੇ ਸਮਝੌਤਾ ਨਹੀਂ ਕਰਦੇ, ਠੋਕ ਕੇ ਗੱਲ ਜਿਹੜੀ ਕੀਤੀ ਹੈ ਐ ਪੂਰੀ, ਗਿੱਟੇ ਲੱਗੇ ਭਾਵੇਂ ਗੋਡੇ ਲੱਗੇ, ਐ ਕਰਕੇ ਉਹ ਐ ਸੋਚ ਕੇ ਹੋਵੇਗਾ ਵੀ ਕਿਤੇ ਮਿਰਗਸ਼ਾਲਾ ਉੱਤੇ ਮਤਲਬ ਵੀ ਕਰਾਮਾਤ ਹੋ ਗਈ, ਤੇ ਉਹ ਤੇ ਏਦਾਂ ਮੰਨਦੇ ਨਹੀਂ ਕਿਤੇ। ਉਹ ਤੇ ਕਹਿੰਦੇ ਨੇ ਤੂੰ ਕਹਿੰਦਾ ਰੱਬ ਰੱਬ ਲੱਭਣ, ਰੱਬ ਲੱਭਣ ਜਾਣਾ ਗੰਗਾ ਤੇ, ਗੰਗਾ ਤੇ ਕਹਿੰਦੇ ਮੈਨੂੰ ਤੇ ਇਹ ਲੱਗਦਾ ਵੀ ਮੇਰਾ ਮਨ ਠੀਕ ਹੈ, ਤੇਰੇ ਵਾਲਾ ਰੱਬ ਮੈਨੂੰ ਲੱਭਦਾ ਫਿਰਦਾ, ਤੂੰ ਰੱਬ ਲੱਭਣ ਜਾਂਦਾ, ਮੈਨੂੰ ਤੇ ਐਂ ਲੱਗਦਾ ਤੇਰੇ ਵਾਲਾ ਮੇਰੇ ਮਗਰ ਮਗਰ ਫਿਰਦਾ। ਜਿਵੇਂ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਮੇਰਾ ਮਨ ਨਿਰਮਲ ਹੋ ਗਿਆ, ਪਾਛਾ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ, ਕਹਿੰਦੇ ਤੈਨੂੰ ਰੱਬ ਲੱਭਣ ਜਾਂਦਾ, ਮੈਨੂੰ ਐਂ ਲੱਗਦਾ ਤੇਰੇ ਵਾਲਾ ਰੱਬ ਮੇਰੇ ਪਿੱਛੇ ਪਿੱਛੇ ਕਬੀਰ ਕਬੀਰ ਕਰਦਾ ਫਿਰਦਾ। ਮੈਨੂੰ ਤੇ ਐਂ ਲੱਗਦਾ ਤੂੰ ਕਿਹੜੀਆਂ ਗੱਲਾਂ ਕਰਦਾ ਰੱਬ ਲੱਭਣ ਜਾਂਦਾ ਰੱਬ ਕੁਦਰਤ ਦੇ ਨਿਯਮ ਜਿਹੜੇ ਨੇ ਨਾ ਉਹਦੇ ਅੰਡਰ ਚੱਲੇਗਾ ਉਹ ਤੇ ਮਗਰ ਮਗਰ ਨੇ ਦੱਸ ਕੀ ਚਾਹੀਦਾ ਕੁਦਰਤ ਦਾ ਵਿਧਾਨ ਇੱਦਾਂ ਦਾ ਨਿਯਮਾਂ ਦੇ ਅੰਡਰ ਚੱਲੀਏ ਨਿਯਮ ਸਾਡੇ ਆਪਣੇ ਆਪ ਸਭ ਕੋ ਤੇਰਾ ਬਸ ਗਮ ਗੋਚਰਾ ਤੂੰ ਭਗਤਾਂ ਕਹਿ ਬਸ ਭਗਤਾਂ ਤਾਣ ਤੇਰਾ ਜਿਹੜੇ ਨਿਯਮਾਂ ਨੂੰ ਕੁਦਰਤ ਦੇ ਨਿਯਮਾਂ ਨੂੰ ਸਮਝਦੇ ਨੇ ਨਿਯਮ ਉਹਨਾਂ ਦੇ ਨਾਲ ਖੜਦੇ ਨੇ ਉਹ ਨਿਯਮਾਂ ਨੂੰ ਸਮਝ ਕੇ ਚੱਲਣਗੇ ਤੇ ਨਿਯਮ ਉਹਨਾਂ ਦੇ ਨਾਲ ਹੀ ਚੱਲਣਗੇ ਕੁਦਰਤ ਦਾ ਵਿਧਾਨ ਫਿਰ ਉਲਟ ਥੋੜਾ ਚੱਲੂ ਉਹ ਨਿਯਮਾਂ ਦੇ ਮੁਤਾਬਕ ਚੱਲਣਗੇ ਠੀਕ ਹੈ ਤੇ ਨਿਯਮ ਉਹਨਾਂ ਦੇ ਮੁਤਾਬਕ ਚੱਲਦੇ ਇਦਾਂ ਹੀ ਹੁੰਦਾ ਹੁਣ ਵੇਖੋ ਇੱਥੇ ਕਬੀਰ ਸਾਹਿਬ ਕਹਿੰਦੇ ਹੈ ਲੱਪੜੋ ਸ਼ੁਰੂ ਤੋਂ ਪੰਕਤੀ
ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬੰਦ ਕਰ ਖਰੇ ਕਬੀਰ
ਕਹਿੰਦੇ ਗੰਗਾ ਡੂੰਘੀ ਗੁਸਾਇਨ ਗਹਿਰ ਗੰਭੀਰ ਗੰਗਾ ਜਿਹੜੀ ਹੈ ਨਾ ਇਹ ਬੜੀ ਡੂੰਘੀ ਹੈ ਪੁਜਾਰੀਵਾਦ ਦਾ ਭਰਮ ਜਾਲ ਹੈ ਜਿਹੜਾ ਪੁਜਾਰੀਵਾਦ ਹੈ ਜਿਹੜਾ ਕਰਮ ਕਾਂਡਾਂ ਦੀ ਗੰਗਾ ਜਿਹੜੀ ਹੈ ਇਹ ਬੜੀ ਡੂੰਘੀ ਭਾਵ ਅਰਥ ਲੈਣੇ ਪੈਣਗੇ ਕਿਉਂਕਿ ਇੱਕ ਗੱਲ ਪੱਕੀ ਹੈ ਜੇ ਭਾਵ ਅਰਥ ਨਹੀਂ ਲੈਣੇ ਫਿਰ ਤੇ ਬੜੇ ਪੰਗੇ ਪੈਣੇ ਅਗਲਾ ਕਹਿੰਦਾ ਨਹੀਂ ਜੀ ਸਿੱਧਾ ਤੇ ਲਿਖਿਆ ਗੰਗਾ ਗੈਰ ਗੰਭੀਰ ਬਈ ਜੰਜੀਰ ਨਾਲ ਬੰਨਿਆ ਜੇ ਇਹਨੂੰ ਭਾਵ ਅਰਥ ਨਹੀਂ ਲੈਣਾ ਫਿਰ ਜਦੋਂ ਬਾਣੀ ਪੰਗਤੀ ਆਉਂਦੀ ਹੈ ਚਰਨ ਸਾਧ ਕੇ ਫਿਰ ਪੈਰ ਧੋਤੋ ਸਾਰਿਆਂ ਦੇ ਬੀਵੀ ਚੱਲੋ ਇਹ ਵੀ ਅਗਲਾ ਕਰ ਲੂ ਫਿਰ ਜਦੋਂ ਆਉਣਾ ਸਾਧ ਕੀ ਧੂੜ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਫਿਰ ਇਸ਼ਨਾਨ ਵੀ ਕਰਨਾ ਪੈਣਾ ਧੂੜੀ ਚ ਭਰ ਭਰ ਕੇ ਕੱਪ ਸਿਰ ਚ ਕਿਹੜਾ ਪਾਵੇ ਜੇ ਕੋਈ ਕਥਾ ਬਾਚ ਕਵੇ ਨਹੀਂ ਜੀ ਏਦਾਂ ਥੋੜਾ ਸਿੱਧਾ ਤੇ ਲਿਖਿਆ ਫਿਰ ਸਿੱਧਾ ਤੇ ਲਿਖਿਆ ਸਾਧ ਕੀ ਧੂੜ ਕਰੋ ਇਸ਼ਨਾਨ ਫਿਰ ਇਸ਼ਨਾਨ ਕਰੋ ਜਿਹੜਾ ਕਥਾ ਬਾਚ ਏਦਾਂ ਕਵੇ ਕਰਕੇ ਸੰਗਤ ਦੀ ਧੂੜੀ ਇਕੱਠੀ ਉਹਦੇ ਸਿਰ ਚ ਕੱਪ ਭਰ ਕੇ ਪਾ ਦੇਵੇ ਉਹ ਕਵੇ ਕੱਪੜੇ ਲਵੇੜ ਤੇ ਉਹਨੂੰ ਕਵੇ ਸੰਗਤਾਂ ਦੀ ਧੂੜੀ ਹੈ ਸਾਧ ਇਹ ਗੁਰਬਾਣੀ ਚ ਲਿਖਿਆ ਤੇ ਪਿਆ ਭਾਵ ਅਰਥ ਨਹੀਂ ਕੇਸਾਂ ਕਾਕਰ ਚੌਰ ਢਲਾਵਾਂ ਚਰਨ ਧੂੜ ਇਹ ਭਾਵ ਅਰਥ ਲੈਣਾ ਪਊ ਕੇਸਾਂ ਦਾ ਵੀ ਕਦੇ ਚੌਰ ਕੀਤਾ ਕਿਸੇ ਨੇ ਪਰ ਭਾਵ ਅਰਥ ਹੈ ਇੱਥੇ ਭਾਵ ਅਰਥ ਹੈ ਵੀ ਜਿਹੜੀ ਕਰਮ ਕਾਂਡਾਂ ਦੀ ਜਿਹੜੀ ਗੰਗਾ ਹੈ ਉਹ ਬੜੀ ਡੂੰਘੀ ਹੈ ਲੋਕੀ ਉਹਨੂੰ ਮੰਨਦੇ ਨੇ ਕਰਮਕਾਂਡ ਸਾਰੇ ਉਹਨੂੰ ਮਾਤਾ ਸਮਝਦੇ ਨੇ ਕਰਦੇ ਨੇ ਜਿਵੇਂ ਗੰਗਾ ਚ ਦੁਨੀਆ ਹੀ ਨਹਾਉਂਦੀ ਫਿਰਦੀ ਹੈ ਇਸੇ ਤਰ੍ਹਾਂ ਪੁਜਾਰੀਵਾਦ ਹੈ ਜਿਹੜਾ ਜਿਹੜਾ ਢਾਂਚਾ ਆ ਜਿਹੜਾ ਕਰਮਕਾਂਡ ਨੇ ਜਿਹੜੇ ਸਾਰੀ ਦੁਨੀਆ ਹੀ ਕਰਦੀ ਫਿਰਦੀ ਗੰਗ ਗੁਸਾਇਨ ਕਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਕਹਿੰਦੇ ਕਬੀਰ ਨੂੰ ਵੀ ਬੰਨਣ ਦੀ ਟਰਾਈ ਕੀਤੀ ਗਈ ਹੈ ਕਬੀਰ ਨੂੰ ਵੀ ਕੋਸ਼ਿਸ਼ ਕੀਤੀ ਬੰਨਣ ਦੀ ਵੀ ਇਹ ਜਿਹੜੀ ਗੰਗਾ ਹੈ ਇਹਦੇ ਵਿੱਚ ਇਹਨੂੰ ਵੀ ਡੋਬੋ ਸਾਰੀ ਦੁਨੀਆ ਡੁੱਬੀ ਪਈ ਹੈ ਇਹਨੂੰ ਵੀ ਡੋਬਣਾ ਸਾਰੇ ਇੱਧਰ ਚੱਲੇ ਨੇ ਇਹਨੂੰ ਵੀ ਡੋਬਣਾ ਇਹਨੂੰ ਵੀ ਡੋਬਣਾ ਪਰ ਕਬੀਰ ਜਹਿ ਮਾਰਗ ਪੰਡਿਤ ਗਏ ਪਾਛੈ ਭਰੀ ਵਹੀ ਇੱਕ ਅਬ ਘਟ ਘਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ ਸਾਡਾ ਆਸਣ ਉੱਚਾ ਅਸੀਂ ਉੱਥੇ ਚੜੇ ਹਾਂ ਮਿਰਗਸ਼ਾਲਾ ਤੇ ਬੈਠੇ ਹਾਂ ਨਾ ਅਸੀਂ ਤੇ ਅਸੀਂ ਨਹੀਂ ਨਾ ਡੁੱਬਣਾ ਵਿੱਚ ਅਗਲੀ ਪੰਕਤੀ
ਮਨ ਨਾ ਡੁੱਬੇ ਤਨ ਕਾਹੇ ਕੋ ਡਗਾਏ ਚਰਨ ਕਮਲ ਚਿਤ ਰਹਿਓ ਸਮਾਏ
ਕਹਿੰਦੇ ਮਨ ਹੈ ਮੇਰਾ ਕਾਇਮ ਤੇ ਤਨ ਨੂੰ ਡਰਾਵੇ ਦੇਣ ਨਾਲ ਕੀ ਹੋ ਜਾਣਾ ਤੇਰੇ ਨੂੰ ਐ ਕਰਦਾਂਗੇ ਤੈਨੂੰ ਮਾਰਦਾ ਕਹਿੰਦੇ ਮਾਰ ਦੋ ਮੇਰਾ ਮਨ ਕਾਇਮ ਹੈ ਮੈਂ ਨਹੀਂ ਡਰਦਾ ਤੂੰ ਕਰਮ ਕਾਂਡ ਨਹੀਂ ਕਰਦਾ ਤੂੰ ਸਾਡੇ ਮਗਰ ਨਹੀਂ ਲੱਗਦਾ ਬਾਕੀਆਂ ਵਾਲੀਆਂ ਗੱਲਾਂ ਤੂੰ ਅਲੱਗ ਹੀ ਚੱਲਦਾ ਤੂੰ ਅਲੱਗ ਹੀ ਇਕੱਲਾ ਹੀ ਤੁਰਿਆ ਫਿਰਦਾ ਕਹਿੰਦਾ ਮੇਰਾ ਮਨ ਨਹੀਂ ਡੋਲਦਾ ਮੇਰਾ ਮਨ ਕਾਇਮ ਹੈ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹਿਓ ਸਮਾਏ ਮੇਰਾ ਚਰਨ ਕਮਲ ਕਿੱਥੇ ਨੇ ਹਰ ਜਗ੍ਹਾ ਹੀ ਚਰਨ ਨੇ ਹਿਰਦੇ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਂਧਿਓ ਪਾਲ ਗਿਆਨ ਦੇ ਚਰਨ ਨੇ ਨਾ ਗਿਆਨ ਨਾਲ ਜੁੜੇ ਹੋਏ ਆ ਚਰਨ ਕੀ ਨੇ ਪਰਮਾਤਮਾ ਹਰ ਪਾਸੇ ਹੈ ਸੱਚਾ ਗਿਆਨ ਵੀ ਹਰ ਪਾਸੇ ਹੈ ਸੱਚਾ ਗਿਆਨ ਲੈਂਦੇ ਆ ਜ਼ਿੰਦਗੀ 'ਚ ਸਮਝਦੇ ਆ ਸਾਰਾ ਕੁਝ ਚਰਨਾਂ ਕਮਲਾਂ ਨਾਲ ਜੁੜੇ ਹੋਏ ਆ ਤੁਹਾਡੇ ਮਗਰ ਲੱਗ ਜਾਣਗੇ ਕਿਤੇ ਚਿੱਤ ਲੱਗਿਆ ਹੋਇਆ ਬਸ ਮੇਰਾ ਮਨ ਨਹੀਂ ਡੋਲਦਾ ਡਰਾਈ ਜਾਓ ਐਂ ਕਰਦੇ ਆ ਗੈਂ ਕਰਦੇ ਕਹਿੰਦੇ ਅਸੀਂ ਨਹੀਂ ਡੋਲਦੇ ਅੱਗੇ ਫਿਰ
ਗੰਗਾ ਦੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ
ਮੇਰੀ ਜਿਹੜੀ ਜਿਹੜੀ ਗੰਗਾ ਦੀ ਲਹਿਰ ਜਿਹੜੀ ਲਹਿਰ ਦੇ ਵਿੱਚ ਮਤਲਬ ਮੈਂ ਨਹੀਂ ਵਿੱਚ ਫਸਿਆ ਮੇਰੀ ਜੰਜੀਰ ਟੁੱਟ ਗਈ ਜਿਹੜੀ ਮੈਨੂੰ ਫਸਾਉਣ ਦੀ ਟਰਾਈ ਕੀਤੀ ਗਈ ਸੀ ਗੰਗਾ ਦੀ ਲਹਿਰ ਵਿੱਚ ਮੈਂ ਵੀ ਡੁੱਬਾਂ ਮੈਂ ਵੀ ਫਸਾਂ ਗੰਗਾ ਕੀ ਲਹਿਰ ਜਿੱਥੇ ਸਾਰੇ ਡੁੱਬ ਰਹੇ ਨੇ ਮੇਰੀ ਟੁੱਟੀ ਜਾਈ ਮੇਰੀ ਜੰਜੀਰ ਟੁੱਟ ਗਈ ਮੈਂ ਨਹੀਂ ਮੰਨਿਆ ਮੈਂ ਗੰਗਾ ਦੀ ਲਹਿਰ ਵਿੱਚ ਮੈਂ ਨਹੀਂ ਵੜਿਆ, ਮੈਂ ਨਹੀਂ ਡੁੱਬਿਆ। ਗੰਗਾ ਕੀ ਲਹਿਰ, ਜਿਹੜੇ ਸਾਰੇ ਡੁੱਬ ਗਏ ਗੰਗਾ ਕੀ ਲਹਿਰ ਵਿੱਚ, ਪਰ ਗੰਗਾ ਕੀ ਲਹਿਰ ਡੁੱਬਦੇ ਨੇ ਸਾਰੇ, ਮੇਰੀ ਡੁੱਬੀ ਮੇਰੀ ਡੁੱਬੀ। ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਮੈਂ ਤੇ ਨਾ ਮ੍ਰਿਗਸ਼ਾਲਾ ਤੇ ਬਹਿ ਗਿਆ। ਉਹ ਕਿਹੜੀ? ਇੱਕ ਅਵਘਟ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ, ਮੈਂ ਤੇ ਉਹ ਬਹਿ ਗਿਆ ਆਸਣ ਦੇ ਉੱਤੇ, ਮੈਂ ਨੀ ਡੁੱਬਿਆ, ਉੱਚਾ ਚੜ ਗਿਆ। ਇਹਨਾਂ ਗੱਲਾਂ ਤੋਂ ਮੈਂ ਉੱਚਾ ਉੱਠ ਗਿਆ, ਕਬੀਰ ਤੇ ਮ੍ਰਿਗਸ਼ਾਲਾ ਤੇ ਬਹਿ ਗਿਆ। ਮ੍ਰਿਗਸ਼ਾਲਾ ਤੇ ਬਹਿਣ ਦਾ ਮਤਲਬ ਹੈ ਉੱਚਾ, ਮੈਂ ਨੀ ਡੁੱਬਿਆ, ਮੇਰੀਆਂ ਜ਼ੰਜੀਰਾਂ ਟੁੱਟ ਗਈਆਂ। ਬਾਕੀ ਜਿਹੜੇ ਨਹੀਂ ਤੋੜ ਸਕੇ, ਡੁੱਬ ਗਏ, ਆਪਾਂ ਤੋੜ ਲਈਆਂ। ਇਹ ਤੋੜਦੀਆਂ ਆਪ ਪੈਂਦੀਆਂ, ਨਿਕਲਣਾ ਕਰਮ ਕਾਂਡਾਂ ਵਿੱਚੋਂ ਆਪ ਪੈਂਦਾ, ਕੋਈ ਨੀ ਕੱਢ ਸਕਦਾ। ਆਪਣਾ ਦਿਮਾਗ ਨਾਲ, ਆਪਣੀ ਅਕਲ ਨਾਲ ਤੁਹਾਨੂੰ ਕਰਮ ਕਾਂਡਾਂ ਤੋਂ, ਪੁਜਾਰੀਵਾਦ ਚੋਂ ਨਿਕਲਣਾ ਪੈਂਦਾ। ਤੇ ਦਲੇਰ ਬੰਦੇ ਹੁੰਦੇ ਨੇ ਜਿਹੜੇ ਕਹਿਣ ਅਸੀਂ ਨੀ ਮੰਨਦੇ, ਬੜੀ ਦਲੇਰੀ ਚਾਹੀਦੀ ਹੈ ਕਰਮ ਕਾਂਡਾਂ ਨੂੰ ਲੱਤ ਮਾਰਨ ਲਈ। ਚੇਤਾ ਰੱਖੋ, ਸਭ ਤੋਂ ਵੱਡੀ ਦਲੇਰੀ ਹੈ ਕਹਿਣ ਦੀ ਚਾਹੀਦੀ, ਮੈਂ ਰੱਬ ਨੂੰ ਨਹੀਂ ਮੰਨਦਾ, ਹਰ ਆਸਾ ਸਾਡੇ ਚ ਰੱਬ ਹੈ ਇਹ ਠੀਕ ਹੈ, ਅਸੀਂ ਨਹੀਂ ਮੰਨਦੇ। ਇਹਦੇ ਲਈ ਦਲੇਰੀ ਚਾਹੀਦੀ ਹੈ, ਹਿੰਮਤ ਚਾਹੀਦੀ। ਕਹਿੰਦੇ ਮੈਂ ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਇਹ ਕੰਮ ਘੱਟ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ, ਚੜ ਗਏ ਕਹਿੰਦੇ ਅਸੀਂ। ਅਸੀਂ ਨੀ ਕਹਿੰਦੇ ਮ੍ਰਿਗਸ਼ਾਲਾ ਚ, ਅਸੀਂ ਤਾਂ ਬਹਿ ਗਏ ਉੱਤੇ ਤੇ ਗੰਗਾ ਕੀ ਲਹਿਰ, ਦੁਨੀਆਂ ਡੁੱਬ ਗਈ ਗੰਗਾ ਲੈ, ਪਰ ਮੇਰੀ ਡੁੱਬੀ ਮੇਰੀ ਟੁੱਟ ਗਈ। ਮੈਂ ਕਹਿ ਰਿਹਾ ਅੱਗੇ
ਕਹੇ ਕਬੀਰ ਕੋ ਸੰਗ ਦਾ ਸਾਥ,
ਕਰਮ ਕਾਂਡ ਕਰਨ ਵਾਲਾ ਕੋਈ ਨੀ ਮੇਰੇ ਨਾਲ ਜੁੜਿਆ, ਕੋਈ ਸੰਗੀ ਸਾਥੀ ਨੀ ਬਣਿਆ ਮੇਰਾ, ਵੀ ਸਾਰੇ ਛੱਡ ਗਏ, ਇਕੱਲੇ ਹੀ ਰਹਿ ਗਿਆ। ਕਹਿੰਦੇ ਸਾਰੇ ਛੱਡ ਗਏ। ਕਹੇ ਕਬੀਰ ਕੋ ਸੰਗ ਨਾ ਸਾਥ, ਕੌਣ ਭਲਾ, ਜਿਹੜੇ ਬਾਕੀ ਫਸਣ ਵਾਲੇ ਸੀ ਉਹ ਤੇ ਛੱਡ ਗਏ। ਕਹਿੰਦੇ ਛੱਡ ਜੋ, ਇਹਦੇ ਨਾਲ ਕੀ ਫਰਕ ਪੈਣਾ। ਅੱਗੇ
ਜਲ ਥਲ ਰੱਖਣਾ ਹੈ ਰਘੁਨਾਥ,
ਉਹ ਰਘੁਨਾਥ, ਉਹ ਜਲ ਥਲ ਹਰ ਜਗ੍ਹਾ ਹਰ ਥਾਂ ਸਰਬ ਵਿਆਪੀ, ਉਹ ਸਾਡਾ ਰਾਖਾ ਹੈ, ਸਾਨੂੰ ਕਿਸੇ ਦੀ ਲੋੜ ਹੀ ਨਹੀਂ, ਉਹਦਾ ਆਸਰਾ। ਉਹਦਾ ਮਤਲਬ ਸਰਬ ਵਿਆਪੀ ਜਿਹਦਾ ਅਸੀਂ ਰੂਪ ਹਾਂ, ਫਿਰ ਸਾਨੂੰ ਡਰਨ ਦੀ ਕੀ ਲੋੜ ਹੈ, ਹੈ ਕਿ ਨਹੀਂ ਸੰਘਰਸ਼। ਤੇ ਆਹ ਸ਼ਬਦ ਗੁਰਬਾਣੀ ਦੇ ਸੰਘਰਸ਼ੀ ਬਣਾਊਗੀ ਕਿ ਤੁਹਾਨੂੰ ਵਿਹਲੜ ਬਣਾਉਂਦੀ ਹੈ, ਨਿਕੰਮੇ ਬਣਾਉਂਦੀ। ਇਹ ਸਮਝੌਤਾਵਾਦੀ ਨੇ ਕਿ ਸੰਘਰਸ਼ੀ ਹੈ, ਇਹ ਇਨਕਲਾਬ ਦੀ ਵਿਚਾਰਧਾਰਾ ਕਿ ਸਮਝੌਤਾਵਾਦੀ, ਇਨਕਲਾਬੀ ਵਿਚਾਰਧਾਰਾ, ਇਹ ਸੰਘਰਸ਼ੀ ਹੈ। ਇਹ ਇਹ ਇੱਕ ਨਾਰਾ ਆਇਆ ਬਗਾਵਤ ਵਾਲੀ ਸੋਚ ਹੈ, ਇਹ ਢਾਂਚੇ ਤੋਂ ਬਾਗੀਆਂ ਦੀ ਸੋਚ ਹੈ। ਤੇ ਅੱਜ ਦੱਸੋ, ਅੱਜ ਸਮਾਜ ਸਮਝੌਤਾਵਾਦੀਆਂ ਦਾ ਕਿ ਇਨਕਲਾਬੀਆਂ ਦਾ? ਇਹਦਾ ਮਤਲਬ ਭਗਤ ਕਬੀਰ ਜੀ ਵਾਲਾ ਹੈ, ਗੁਰੂ ਨਾਨਕ ਵਾਲਾ ਹੈ ਕਿ ਹੋਰਾਂ ਵਾਲਾ ਹੀ ਹੈ? ਹੋਰਾਂ ਵਾਲਾ ਹੈ। ਜੇ ਜੇ ਇਨਕਲਾਬੀ ਹੋਵੇ, ਇਨਕਲਾਬੀ ਸੰਘਰਸ਼ੀ ਹੋਵੇ, ਫਿਰ ਕਬੀਰ ਜੀ ਦੇ ਨੇ, ਗੁਰੂ ਨਾਨਕ ਦੇ ਨੇ, ਗੁਰੂ ਅਰਜਨ ਦੇਵ ਜੀ ਦੇ ਨੇ। ਪਰ ਇਹ ਸੰਘਰਸ਼ੀ ਨਹੀਂ, ਇਹ ਲੋਕ ਤੇ ਸਮਝੌਤਾਵਾਦੀ ਨੇ। ਕਹਿੰਦੇ ਸਾਰੀ ਦੁਨੀਆ ਇੱਧਰ ਚੱਲਦੀ, ਤੂੰ ਕੱਲੇ ਹੀ ਇੱਧਰ ਤੁਰਿਆ ਫਿਰਦਾ, ਏਦਾਂ ਹੀ ਸਮਝਾਉਂਦੇ ਨੇ। ਉਹ ਛੱਡ ਪਰੇ ਸਗੋਂ ਉਲਟ ਚੱਲਦੇ ਨੇ, ਆਪ ਕਰ ਨਹੀਂ ਸਕਦੇ ਤੇ ਦੂਜੇ ਨੂੰ ਕਹਿਣਗੇ ਪੰਗੇ ਲੈਂਦਾ ਜੀ, ਇਹ ਪੁੱਠਾ ਚੱਲਦਾ ਜੀ, ਇਹਨੂੰ ਅਕਲ ਘੱਟ ਹੈ, ਇਹਨੂੰ ਪਤਾ ਵੀ ਆਪ ਤੋਂ ਤੇ ਹੋਣਾ ਨਹੀਂ, ਦੂਜੇ ਨੂੰ ਵੀ ਨਹੀਂ ਬਰਦਾਸ਼ਤ ਕਰਦੇ, ਇਹੀ ਕਹਿਣਗੇ। ਪਰ ਕਮਾਲ ਦੀ ਗੱਲ ਹੈ, ਜੇ ਬਚਨ ਪੜ੍ਹ ਕੇ ਵੇਖੀਏ ਤੇ ਸੰਘਰਸ਼ ਕੀਤਾ ਸਾਰੀ ਜ਼ਿੰਦਗੀ, ਤੇ ਗੁਰਬਾਣੀ ਨੂੰ ਜਦੋਂ ਸਮੁੱਚੇ ਨੂੰ ਵੇਖਾਂਗੇ ਨਾ। ਇੱਕ ਗੱਲ ਹੁਣ ਇੱਥੇ ਸ਼ਬਦ ਦੀ ਵਿਚਾਰ ਤੇ ਹੋ ਗਈ ਪੂਰੀ, ਇੱਕ ਗੱਲ ਹੋਰ ਆਪਾਂ ਕਰੀਏ ਥੋੜੀ ਜਿਵੇਂ ਚਾਹੁੰਦਾ ਕਰਨੀ। ਇੱਕ ਨਾ ਕਿਸੇ ਵੀ ਚੀਜ਼ ਨੂੰ ਜਦੋਂ ਵੇਖਣਾ ਤੇ ਸਮੁੱਚਤਾ ਵਿੱਚ ਵੇਖਣਾ ਪੈਣਾ, ਹਿੱਸਿਆਂ ਵਿੱਚ ਨਹੀਂ। ਸਭ ਤੋਂ ਵੱਧ ਮਾਰ ਖਾਂਦੇ ਪਤਾ ਕਿਹੜੇ ਬੰਦੇ ਨੇ? ਜਿਹੜੇ ਹਿੱਸਿਆਂ ਵਿੱਚ ਵੇਖਦੇ ਨੇ, ਹਿੱਸਿਆਂ ਵਿੱਚ ਸੋਚਦੇ ਨੇ, ਹਿੱਸਿਆਂ ਵਿੱਚ ਸੋਚ ਕੇ ਫੈਸਲੇ ਲੈਂਦੇ। ਸਮੁੱਚਤਾ ਨੂੰ ਵੇਖ ਕੇ ਫੈਸਲਾ ਲੈਣਾ, ਸਮੁੱਚਤਾ ਨੂੰ ਵੇਖ ਕੇ ਹੀ ਸਮਝ ਪੈਂਦੀ ਹੈ। ਇੱਕ ਪੰਕਤੀ ਨੂੰ ਵੇਖ ਕੇ ਅਰਥ ਨਹੀਂ ਨਾ ਸਮਝ ਆਉਣਾ, ਸਮੁੱਚੇ ਸ਼ਬਦ ਨੂੰ ਵੇਖਣਾ ਪੈਂਦਾ, ਤੇ ਇੱਕ ਸ਼ਬਦ ਨੂੰ ਵੇਖ ਕੇ ਵੀ ਨਹੀਂ ਪਤਾ ਲੱਗਣਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ। ਤੁਹਾਨੂੰ ਸਮੁੱਚੇ ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ ਪੈਣਾ। ਹਿੱਸਿਆਂ ਵਿੱਚ ਵੇਖਾਂਗੇ, ਇੱਕ ਹਿੱਸਾ ਆ ਹਿੱਸਿਆਂ 'ਚ ਵੇਖਾਂਗੇ, ਕਦੇ ਨਹੀਂ ਸਮਝ ਪੈਣੀ। ਆਪਣੇ ਦੀਵਾਨ ਨੂੰ ਹਿੱਸਿਆਂ 'ਚ ਸੁਣ ਲਓ, ਮੰਨ ਲਓ ਆਪਾਂ ਪਹਿਲਾਂ ਸਾਣ ਵਜਾਉਂਦੇ ਹਾਂ, ਸੁਣ ਲਓ ਕੀ ਕੱਢੋਗੇ, ਉਹ ਵੱਖਰਾ ਕਰ ਦਿਓ, ਫਿਰ ਸ਼ਬਦ ਕੀਰਤਨ ਵੱਖਰਾ ਕਰ ਦਿਓ, ਸਿਮਰਨ ਵੱਖਰਾ ਕਰ ਦਿਓ, ਧਾਰਨਾ ਵੱਖਰੀ ਕਰ ਦਿਓ, ਗੁਰੂ ਸਤੋਤਰ ਵੱਖਰਾ ਕਰ ਦਿਓ ਤੇ ਸਾਰੇ ਦੀਵਾਨ ਨੂੰ ਤੁਸੀਂ ਹਿੱਸਿਆਂ 'ਚ ਲੈ ਜਾਓ। ਕੀ ਪੱਲੇ ਪਊ ਸਾਨੂੰ? ਪੂਰਾ ਆਪਾਂ ਕੀ ਸੋਚਦੇ ਹਾਂ ਸਾਨੂੰ ਹਿੱਸਿਆਂ 'ਚ ਨਹੀਂ, ਸਾਨੂੰ ਸਮੁੱਚਤਾ ਵਿੱਚ ਵੇਖਣਾ ਪੈਣਾ। ਠੀਕ ਹੈ, ਸਮੁੱਚਤਾ ਵਿੱਚ ਵੀ ਇੰਨਾ ਨਹੀਂ, ਇੱਕ ਦੀਵਾਨ ਨਹੀਂ, ਸਮੁੱਚੇ ਸੁਣ ਕੇ ਸਮਝ ਕੇ ਫਿਰ ਆਪਣੀ ਵਿਚਾਰਧਾਰਾ ਦੀ ਸਮਝ ਪਊ। ਤੇ ਜਿਹੜੇ ਬੰਦੇ ਵੀ ਸਮੁੱਚਤਾ ਵਿੱਚ ਸੋਚਦੇ ਨੇ ਕਾਮਯਾਬ ਉਹ ਨੇ, ਹਿੱਸਿਆਂ 'ਚ ਸੋਚਣ ਵਾਲੇ ਬਹੁਤ ਨੁਕਸਾਨ ਕਰਾਉਂਦੇ ਨੇ। ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਨੂੰ ਵੇਖ ਲੈਂਦੇ ਨੇ। ਹੁਣ ਕਈ ਬੰਦੇ ਜਿਹੜੇ ਹੁਣ ਕਈ ਮਿਸ਼ਨਰੀ ਵਿਚਾਰਧਾਰਕ ਵਾਲੇ ਨੇ, ਪ੍ਰਚਾਰਕ ਨੇ, ਇੰਨੇ ਸਾਲਾਂ ਦੇ ਪ੍ਰਚਾਰ ਕਰਦੇ ਨੇ, ਪਰ ਹਿੱਸਾ ਵੇਖ ਰਹੇ ਨੇ, ਇੱਕ ਹਿੱਸਾ ਆ, ਇੱਕ ਹਿੱਸਾ ਆ, ਹਿੱਸਿਆਂ 'ਚ ਸੋਚਦੇ ਨੇ। ਹੁਣ ਜ਼ੋਰ ਕਿਹੜੀ ਗੱਲ 'ਤੇ ਲਾ ਰਹੇ ਨੇ? ਢਾਓ ਯਾਰ, ਇਹਨਾਂ ਨੂੰ ਇਹ ਬਦਨਾਮ ਕਰੋ ਵੀ ਰੱਬ ਨੂੰ ਨਹੀਂ ਮੰਨਦੇ, ਇਹ ਅਪਗ੍ਰੇਡ ਨੇ, ਇਹ ਐਂ ਕਰਦੇ ਨੇ, ਐਂ ਬੋਲਦੇ ਨੇ, ਮਤਲਬ ਲੋਕਾਂ ਦੇ ਦਿਮਾਗ 'ਚ ਇਹ ਵਾੜੋ ਵੀ ਇਹ ਨਾਸਤਕ ਨੇ, ਇਹਨਾਂ ਦੇ ਵਿਰੁੱਧ ਕਰੋ। ਇਹੀ ਸੋਚਦੇ ਨੇ ਹਰ ਵੇਲੇ, ਗੱਲਾਂ ਕੱਟ ਕੱਟ ਕੇ ਸੁਣਾਉਂਦੇ ਨੇ। ਸੁਣੋ ਹੁਣ, ਜੇ ਸਮੁੱਚਤਾ ਨੂੰ ਵਿਚਾਰਦੇ ਹੋ ਵੀ ਯਾਰ ਲੋਕ ਜਾ ਕਿੱਧਰ ਰਹੇ ਨੇ, ਸਾਨੂੰ ਜੁੱਤੀਆਂ ਕੌਣ ਮਾਰਦੇ ਰਹੇ ਨੇ ਅੱਜ ਤੱਕ? ਟਕਸਾਲੀ ਏਦਾਂ ਹੀ ਰਹਿੰਦਾ, ਅੱਜ ਤੱਕ ਸਾਨੂੰ ਮਾਰਦੇ ਰਹੇ ਆ, ਪ੍ਰੋਗਰਾਮ ਰੋਕਦੇ ਰਹੇ। ਸਭ ਤੋਂ ਵੱਧ ਨੱਕ 'ਚ ਦਮ ਕਿਹਨੇ ਕੀਤਾ? ਉਹਨਾਂ ਨੇ। ਤੇ ਜੇ ਸਮੁੱਚੀ ਗੱਲ ਸੋਚਣਗੇ, ਕਹਿਣਗੇ ਯਾਰ ਹੋ ਤੇ ਕਿਤੇ ਨਾ ਕਿਤੇ ਫਾਇਦਾ ਹੀ ਰਿਹਾ, ਵਿਚਾਰਧਾਰਾ ਤੇ ਅੱਗੇ ਜਾ ਰਹੀ ਹੈ ਕਿ ਨਹੀਂ? ਪਰ ਹਿੱਸਿਆਂ ਵਿੱਚ ਸੋਚਦੇ ਨੇ, ਸਵਾਰਥ ਆ ਪੈਂਦੇ ਨੇ, ਸਵਾਰਥ ਆ ਜਾਂਦਾ ਜਦੋਂ ਫਿਰ ਜੱਬ ਛਿੜ ਜਾਂਦਾ। ਹਿੱਸਿਆਂ ਵਿੱਚ ਜਦੋਂ ਬੰਦੇ ਸੋਚਦੇ ਨੇ ਨੁਕਸਾਨ ਕਰਾਉਂਦੇ ਨੇ, ਘਰਾਂ ਦੇ ਵਿੱਚ ਵੀ ਹਿੱਸਿਆਂ ਵਿੱਚ ਸੋਚਣਗੇ ਜਿਹੜੇ ਬੰਦੇ, ਮਤਲਬ ਫੈਸਲਾ ਲੈਣਾ, ਘਰ ਵਾਲੀ ਤੰਗ ਕਰਦੀ ਹੈ, ਇੱਕ ਇੱਕ ਹਿੱਸਾ, ਇੱਕ ਬੱਚੇ ਨੇ, ਇੱਕ ਬੱਚੇ ਨੇ, ਬੱਚਿਆਂ ਨੂੰ, ਘਰ ਵਾਲੀ ਨੂੰ, ਮਾਂ ਪਿਓ ਨੂੰ, ਆਪਣੇ ਆਪ ਨੂੰ, ਸਾਰਾ ਕੁਝ ਜਿਹੜਾ ਸਮੁੱਚੇ ਰੂਪ ਵਿੱਚ ਵੇਖਦਾ ਉਹ ਸਹੀ ਫੈਸਲਾ ਲੈਂਦਾ। ਕਈਆਂ ਨੇ ਇੱਕ ਚੀਜ਼ ਵੇਖ ਲਈ, ਘਰ ਵਾਲੀ ਤੰਗ ਕਰਦੀ ਹੈ, ਫਿਰ ਡਿਵੋਰਸ ਲੈਣਾ, ਲੈ ਲਿਆ, ਬੱਚੇ ਰੁੜ ਗਏ, ਬੱਚੇ ਰੁੜ ਜਾਂਦੇ। ਸਾਰਾ ਸਨਾਰੀਓ ਵੇਖਣਾ, ਡਿਸੀਜਨ ਲੈਣ ਤੋਂ ਪਹਿਲਾਂ, ਫੈਸਲਾ ਲੈਣ ਤੋਂ ਪਹਿਲਾਂ ਸਨਾਰੀਓ ਵੇਖਣਾ, ਪੂਰੀ ਪਿਕਚਰ ਵੇਖਣੀ। ਸਨਾਰੀਓ ਕੀ ਹੈ, ਪੂਰੀ ਪਿਕਚਰ ਕੀ ਹੈ, ਹਿੱਸਿਆਂ ਵਿੱਚ ਨਹੀਂ ਸਮੁੱਚਤਾ ਵਿੱਚ ਸੋਚਣਾ। ਤੇ ਇਹ ਵੱਡੀ ਪ੍ਰੋਬਲਮ ਹੈ ਸਾਡੇ ਲੋਕਾਂ 'ਚ ਕਿ ਇੱਕ ਹਿੱਸਾ ਸੋਚ ਲਿਆ, ਸਮੁੱਚਤਾ ਵਿੱਚ ਨਹੀਂ ਸੋਚਦੇ। ਘਰ ਵਾਲੀ ਤੇ ਚਲੇ ਜਾਓ, ਡਿਵੋਰਸ ਤੇ ਲੈ ਲਾਂਗੇ, ਬੱਚਿਆਂ ਦਾ ਕੀ ਬਣਨਾ? ਕੀ ਮੈਂ ਬੱਚਿਆਂ ਬਿਨਾਂ ਸਾਰ ਲੂੰ? ਮੇਰੇ ਮਾਂ ਪਿਓ ਨੇ ਕਿੱਦਾਂ ਚੱਲਣਾ? ਇੰਨੇ ਪੈਸੇ ਘਰ ਵਾਲੀ ਨੂੰ ਦੇਣੇ ਪੈਣਗੇ, ਮਤਲਬ ਸਾਰੀਆਂ ਤੰਦਾਂ ਉਹਨਾਂ ਨੂੰ ਜੋੜਨੀਆਂ ਨਹੀਂ ਆਉਂਦੀਆਂ, ਤੰਦਾਂ ਨਹੀਂ ਨਾ ਜੋੜਨੀਆਂ। ਜਿਵੇਂ ਹੁਣ ਪੁਰਾਣੇ ਨਿੱਕੇ ਹੁੰਦੇ ਸੀ, ਆਪਾਂ ਇੱਕ ਪਾਸੇ ਇੱਕ ਦੋ ਤਿੰਨ ਹੁੰਦਾ ਸੀ, ਦੂਜੇ ਪਾਸੇ ਤਾਜ ਮਹਿਲ ਛੱਪਿਆ ਹੁੰਦਾ, ਏਦਾਂ ਕਹਿੰਦੇ। ਹੁਣ ਜੇ ਤੁਸੀਂ ਇੱਕ ਦੋ ਤਿੰਨ ਚਾਰ ਇਹ ਜੋੜ ਦਿਓ, ਦੂਜੇ ਪਾਸੇ ਤਾਜ ਮਹਿਲ ਬਣ ਜਾਂਦਾ ਸੀ। ਜੇ ਇੱਕ ਚੀਜ਼ ਵੀ ਅੱਗੇ ਪਿੱਛੇ ਲੱਗ ਜਾਂਦੀ ਸੀ ਤੇ ਉਹ ਪੂਰੀ ਫੋਟੋ ਉਹਦੀ ਬਣ ਨਹੀਂ ਸੀ ਪਾਉਂਦੀ। ਇਹ ਤਾਂ ਤੰਦਾਂ ਜੋੜਨੀਆਂ ਪੈਂਦੀਆਂ। ਜਿਹੜੇ ਬੰਦੇ ਸਾਰੀਆਂ ਤੰਦਾਂ ਜੋੜ ਲੈਂਦੇ ਆ, ਆਹ ਘਰ ਵਾਲੀ ਹੈ, ਆਹ ਬੱਚੇ ਨੇ, ਆਹ ਮਾਂ ਪਿਓ ਨੇ, ਆਹ ਮੇਰਾ ਬਿਜ਼ਨਸ ਹੈ, ਆਹ ਮੇਰਾ ਕੰਮ ਹੈ, ਆਹ ਮੇਰੀ ਇਨਕਮ ਹੈ, ਮੇਰਾ ਸੁਭਾਅ ਕਿੱਦਾਂ ਦਾ ਹੈ, ਐ ਸੋਚ ਕੇ ਸਾਰਾ ਕੁਝ ਵੇਖ ਕੇ ਫਿਰ ਫੈਸਲੇ ਲੈਂਦੇ ਨੇ, ਉਹ ਸਹੀ ਫੈਸਲਾ ਲੈ ਪਾਉਂਦੇ। ਤੇ ਜਿਹੜੇ ਸਮੁੱਚਤਾ ਨਹੀਂ ਵਿਚਾਰਦੇ, ਸਾਰਾ ਕੁਝ ਨਹੀਂ ਵੇਖਦੇ, ਹਿੱਸਿਆਂ ਵਿੱਚ ਸੋਚਦੇ ਆ, ਉਹ ਨੁਕਸਾਨ ਕਰਾਉਂਦੇ ਆ। ਗੁਰੂ ਗ੍ਰੰਥ ਸਾਹਿਬ ਨੂੰ ਹਿੱਸਿਆਂ ਵਿੱਚ ਸੋਚਦੇ ਨੇ, ਜਿਹੜੇ ਵੇ ਪੜ੍ਹਦੇ ਨੇ ਉਹ ਨਹੀਂ ਪ੍ਰੋਪਰ ਸਮਝ ਸਕਦੇ, ਜਿਹੜਾ ਸਮੁੱਚੇ ਭਾਵ ਨੂੰ ਸਮਝਦੇ ਨੇ ਉਹ ਸਹੀ ਰਿਜ਼ਲਟ ਕੱਢਦੇ ਨੇ, ਸਾਰਾ ਕੁਝ ਸਮਝਦੇ ਨੇ। ਤਾਂ ਕਰਕੇ ਜ਼ਿੰਦਗੀ ਦੇ ਵਿੱਚ ਜਦੋਂ ਵੀ ਆਪਾਂ ਕੋਈ ਫੈਸਲਾ ਕਰਨਾ, ਸੋਚਣਾ, ਉਹਨੂੰ ਹਿੱਸਿਆਂ 'ਚ ਨਹੀਂ ਸੋਚਣਾ, ਸਾਰੀ ਪਿਕਚਰ ਵੇਖ, ਪੂਰੀ ਪਿਕਚਰ ਵੇਖ ਕੇ ਫਿਰ ਡਿਸੀਜਨ ਬਣਾਉਣੇ ਹੁੰਦੇ ਨੇ, ਫਿਰ ਫੈਸਲੇ ਲੈਣੇ ਹੁੰਦੇ ਨੇ, ਫਿਰ ਜਿਹੜੀ ਹੈ ਨਾ ਉਹਦੀ ਆਊਟਪੁੱਟ ਚੰਗੀ ਨਿਕਲਦੀ ਹੈ। ਹੁਣ ਜਿਹੜੇ ਬੰਦੇ ਇੱਥੇ, ਹੁਣ ਆਪਾਂ ਇੱਕ ਗੱਲ ਹੋਰ ਕਰਦੇ ਹਾਂ ਛੋਟੀ ਜਿਹੀ। ਆਪਣੇ ਨਾਲ ਕਈ ਬੰਦੇ ਕੰਮ ਕਰਦੇ ਨੇ, ਮੰਨ ਲਓ ਕੁਝ ਜਥੇ 'ਚ ਨੇ ਆਪਣੇ 'ਚ, ਕੁਝ ਬਾਹਰ ਕੰਮ ਕਰਦੇ ਨੇ। ਜਿਹੜੇ ਬੰਦੇ ਸਾਰਾ ਸੋਚਦੇ ਨੇ ਵੀ ਇੱਕ ਲਹਿਰ ਚੱਲ ਰਹੀ ਹੈ, ਪੁਜਾਰੀਵਾਦ ਸਿਸਟਮ ਹੈ, ਕਰਮਕਾਂਡਾਂ ਦੀ ਦਲਦਲ ਹੈ, ਪਖੰਡਵਾਦ ਦਾ ਢਾਂਚਾ ਹੈ, ਅਵਤਾਰਵਾਦ ਬਣ ਗਿਆ, ਇੱਕ ਪੂਰਾ ਧਾਰਮਿਕ ਢਾਂਚਾ ਬਣਾ ਲਿਆ, ਧੰਦਾ ਹੈ, ਧੰਦੇ ਵਾਲੇ ਚੀਕਾਂ ਮਾਰਦੇ ਨੇ, ਇਹ ਬੰਦੇ ਜਿਹੜੇ ਨੇ ਕੰਮ ਕਰ ਰਹੇ ਨੇ, ਮਿਹਨਤ ਕਰਦੇ ਨੇ, ਆਪਾਂ ਨਾਲ ਤੁਰੀਏ, ਸਮੁੱਚਤਾ ਨੂੰ ਸਮਝਦੇ ਨੇ। ਹੋਗੀ ਗੱਲ, ਇੱਕ ਬੰਦਾ ਹਿੱਸਿਆਂ ਵਿੱਚ, ਉਹਨੂੰ ਲੱਗਿਆ ਵੀ ਆਹ ਗੱਲ ਮੇਰੇ ਬੜੇ ਕੰਮ ਦੀ ਹੈ, ਉਨੀ ਕੁ ਥੋੜੀ ਜਿਹੀ ਚੱਕੀ ਦੂਜੇ ਨੂੰ ਲੜਨ ਵਾਸਤੇ, ਉਨੀ ਕੁ ਭੇਜ ਦੇ, ਕਲੇਸ਼ ਆਪਣਾ। ਉਹ ਕੀ ਕਰਦੇ ਨੇ, ਸੱਤਿਆਨਾਸ਼ ਮਾਰਦੇ। ਹੁਣ ਮੈਂ ਆਪਣੀ ਜੇ ਗੱਲ ਕਰਾਂ, ਸੱਚੀ ਗੱਲ ਇਹ ਹੈ, ਆਪਣੇ ਕੋਲ ਹਜ਼ਾਰਾਂ ਬੰਦੇ ਆਉਂਦੇ ਆ, ਹਜ਼ਾਰਾਂ ਫੋਨ ਆਉਂਦੇ, ਅਸੀਂ ਤੁਹਾਡੀ ਸਪੋਰਟ ਕਰਦੇ ਹਾਂ, ਅਸੀਂ ਤੁਹਾਡੇ ਨਾਲ, ਮੇਰੇ ਨਾਲ ਫੋਟੋਆਂ ਖਿਚਾਉਂਦੇ ਆ, ਨੈੱਟ 'ਤੇ ਵੀ ਪਾਉਂਦੇ ਆ, ਫੇਸਬੁੱਕਾਂ 'ਤੇ ਵੀ ਪਾ ਦਿੰਦੇ, ਪਤਾ ਸਾਰੇ ਪਾਸੇ। ਪਰ ਸੱਚ ਇਹ ਹੈ, ਮੇਰੇ ਅੰਦਰ ਵੀ ਕਈ ਬੰਦਿਆਂ ਦੇ ਨਾਲ ਨਾ ਬਹਿਣ ਨੂੰ ਜੀ ਕਰਦਾ, ਮੇਰਾ ਆਪਣਾ ਕਈ ਬੰਦਿਆਂ ਨਾਲ ਮੇਰਾ ਬਹਿ ਕੇ ਚਾਹ ਪੀਣ ਨੂੰ ਜੀ ਕਰਦਾ, ਕਈ ਮੈਂ ਆਪਣੇ ਕਈਆਂ ਨੂੰ ਦੋਸਤ ਮੰਨਦਾ, ਵੀ ਆ ਮੇਰਾ ਦੋਸਤ। ਉਹ ਕੌਣ ਹੈ? ਉਹ ਲੋਕ ਹੈ, ਮੈਂ ਵੇਖੇ ਹੈ, ਮੈਂ 50 ਬੰਦੇ ਵੇਖੇ, ਗਿਣ ਸਕਦਾ, ਮਤਲਬ 50 ਹੋਣਗੇ ਸਾਡੇ ਇੰਡੀਆ 'ਚ, ਜਿਹੜੇ ਜਦੋਂ ਆਏ ਹੋਣ ਤੇ ਮੈਨੂੰ ਇਹ ਹੁੰਦਾ ਵੀ ਮੈਂ ਘੰਟਾ ਡੇਢ ਘੰਟਾ ਮੈਂ ਇਹਨਾਂ ਨਾਲ ਬੈਠਾ, ਮੇਰੇ ਦਿਮਾਗ 'ਚ ਚੱਲਦਾ ਹੁੰਦਾ, ਇਹ ਗੱਲਾਂ ਸੁਣਾਉਣ, ਮੈਂ ਸੁਣਾ, ਮੈਂ ਸੁਣਾਵਾਂ, ਇਹ ਸੁਣ। ਤੇ ਮੈਂ ਕਈ ਵਾਰੀ, ਮੇਰੇ ਨਾਲ ਇੱਦਾਂ ਹੋਇਆ ਵੀ ਉੱਥੇ ਮੈਂ, ਉਹ ਕਹਿਣ ਚਾਹ ਪੀ ਆਏ ਜੀ ਲੰਗਰ 'ਚ, ਮੈਂ ਕਹੂੰਗਾ ਇੱਥੇ ਲਿਆਓ, ਫਿਰ ਲਿਆਓ ਚਾਹ ਪੀਓ, ਇੱਥੇ ਬਹਿ ਕੇ ਮੈਂ ਵੀ ਪੀ ਲੈਂਦਾ। ਉਹ ਬੰਦੇ ਕੌਣ ਨੇ? ਉਹ ਮੈਨੂੰ ਇਹ ਫੀਲ ਹੁੰਦਾ ਵੀ ਸਾਡੇ ਦੋਸਤ ਨੇ, ਪਤਾ ਕਿਉਂ? ਉਹ ਬੰਦੇ ਹੈ ਜਿਹੜੇ, ਜਿਨ੍ਹਾਂ ਨੂੰ ਦੁੱਖ ਲੱਗਦਾ ਵੀ ਆਹ ਬੰਦਾ ਯਾਰ ਫੇਸਬੁੱਕ ਤੇ ਭਾਈ ਸਾਹਿਬ ਦੀ ਸਪੋਰਟਰ ਹੈ ਤੇ ਕੀ ਲਿਖਦਾ ਫਿਰਦਾ, ਇਹ ਗਾਲਾਂ ਕੱਢੀ ਜਾਂਦਾ ਇਹਦੇ ਨਾਲ, ਤੇ ਨੁਕਸਾਨ ਹੁੰਦਾ ਸਾਡੀ ਲਹਿਰ ਦਾ। ਉਹਨੂੰ ਫੋਨ ਕਰਨਗੇ, ਕਦੇ ਕਿਸੇ ਨਾਲ ਗੱਲ ਕਰਨਗੇ, ਯਾਰ ਤੂੰ ਆਹ ਨਾ ਕਰੀ, ਆਹ ਨਾ ਕਰਿਆ ਕਰੋ ਯਾਰ, ਭਾਈ ਸਾਹਿਬ ਇਹਦੇ ਨਾਲ ਸਾਡੀ ਲਹਿਰ ਨੂੰ ਨੁਕਸਾਨ ਹੁੰਦਾ। ਉਹ ਬੰਦੇ ਕੌਣ ਨੇ? ਜਿਹੜੇ ਦਿਲੋਂ ਦੋਸਤ ਤੁਹਾਡਾ ਉਹ ਹੁੰਦਾ ਜਿਹੜਾ ਤੁਹਾਡਾ ਫਿਕਰ ਕਰਦਾ, ਦੋਸਤ ਤੁਹਾਡਾ ਉਹ ਹੁੰਦਾ ਜਿਹੜਾ ਤੁਹਾਡੇ ਬਾਰੇ ਸੋਚਦਾ। ਦੋਸਤੀ ਮੇਂ ਦੋ ਸਤੀ ਹੋਤੇ ਹੈ ਦੋ ਦਿਲ, ਤਬ ਕਹੀਂ ਜਾ ਕਰ ਹੋਤੀ ਹੈ ਦੋਸਤੀ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਉਹ ਸੱਜਣ ਹੁੰਦੇ ਨੇ, ਦੋਸਤ ਹੁੰਦੇ ਨੇ, ਮਿੱਤਰ ਹੁੰਦੇ ਨੇ, ਜਿਹੜੇ ਖੜਨ ਵਾਲੇ ਆ। ਤੇ ਖੜਨ ਦਾ ਮਤਲਬ ਹੁੰਦਾ ਹੈ ਹਾਂ ਚ ਹਾਂ ਮਿਲਾਉਣੀ, ਮਤਲਬ ਇੱਕ ਫਿਕਰ ਕਰਨਾ। ਅਗਲਾ ਘਰੇ ਬੈਠਾ ਇਹ ਸੋਚਦਾ ਹੈ ਵੀ ਯਾਰ ਨੁਕਸਾਨ ਨਾ ਹੋ ਜੇ ਕਿਤੇ, ਆਹ ਇਹ ਨਾ ਹੋ ਜੇ ਕਿਤੇ। ਇੱਕ ਉਹ ਬੰਦੇ ਨੇ, ਤੇ ਹੁਣ ਉਹ ਬੰਦੇ ਜਦੋਂ ਕਦੇ ਪਰਮੇਸ਼ਰ ਦੁਆਰਾ ਆਉਂਦੇ ਆ, ਤੇ ਸੱਚੀ ਮੈਂ ਕਹਿ ਰਿਹਾ ਮੈਨੂੰ ਇਹ ਖੁਸ਼ੀ ਹੁੰਦੀ ਵੀ ਇਹ ਆਇਆ। ਇੱਕ ਹੁੰਦਾ ਵੀ ਅਗਲਾ ਆਇਆ, ਮਿਲਿਆ, ਬੈਠੇ, ਗੱਲਾਂ ਕੀਤੀਆਂ, ਚੰਗਾ ਜੀ, ਏਦਾਂ ਹੀ ਹੁੰਦਾ ਹੈ। ਪਰ ਇੱਕ ਉਹ ਹੁੰਦੇ ਹੈ ਜਿਨ੍ਹਾਂ ਦੀ ਮੈਂ ਸੋਚਦਾ ਵੀ ਉਹ ਆਉਣ, ਵੇਟ ਕਰੀ ਦੀ ਹੈ। ਕਿਉਂ ਵੇਟ ਕਰੀ ਦੀ ਹੈ? ਇਹ ਨਹੀਂ ਵੀ ਉਹ ਸਾਡੀ ਫਾਈਨੈਂਸ਼ਲੀ ਹੈਲਪ ਕਰ ਰਹੇ ਆ, ਨਹੀਂ, ਉਹ ਬੰਦੇ ਸਾਡਾ ਫਿਕਰ ਕਰਦੇ ਆ। ਉਹ ਇਹ ਸਮਝਦੇ ਹੈ ਵੀ ਯਾਰ ਐਡਾ ਵੱਡਾ ਢਾਂਚਾ ਆ, ਕੋਈ ਵੀ ਇਸ ਲਹਿਰ ਨੂੰ ਖਰਾਬ ਨਾ ਕਰ ਜੇ ਕਿਤੇ। ਤੇ ਜਿਹੜਾ ਸਾਡੀ ਲਹਿਰ ਨੂੰ ਪਿਆਰ ਕਰਦਾ, ਵਿਚਾਰਧਾਰਾ ਨੂੰ ਸਮਝਦਾ, ਉਹ ਸਾਨੂੰ ਵੀ ਸਮਝਦਾ, ਪਿਆਰ ਉਹਦੇ ਨਾਲ ਜੀ ਕਰਦਾ ਵੀ ਇਹਦੇ ਨਾਲ ਬਹਿ ਕੇ ਚਾਹ ਪੀਏ। ਕਈ ਤੇ ਇੱਦਾਂ ਦੇ ਵੀ ਨੇ ਕਿ 10 ਬੰਦੇ ਇੱਕ ਪਿੰਡ ਦੇ ਸਾਰੇ ਹੀ ਸਿਆਣੇ, ਇੱਕ ਵੀ ਫੁਕਰਾ ਨਹੀਂ, ਕੋਈ ਫੁਕਰੀ ਨਹੀਂ ਮਾਰੀ, ਉਹ ਦੂਜਿਆਂ ਦੇ ਤਰਲੇ ਕਰਦੇ ਫਿਰਨਗੇ। ਆਹ ਵੇਖੋ ਜੀ, ਆਹ ਭਾਈ ਸਾਹਿਬ ਦੀ ਸਟੇਟਮੈਂਟ ਆਈ ਹੈ, ਤੁਸੀਂ ਯਾਰ ਆਪਾਂ ਧਿਆਨ 'ਚ ਰੱਖਣਾ, ਆਪਾਂ ਇੱਕ ਟੀਮ ਬਣਾ ਕੇ ਚੱਲਣਾ, ਬਹੁਤ ਧਿਆਨ ਨਾਲ ਸੁਣਿਓ, ਕੋਈ ਪੋਸਟ ਨਾ ਪਾਇਓ, ਕੋਈ ਵੱਧ ਕੇ ਗੱਲ ਨਾ ਕਰਿਓ, ਕੋਈ ਵੱਧ ਕੇ ਨਾ ਬੋਲਿਓ, ਜਿਹਦੇ ਨਾਲ ਜਿਹਦੇ ਬਾਰੇ ਤੁਸੀਂ ਪੋਸਟ ਪਾਓਗੇ ਉਹਦਾ ਨਾਂ ਸਹੀ ਲਿਖਿਓ। ਉਹ ਬੰਦੇ ਫਿਕਰ ਕਰਦੇ ਆ, ਤੇ ਜਿਹੜੇ ਫਿਕਰ ਕਰਦੇ ਆ ਤੁਹਾਡੇ ਦੋਸਤ, ਤੁਹਾਨੂੰ ਚੰਗੇ ਲੱਗਦੇ ਆ ਵੀ ਯਾਰ ਇਹਨੂੰ ਮੇਰਾ ਚਿੰਤਾ ਹੈ, ਮੇਰੀ ਮੇਰਾ ਫਿਕਰ ਹੈ। ਦੇਖੋ ਆ ਜਿਹੜਾ ਬੰਦਾ ਬਸ ਸੁਭਾਅ ਜੀ ਫੁਕਰਾ ਪਣਾ, ਦਬਾਬ ਜੀ ਬੱਲੇ ਬੱਲੇ ਜੀ ਅਸੀਂ ਗਏ ਜੀ ਬੱਲੇ ਬੱਲੇ ਜੀ ਫੋਟੋ ਹੋ ਗਈ ਜੀ ਬਸ ਉਹ ਤੋਂ ਬਾਅਦ ਫੋਟੋ ਲੱਗੀ ਹੋਈ ਹੈ ਜੋ ਮੂੰਹ ਚ ਆਉਂਦਾ ਜੋ ਜੀ ਕਰਦਾ ਜੋ ਜਿਹਨੂੰ ਜੀ ਕਰਦਾ ਕਰੀ ਜਾਂਦਾ ਏਦਾਂ ਦੇ ਵੀ ਤਾਂ ਕਰਕੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਵੀ ਸਮੁੱਚਤਾ ਨੂੰ ਜਿਹੜੇ ਸਾਡੇ ਦੋਸਤ ਮਿੱਤਰ ਸਮਝਦੇ ਹੈ ਸਾਰੀ ਪਿਕਚਰ ਨੂੰ ਸਮਝਣ ਇੱਕ ਸਾਰੀ ਪਿਕਚਰ ਨੂੰ ਸਮਝਣ ਵੀ ਕੀ ਹੈ ਉਹਨੂੰ ਸਮਝ ਕੇ ਸਾਰੇ ਇੱਕ ਕੋਨਸੈਪਟ ਨੂੰ ਫਿਰ ਫਿਰ ਨਾਲ ਤੁਰਨ ਫਿਰ ਨਾਲ ਚੱਲਣ ਫਿਰ ਨਜ਼ਾਰਾ ਆਵੇ ਤੁਰਨ ਦਾ ਫਿਰ ਸਵਾਦ ਆਵੇ ਤੁਰਨ ਦਾ ਇਕੱਠੇ ਤੁਰਨ ਦਾ ਜ਼ਿੰਦਗੀ ਜਿਉਣ ਦਾ ਸਵਾਦ ਆਉਣਾ ਜਦੋਂ ਏਦਾਂ ਰਲ ਮਿਲ ਕੇ ਇੱਕ ਦੋਸਤ ਮਿੱਤਰ ਬਣ ਕੇ ਜਿਨ੍ਹਾਂ ਦੇ ਸੰਧਣਿਆ ਦੁਰਮਤ ਵੱਜੈ ਮਿੱਤਰ ਅਸਾਡੇ ਸਹੀ ਹੋ ਢੁੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇ ਆਪਾਂ ਪੜ੍ਹਦੇ ਹਾਂ ਨਾ ਸਾਰੇ
ਜਿੰਨਾ ਮਿਲਿਆ ਤੇਰਾ ਨਾਮ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਮਿਲਿਆ ਤੇਰਾ ਨਾਮ ਚੇਤਾਵੇ
ਬਣਦੇ ਦੁਰਮਤ ਜਿਨ੍ਹਾਂ ਨੂੰ ਮਿਲ ਕੇ ਖਤਮ ਹੋਵੇ ਸਾਡੀ ਸਗੋਂ ਸੋਚ ਚੰਗੀ ਬਣੇ ਆਪਣੀ ਸੋਚ ਵਿੱਚ ਬਦਲਾਵ ਆਵੇ, ਜਿਹੜੀ ਕੋਈ ਮਾੜੀ ਮੋਟੀ ਕਸਰ ਹੈ ਨਾ ਉਹ ਵੀ ਨਿਕਲੇ, ਉਹ ਮਿੱਤਰ ਬਣਦੇ ਆ। ਤੇ ਮੈਂ ਇਹ ਵੀ ਗੱਲ ਨਾਲ ਕਹਿ ਦਿਆਂ, ਜਿੰਨੇ ਬੰਦੇ ਪ੍ਰੋਗਰਾਮ ਸੁਣਦੇ ਆ, ਸਾਡੇ ਕਰਕੇ ਕਿਸੇ ਨਾਲ ਲੜਿਆ ਨਾ ਕਰੋ, ਲੜਨਾ ਨਹੀਂ। ਕਿਵੇਂ ਪਤਾ ਹੁੰਦਾ ਕੀ ਹੈ, ਕਈ ਵਾਰੀ ਮੈਂ ਪਿੱਛੇ ਜੇ ਆਏ ਸਿੰਘ ਸਾਡੇ ਕੋਲ ਆਪਣੇ ਕੋਲ ਆਏ ਇੱਧਰ ਪਿੰਡ ਧੌਲਾ ਜਿੱਥੇ ਆਪਾਂ ਪ੍ਰੋਗਰਾਮ ਦਿੱਤੇ ਸੀ ਜਿਹੜੇ ਕੈਂਸਲ ਹੋਏ ਸੀ, ਰੂੜੇ ਕੇ ਪਿੰਡ ਦੇ ਸੀ, ਤੇ ਜਦੋਂ ਦੀਵਾਨ ਬੰਦ ਕੀਤੇ ਆ ਉਹ ਮੈਨੂੰ ਕਹਿੰਦੇ ਭਾਈ ਸਾਹਿਬ ਜਦੋਂ ਦੀਵਾਨ ਸ਼ੁਰੂ ਹੋਣਗੇ ਲਾਓਗੇ ਜਦੋਂ ਤੇ ਆਪਣੇ ਏਰੀਏ ਚ ਲਾਇਓ। ਉਹ ਵੀ ਆਏ ਅੱਜ ਇੱਥੇ ਦੇ ਆਏ, ਜਦੋਂ ਵੀ ਦੀਵਾਨ ਸ਼ੁਰੂ ਕਰੋਗੇ ਸਾਨੂੰ ਸਾਡੇ ਪਿੰਡ ਪਹਿਲਾਂ ਲਾ ਲਿਆ ਵੀ ਸਾਡੇ ਪਿੰਡ ਤੋਂ ਸ਼ੁਰੂ ਕਰਿਓ। ਢਿੱਲਵਾਂ ਵਾਲੇ ਆਏ, ਹੋਰ ਵੀ ਬੰਦੇ ਮਤਲਬ ਮਿਲ ਕੇ ਗਏ ਵੀ ਜਦੋਂ ਪ੍ਰੋਗਰਾਮ ਚਲਾਓਗੇ ਤੇ ਸਾਡੇ ਪਿੰਡ ਤੋਂ ਸ਼ੁਰੂ ਕਰਿਓ। ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਇੰਨੇ ਕਹਿੰਦੇ ਅਸੀਂ ਖੜੇ ਹਾਂ ਬਸ ਵੇਖ ਲਾਂਗੇ ਕੀ ਹੁੰਦਾ, ਇੱਦਾਂ ਕਹਿੰਦੇ ਆ ਨਾ ਸਾਰੇ, ਹਰ ਬੰਦਾ ਕਹਿੰਦਾ ਵੀ ਅਸੀਂ ਵੇਖ ਲਾਂਗੇ ਕੀ ਹੁੰਦਾ, ਪਰ ਦੀਵਾਨ ਜਦੋਂ ਚਲਾਓਗੇ ਨਾ ਸਾਡੇ ਪਿੰਡ ਲਾਇਓ, ਸਾਡੇ ਪਿੰਡ ਲਾਇਓ, ਸਾਡੇ ਏਰੀਏ ਚ ਪਹਿਲਾਂ ਸ਼ੁਰੂ ਕਰਿਓ। ਤੇ ਮੈਂ ਇਹ ਹਮੇਸ਼ਾ ਗੱਲ ਕਰਦਾ ਕਿ ਅਸੀਂ ਨਾ ਕਹੀਏ ਵੀ ਅਸੀਂ ਲਾਉਣਾ ਦੀਵਾਨ ਤੇ ਲੋਕੋ ਤੁਸੀਂ ਸਾਡੇ ਵਾਸਤੇ ਆਪਣਾ ਨੁਕਸਾਨ ਕਰਾਓ, ਇਹ ਕਿਵੇਂ ਹੋ ਸਕਦਾ? ਮੈਂ ਹਮੇਸ਼ਾ ਸਾਡੇ ਬੰਦਿਆਂ ਨੂੰ ਵੇਖਿਆ ਲੋਕਾਂ ਨੇ ਕੀਤਾ ਕੀ ਹੈ, ਮੈਂ ਲਾਇਆ ਆਹ ਕੰਮ, ਮੈਂ ਲਾਇਆ ਮੋਰਚਾ, ਹੁਣ ਦੁਨੀਆਂ ਦੇ ਲੋਕੋ ਤੁਸੀਂ ਮੇਰਾ ਸਾਥ ਨਹੀਂ ਦਿੰਦੇ, ਮੈਂ ਭੁੱਖ ਹੜਤਾਲ ਤੇ ਕੌਮ ਲਈ ਬੈਠਾ ਤੁਸੀਂ ਮੇਰੇ ਲਈ ਕਰਦੇ। ਮੈਂ ਕਹਿੰਦਾ ਵੀ ਨਹੀਂ ਬਈ, ਸਾਡਾ ਫੈਸਲਾ, ਅਸੀਂ ਦੁੱਖ ਚੱਲੀਏ ਤੁਸੀਂ ਕਿਉਂ ਚੱਲੋ, ਤੁਹਾਨੂੰ ਕਾਹਦੀ ਸਜ਼ਾ ਮਿਲੀ ਹੈ? ਮੈਂ ਕਹਾਂ ਵੀ ਮੈਂ ਹੁਣ ਖੜ ਗਿਆ ਤੇ ਤੁਸੀਂ ਹੁਣ ਮੇਰੇ ਪ੍ਰੋਗਰਾਮ ਕਰਾਓ ਤੇ ਛਿੱਤਰ ਖਾਓ, ਅੰਦਰ ਜਾਓ, ਜੇਲ੍ਹਾਂ 'ਚ ਜਾਓ, ਕੇਸ ਪਵਾਓ, ਝਗੜੇ ਕਰਾਓ, ਗੋਲੀਆਂ ਖਾਓ, ਇਹ ਕਿੱਥੇ ਦਾ ਇਨਸਾਫ ਹੈ? ਅਸੀਂ ਫੈਸਲਾ ਕੀਤਾ, ਜਿਹੜਾ ਤੁਰਨਾ ਚਾਹੁੰਦਾ ਤੁਰੇ, ਜਿਹੜਾ ਨਹੀਂ ਤੁਰਨਾ ਨਾ ਤੁਰੇ, ਪਰ ਲੋਕਾਂ ਦਾ ਨੁਕਸਾਨ ਕਰਾਉਣਾ ਇਹ ਕਿੱਧਰ ਦਾ ਪਿਆਰ ਹੈ ਸਾਡਾ? ਅਸੀਂ ਝੱਲੀਏ ਬਸ, ਜਿਹੜਾ ਦੁੱਖ ਸੁੱਖ ਹੈ ਉਹ ਅਸੀਂ ਝੱਲੀਏ, ਪਬਲਿਕ ਨੂੰ ਕਿਵੇਂ? ਵੀ ਭੁਪਿੰਦਰ ਸਿੰਘ ਦੀ ਲਾਸ਼ ਲੱਗ ਕੇ ਬਹਿ ਜਾਈਏ ਵੀ ਕਰੋ ਜੀ ਹੁਣ ਲੋਕ ਧਰਨੇ ਲਾ ਦਿਓ ਜੀ, ਸਾਡੇ ਐਂ ਕਰੋ ਜੀ, ਲਾ ਹੀ ਸਕਦੇ ਸੀ ਆਪਾਂ, ਪਰ ਲੋਕਾਂ ਨੂੰ ਤੰਗ ਕਿਉਂ ਕਰਨਾ ਸੀ ਵੀ ਮੇਰੇ ਲਈ ਹੁਣ ਐਂ ਕਰੋ, ਮੇਰੇ ਲਈ ਹੁਣ ਐਂ ਕਰੋ, ਇਹ ਕਿਵੇਂ ਹੋ ਸਕਦਾ? ਸਾਡਾ ਡਿਸੀਜਨ। ਤੇ ਮੈਂ ਇੱਥੇ ਤੱਕ ਵੀ ਕਹਿੰਦਾ ਵੀ ਘਰਾਂ ਦੇ ਵਿੱਚ ਜੇ ਕੋਈ ਸੁਣਦਾ ਹੁੰਦਾ ਨਾ, ਉਹ ਸਾਡੀਆਂ ਗੱਲਾਂ ਕਰਕੇ ਮਾਂ ਨਾਲ, ਘਰ ਵਾਲੀ ਨਾਲ, ਰਿਸ਼ਤੇਦਾਰਾਂ ਨਾਲ ਲੜਿਆ ਨਾ ਕਰੋ। ਵੀ ਮੈਂ ਭਾਈ ਸਾਹਿਬ ਨੂੰ ਸੁਣਦਾ ਆਪਣੇ ਅੰਦਰ ਰੱਖ, ਬਸ ਰਿਸ਼ਤੇਦਾਰਾਂ ਦੇ ਵਿੱਚ ਜਾ ਕੇ ਕਲਿੱਪ ਲਾ ਚਲਾ ਦੇਣਗੇ, ਅੱਗੋਂ ਅਗਲਾ ਭੜਕ ਜਾਂਦਾ। ਸਾਰੇ ਤੇ ਨਹੀਂ ਨਾ ਪਸੰਦ ਕਰਦੇ, ਕਈ ਟੀਚਰ ਨੇ ਕਹਿੰਦੇ ਮੈਂ ਸਟੇਟਸ ਪਾ ਦਿੱਤਾ, ਮੇਰੇ ਟੀਚਰਾਂ ਨੇ ਮੇਰੀ ਕਲਾਸ ਲਾ ਦਿੱਤੀ। ਤੇ ਮੈਂ ਕਿਹਾ ਸਟੇਟਸ ਪਾਉਣਾ ਕਾਹਨੂੰ ਸੀ, ਕਾਹਨੂੰ ਚੱਕਰਾਂ 'ਚ ਪਏ ਆ ਤੁਸੀਂ? ਮੈਂ ਪਰਸੋਂ ਤਲਵਿੰਦਰ ਜੀ ਹੋਣਾ ਦੇ ਆਸਟ੍ਰੇਲੀਆ ਵਾਲਿਆਂ ਦੀ ਬੇਟੀ ਦਾ ਵਿਆਹ ਸੀ, ਉਹਨਾਂ ਨੇ ਕਿਹਾ ਲੱਡੂ ਵੀ ਵੰਡੇ ਵੱਜ ਅਸੀਂ ਲਿਆਂਦੇ ਆ, ਦੋ ਦੋ ਵੰਡ ਦਿਓ, ਲੱਡੂ ਖਵਾ ਦਿਓ। ਕਹਿੰਦੇ ਵਿਆਹ ਹੋਇਆ ਬੇਟੀ ਦਾ ਤੇ ਅਸੀਂ ਛਕਾ ਦਿਓ। ਮੈਂ ਕਿਹਾ ਚਲੋ ਠੀਕ ਹੈ। ਉਹਨਾਂ ਦੇ ਆਨੰਦ ਕਾਰਜ ਸੀ ਬੇਟੀ ਦੇ, ਤੇ ਮੈਂ ਕੈਨੇਡਾ, ਮੈਨੂੰ ਫੋਨ, ਕਹਿੰਦੇ ਤੁਸੀਂ ਮਾੜਾ ਜਿਹਾ ਇੱਕ ਮਿੰਟ ਬੋਲ ਦਿਓ, ਵਧਾਈ ਦੇ ਦਿਓ ਸਪੀਕਰ 'ਚ। ਤੇ ਚਲੋ ਮੈਂ ਦੋ ਚਾਰ ਮਿੰਟ ਸਪੀਕਰ 'ਚ ਬੋਲਿਆ, ਉਹਦੇ ਵਿੱਚ ਵੀ ਮੈਂ ਗੱਲ ਕੀਤੀ ਵੀ ਪਤੀ ਪਤਨੀ ਹੋ ਤੁਸੀਂ ਦੋਵੇਂ, ਇਹ ਪਰਿਵਾਰ ਸਾਡੇ ਕੋਲ ਆਉਂਦਾ ਜਾਂਦਾ ਬੱਚੀ ਵਾਲੇ ਇੰਨੇ ਸਾਲਾਂ ਤੋਂ, ਮੈਂ ਇਹਨਾਂ ਘਰ ਜਾਂਦਾ, ਤੁਸੀਂ ਮੁੰਡੇ ਵਾਲੇ ਹੋ, ਪਤਾ ਨਹੀਂ ਹੁਣ ਕਿੱਥੋਂ ਜਾਂਦੇ ਹੋਣਗੇ, ਪਰ ਤੁਸੀਂ ਬਾਬੇ ਬਾਬੇ ਕਰਕੇ ਲੜਨਾ ਪਿਓ ਕਿਤੇ ਘਰ ਵਿੱਚ, ਤੁਹਾਡੇ ਘਰ 'ਚ ਕਿਸੇ ਭਾਈ ਸਾਹਿਬ ਦਾ, ਕਿਸੇ ਢੱਡਰੀ ਵਾਲੇ ਦਾ, ਕਿਸੇ ਦਾ ਜ਼ਿਕਰ ਨਹੀਂ ਹੋਣਾ ਚਾਹੀਦਾ। ਆਪਣਾ ਆਪਣਾ ਰੱਖਿਓਗੇ, ਆਪਣਾ ਆਪਣਾ, ਸਾਡੀ ਵਾਲੀਆਂ ਗੱਲਾਂ ਜਿਹੜੀਆਂ ਨੇ ਆਪਣੀ ਜ਼ਿੰਦਗੀ 'ਚ ਲਾਗੂ ਕਰ ਲਓ, ਜਿੱਥੇ ਤੇ ਹੈ ਕੋਈ ਠੀਕ ਉੱਥੇ ਤੇ ਕਰੋ, ਜਿਹੜਾ ਨਹੀਂ ਮੰਨਦਾ ਉੱਥੇ ਕੋਈ ਨਹੀਂ, ਆਪਾਂ ਆਪਣੀ ਗੱਲ ਰੱਖੀਏ, ਕਿਹੜਾ ਕਿਹਨੂੰ ਸੁਣਦਾ, ਸੁਣੀ ਤੂੰ ਸਾਈਡ 'ਤੇ ਸੁਣ ਲਓ, ਇਕੱਲੇ ਸੁਣ ਲਓ, ਅਗਲਾ ਕਹਿੰਦਾ ਨਹੀਂ ਸੁਣਦਾ ਸੁਣ ਲਿਆ, ਜਿੰਨਾ ਸੁਣਨਾ ਸੁਣ ਲਓ, ਕਦੇ ਟਾਈਮ ਲੱਗੇ ਸੁਣ ਲਓ, ਲੁੱਟ ਕੋਈ ਮਸਲਾ ਨਹੀਂ ਹੈ। ਕਲਿੱਪਾਂ ਕਰਕੇ ਝਗੜ ਪੈਂਦੇ ਆ ਕਈ ਤੇ ਲੋਕਾਂ ਨੂੰ, ਆਹ ਵੇਖੋ ਜੀ ਰਿਸ਼ਤੇਦਾਰਾਂ ਨੂੰ। ਮੈਂ ਤੇ ਇੱਥੇ ਤੱਕ ਵੀ ਕਹਿੰਦਾ ਹੁੰਦਾ ਵੀ ਮਾਂ ਕਹਿੰਦੀ ਮੈਂ ਕਬਰ ਤੇ ਜਾਂਦੀ ਹਾਂ, ਕਹਿਆ ਚੱਲ ਬੇਬੇ ਮੱਥਾ ਟੇਕਾ ਕੇ ਲਿਆਵਾਂ, ਚੱਲ ਟੇਕ ਲੈ, ਮੈਂ ਖੜਾ ਬਾਹਰੇ ਜਾਂ ਟੇਕਿਆ ਮੱਥਾ, ਟੇਕ ਆਊ ਬੇਬੇ, ਬੇਬੇ ਖੁਸ਼ ਜਦੋਂ 10 ਕੁਵਾਰੀ ਲਿਜਾਏਗਾ ਇੱਕ ਦਿਨ ਕਹੋਵੇ ਪੁੱਤਰਾ ਤੂੰ ਲੈ ਕੇ ਚੱਲ ਕਿੱਥੇ ਜਾਂਦਾ ਤੂੰ ਇੰਨਾ ਚੰਗਾ ਕਿਵੇਂ ਬਣ ਗਿਆ ਅੱਜ ਚੰਡੀਗੜ੍ਹ ਤੋਂ ਪਰਿਵਾਰ ਆਇਆ ਮੇਰੇ ਨਾਲ ਗੱਲ ਕਰਨ ਬੀਬੀ ਹੋਣੀ ਬੜੇ ਖੁਸ਼ ਹੋ ਕੇ ਕਿਹਾ ਕਹਿੰਦੇ ਮੈਂ ਪਿਛਲੀ ਵਾਰੀ ਆਈ ਸੀ ਮੈਂ ਤੁਹਾਨੂੰ ਕਿਹਾ ਸੀ ਭਾਈ ਸਾਹਿਬ ਮੇਰੇ ਘਰ ਵਾਲਾ ਸੁਣਦਾ ਮੈਂ ਨਹੀਂ ਸੁਣਦੀ ਪਰ ਹੁਣ ਮੈਂ ਵੀ ਸੁਣਦੀ ਹਾਂ ਮੈਂ ਕਿਹਾ ਕਹਿੰਦੀ ਮੈਂ ਪਤਾ ਕਿਉਂ ਸੁਣਦੀ ਹਾਂ ਕਹਿੰਦੀ ਮੈਂ ਵੇਖਿਆ ਵੀ ਮੇਰੇ ਘਰ ਵਾਲਾ ਬੜਾ ਚੰਗਾ ਬਣ ਗਿਆ ਘਰ ਦਾ ਕੰਮ ਲੱਗ ਗਿਆ ਕਰਨ ਮੈਨੂੰ ਪਿਆਰ ਸਾਡੇ 'ਚ ਤੇ ਲੜਾਈ ਖਤਮ ਹੋ ਗਈ ਸਾਡੇ 'ਚ ਝਗੜਾ ਹੀ ਨਹੀਂ ਹੁੰਦਾ ਹੁਣ ਪਿਆਰ ਪੈ ਗਿਆ ਹੁਣ ਕਹਿੰਦੀ ਮੈਂ ਵੀ ਸੁਣਦੀ ਹਾਂ ਤੇ ਮੈਂ ਹੁਣ ਆਪਣੇ ਬੱਚੇ ਪੜ੍ਹੀ ਲਿਖੀ ਫੈਮਿਲੀ ਹੈ ਮੈਂ ਬੱਚੇ ਲੈ ਕੇ ਆਈ ਹਾਂ ਸਾਡੇ ਬੱਚੇ ਵੀ ਕੱਲ੍ਹ ਨੂੰ ਸੁਣਨ ਉਹ ਵੀ ਤਰੱਕੀ ਕਰਨ ਕਹਿੰਦੇ ਸਾਡੇ 'ਚ ਪਤਾ ਲੱਗਿਆ ਵੀ ਇਸ ਰਿਸ਼ਤੇ 'ਚ ਕਿੰਨਾ ਫਰਕ ਪਿਆ ਮੇਰੇ ਘਰ ਵਾਲੇ ਦੀ ਤਾਂ ਸੋਚ ਬਦਲ ਗਈ ਇਹ ਤਾਂ ਕੰਮ ਕਰਦਾ ਤੇ ਹੱਸਦਾ ਤੇ ਖੁਸ਼ ਰਹਿਣ ਲੱਗ ਪਿਆ ਮਤਲਬ ਕੀ ਹੈ ਹੁਣ ਉਹ ਬੰਦਾ ਚੰਗਾ ਬਣ ਗਿਆ ਘਰ ਵਾਲੀ ਉੱਤੇ ਆਪਣੇ ਆਪ ਹੀ ਅਸਰ ਹੋ ਗਿਆ ਤੇ ਜੇ ਉਹ ਗਲ ਪੈਂਦਾ ਮੈਂ ਤੂੰ ਸੁਣਦੀ ਨਹੀਂ ਮੈਂ ਤੈਨੂੰ ਸੁਣਾਉਣਾ ਚਾਹੁੰਦਾ ਧੱਕੇ ਨਾਲ ਉਹਦੇ ਅੱਗੇ ਫੋਨ ਕਰਦਾ ਸੁਣ ਤੂੰ ਵੇਖ ਆ ਸੁਣ ਤੇ ਫਿਰ ਫਿਰ ਆ ਸੁਣ ਆ ਸੁਣ ਆ ਸੁਣ ਤੇ ਉਹ ਕਹਿੰਦੀ ਤੂੰ ਲੈ ਜਾ ਨਾਲੇ ਅਗਲੀ ਗਾਲ ਨਾਲੇ ਤੈਨੂੰ ਨਾਲੇ ਤੇਰੇ ਬਾਬੇ ਨੂੰ ਖੜ ਜਾ ਫਿਰ ਇਹੀ ਚੱਲਦਾ ਫਿਰ ਬੀਬੀਆਂ ਇੱਦਾਂ ਹੀ ਕਹਿੰਦੀਆਂ ਨਾਲੇ ਅਗਲੀ ਬਾਬਿਆਂ ਨੂੰ ਗਾਲਾਂ ਕੱਢਦੀ ਸੁਣਨ ਵਾਲੇ ਕਿਹੜੇ ਨੂੰ ਸੁਣਦਾ ਤੂੰ ਇੱਦਾਂ ਹੀ ਕਹਿਣਾ ਅਗਲੇ ਤੇ ਚਾਹੀਦਾ ਇਹ ਹੈ ਜੇ ਕੋਈ ਚੰਗੀ ਗੱਲ ਸਾਡੀ ਲੱਗਦੀ ਹੈ ਉਹਨੂੰ ਸੁਣੋ ਤੇ ਜ਼ਿੰਦਗੀ 'ਚ ਲਾਗੂ ਕਰ ਲਓ ਫਿਰ ਘਰ ਵਾਲੀ ਨੇ ਆਪੇ ਕਹਿਣਾ ਵਾਹ ਕਮਾਲ ਕਿੰਨਾ ਬਦਲ ਗਿਆ ਕਿੰਨੀ ਸੋਚ ਵਿੱਚ ਫਰਕ ਪੈ ਗਿਆ ਮਾਪਿਆਂ ਨੇ ਕਹਿਣਾ ਸਾਡੇ ਬੱਚੇ ਦੀ ਸੋਚ ਬਦਲ ਆਪੇ ਕਹਿਣਾ ਪਰ ਸਾਡੇ ਵਾਲੇ ਗਿਆਨ ਲੈ ਗਈ ਬੀ ਲੈ ਗਈ ਝਗੜਾ ਕਰੀ ਫਿਰਦੇ ਨੇ ਬੀ ਵੇਖੋ ਬੀ ਵੇਖੋ ਮੈਂ ਕਹਿੰਦਾ ਬੀਜ ਕੇ ਐ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਐ ਤਨ ਖੇਤ ਵਿੱਚ ਨਾਮ ਬੀਜ ਗਿਆਨ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਗਰੀਬੀ ਵੇਸ ਰੱਖ ਵੀ ਮੈਨੂੰ ਕੁਛ ਨਹੀਂ ਪਤਾ ਗਰੀਬੀ ਵੇਸ ਦਾ ਮਤਲਬ ਹੈ ਮੈਂ ਨਹੀਂ ਜਾਣਦਾ ਪਰ ਫਸਲ ਜਦੋਂ ਉੱਗਣੀ ਹੈ ਨਾ ਉਹਦੇ ਆਪੇ ਹੀ ਦਿਸ ਪੈਣੀ ਹੈ ਖੇਤ ਗਏ ਵੇ ਮੈਂ ਨਹੀਂ ਜਾਣਦਾ ਕਹਿੰਦੇ ਉਹਦੇ ਲਹਿਰਾਉਂਦੀ ਫਸਲ ਦਿਸ ਪੈਣੀ ਹੈ ਉਹਦੇ ਬਾਗ ਲੱਗੇ ਦਿਸ ਪੈਣੇ ਨੇ ਜ਼ਿੰਦਗੀ ਦੇ ਵਿੱਚ ਜਦੋਂ ਬਦਲਾਵ ਆ ਗਿਆ ਦਰਖਤ ਕਵੇ ਮੈਂ ਤੇ ਕੁਛ ਨਹੀਂ ਉਹਦੇ ਅੰਬ ਨਹੀਂ ਦੱਸਣਗੇ ਵੀ ਤੂੰ ਕੁਛ ਹੈ ਕਿ ਹੈਗਾ ਕਿ ਨਹੀਂ ਉਹਦੇ ਕੁਆਲਿਟੀ ਨਹੀਂ ਦੱਸੋ ਉਹਦੇ ਗੁਣ ਨਹੀਂ ਦੱਸਣਗੇ ਬੀਜ ਕਿਉਂ ਵਿਖਾਉਂਦੇ ਫਿਰਦੇ ਆ ਲੋਕਾਂ ਨੂੰ ਇਹ ਤਨ ਖੇਤ ਵਿੱਚ ਨਾਮ ਬੀਜ ਲਓ ਗਿਆਨ ਬੀਜ ਲਓ ਜੋ ਸੁਣਿਆ ਬੀਜ ਲਓ ਜਦੇ ਦੀ ਗੁਣਾ ਵਾਲੀ ਫਸਲ ਪ੍ਰਗਟ ਹੋਈ ਉਹਨੇ ਆਪੇ ਦਿਸ ਪੈਣਾ ਉਹਦੇ ਲੋਕਾਂ ਨੇ ਕਹਿਣਾ ਵਾਹ ਜਦੋਂ ਉਹਦਾ ਟੇਸਟ ਹੋਇਆ ਨਜ਼ਾਰਾ ਆਇਆ ਤੇ ਉਹਦੇ ਦੂਜਿਆਂ ਨੇ ਆਪੇ ਕਹਿਣਾ ਵੀ ਤੂੰ ਤੇ ਬੰਦਾ ਹੀ ਬੜਾ ਕਮਾਲ ਦਾ ਦੱਸ ਭਲਾ ਇੱਦਾਂ ਤਾਂ ਕਿਵੇਂ ਬਣ ਗਿਆ ਤੂੰ ਰਿਸ਼ਤੇਦਾਰ ਵੀ ਫੋਨ ਕਰ ਕਰਕੇ ਕਹਿਣਗੇ ਤੂੰ ਇੱਦਾਂ ਕਿਵੇਂ ਬਦਲ ਗਿਆ ਤੂੰ ਕਿਵੇਂ ਬਦਲ ਗਿਆ ਤੇਰੀ ਜ਼ਿੰਦਗੀ ਬਦਲ ਗਈ ਜੈਲਸ ਹੁੰਦੀ ਹੈ ਦੂਜੇ ਦੇ ਘਰ ਵਾਲੀ ਨੂੰ ਵੇਖ ਕੇ ਵੀ ਹਾਏ ਮੇਰੇ ਘਰ ਵਾਲਾ ਵੀ ਇੱਦਾਂ ਦਾ ਹੁੰਦਾ ਕਿਤੇ ਇੱਦਾਂ ਸਮਝਦਾਰ ਹੁੰਦਾ ਇਹ ਇੱਜ਼ਤ ਕਰਦਾ ਘਰ ਵਾਲੀ ਦੀ ਰਿਸਪੈਕਟ ਕਰਦਾ ਹੈ ਇੱਜ਼ਤ ਕਰਦਾ ਹੈ ਰਿਸਪੈਕਟ ਕਰਦਾ ਹੈ ਇਹ ਫਰਕ ਪੈਣਾ ਹੈ ਇਹ ਤਾਂ ਹੋਣਾ ਹੈ ਜੇ ਜ਼ਿੰਦਗੀ ਦੇ ਵਿੱਚ ਗਿਆਨ ਬੀਜਿਆ ਜੇ ਲੜਨ ਵਾਸਤੇ ਤੁਰ ਪਏ ਤੂੰ ਐਂ ਨਹੀਂ ਕਰਦਾ ਤੂੰ ਆਹ ਨਹੀਂ ਕਰਦਾ ਤੂੰ ਉਹ ਨਹੀਂ ਕਰਦਾ ਫਿਰ ਤੇ ਕਲੇਸ਼ ਹੀ ਪੈਣਾ ਤਾਂ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿੰਨੇ ਘਰਾਂ 'ਚ ਬਹਿ ਕੇ ਸੁਣਦੇ ਆ ਜਿਹੜੇ ਸਾਡੇ ਦੋਸਤ ਮਿੱਤਰ ਹੈ ਉਹ ਸਾਡੇ ਕਰਕੇ ਕਿਸੇ ਰਿਸ਼ਤੇਦਾਰ ਨਾਲ ਕਿਸੇ ਭੈਣ ਭਰਾ ਨਾਲ ਕਲੇਸ਼ ਨਾ ਪਾਓ ਈਵਨ ਕਿ ਘਰ ਵਾਲੀ ਨਾਲ ਵੀ ਬਸ ਸੁਣ ਕੇ ਲਾਗੂ ਕਰ ਲਓ ਤੁਹਾਨੂੰ ਕਹਿਣਾ ਨਹੀਂ ਪੈਣਾ ਅਗਲੇ ਨੇ ਪੁੱਛਣਾ ਜਿਹੜਾ ਇਕੱਲਾ ਇਕੱਲਾ ਸੁਣਦਾ ਹੈ ਕੀ ਹੈ ਮੈਨੂੰ ਵੀ ਸੁਣਦਾ ਮੈਂ ਵੀ ਵੇਖ ਆਪੇ ਜੀ ਕਰਦਾ ਬਦਲਾਵ ਆ ਜਾਣਾ ਨਜ਼ਾਰਾ ਆ ਜਾਣਾ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਣਾ ਤਾਂ ਕਰਕੇ ਇਸ ਨੁਕਤੇ ਨੂੰ ਆਪਾਂ ਜ਼ਰੂਰ ਸਾਰੇ ਵੀਰ ਭਰਾ ਧਿਆਨ 'ਚ ਰੱਖਿਓ ਵੀ ਇਸ ਗੱਲ ਦਾ ਕੋਈ ਵੀ ਪਤੀ ਪਤਨੀ ਨੇ ਵੀ ਵਿੱਚ ਨਹੀਂ ਲੈ ਕੇ ਆਉਣਾ ਤੂੰ ਜਿਹਨੂੰ ਸੁਣਦਾ ਕੋਈ ਗੱਲ ਨਹੀਂ ਬਸ ਠੀਕ ਜਿਹਨੂੰ ਮੰਨਦਾ ਤੂੰ ਟਕਸਾਲ ਨੂੰ ਮੰਨਦਾ ਮੰਨ ਲੈ ਕੋਈ ਗੱਲ ਐਂ ਕਹਿ ਕੋਈ ਗੱਲ ਤੂੰ ਮੰਨ ਮੰਨੀ ਜਾ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਨਹੀਂ ਇਹ ਧਿਆਨ 'ਚ ਰੱਖਣ ਵਾਲੀ ਗੱਲ ਅੱਛਾ ਆਪਾਂ ਜਿਹੜਾ ਸ਼ਬਦ ਸ਼ੁਰੂ ਵਿੱਚ ਗਾਇਆ ਸੀ ਉਹਦੀ ਵੀ ਵਿਆਖਿਆ ਥੋੜ੍ਹੀ ਜਿਹੀ ਮੈਂ ਕਰਨੀ ਚਾਹੁੰਦਾ ਇਹ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਤੇ ਇਹਦਾ ਜਿਹੜਾ ਅਰਥ ਹੈ ਪਾਪੀ ਕਾ ਘਰ ਅਗਨੇ ਮਾਹੇ ਜਲਤ ਰਹੇ ਮਿਟਵੈ ਕਬ ਨਾਹੇ ਪਾਪੀ ਕਹਿੰਦੇ ਜਿਹੜਾ ਪਾਪੀ ਪਾਪੀ ਗਲਤ ਕੰਮ ਕਰਨ ਵਾਲਾ ਬੰਦਾ ਕਹਿੰਦੇ ਸਦਾ ਉਹਦਾ ਘਰ ਪਤਾ ਕਿੱਥੇ ਹੈ ਅਗਨੇ ਵਾਂਗ ਅੱਗ ਜਲਣਾ ਸੜਨਾ ਜਲਤ ਰਹੇ ਮਿਟਵੈ ਕਬ ਨਾਹੇ ਕਹਿੰਦੇ ਮਿਟਦਾ ਨਹੀਂ ਇਹ ਅੱਗ ਲੱਗੀ ਰਹਿੰਦੀ ਹੈ ਬੁਝਦੀ ਬੁਝਦੀ ਗਲਤ ਕੰਮ ਜਦੋਂ ਬੰਦਾ ਕਰਦਾ ਹੈ ਕਹਿੰਦੇ ਇਹ ਨਾ ਮੰਨੋ ਵੀ ਘਰ ਚ ਰਹਿੰਦਾ ਇਹਦਾ ਜਿਹੜਾ ਘਰ ਹੈ ਅਸਲ ਦੇ ਵਿੱਚ ਜਿਹੜਾ ਬੰਦਾ ਗਲਤ ਪਾਸੇ ਲੱਗਿਆ ਹੋਇਆ ਉਹਦਾ ਟਿਕਾਣਾ ਤੇ ਅੱਗ ਚ ਹੈ ਇਹ ਘਰ ਚ ਨਹੀਂ ਟਿਕਾਣਾ ਇਹਦਾ ਤੁਹਾਨੂੰ ਕੀ ਲੱਗਦਾ ਵੀ ਘਰ ਚ ਟਿਕਾਣਾ ਨਹੀਂ ਅੱਗ ਚ ਤੇ ਹਰ ਵੇਲੇ ਸੜੂ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਵੀ ਜਿਹੜੇ ਬੰਦੇ ਪੁੱਠੇ ਪਾਸੇ ਪਏ ਹੈ ਤੁਹਾਨੂੰ ਕੀ ਲੱਗਦਾ ਵੀ ਬਿਸਤਰੇ ਤੇ ਸਮਝੋ ਉਹਦੇ ਚਿੰਤ ਖਟੋਲਾ
ਵਾਣ
ਵਾਣ ਦੁੱਖ ਸਮਾਜ ਨੂੰ ਵੇਖ ਕੇ ਕਹਿੰਦੇ ਨੇ ਵੀ ਆਲੇ ਦੁਆਲੇ ਵੇਖ ਸਾਡਾ ਹਾਲ ਸਾਡੇ ਲੋਕਾਂ ਦਾ ਸਾਡੇ ਲੋਕਾਂ ਦਾ ਸਾਡਾ ਹਾਲ ਵੇਖ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਪ ਆ ਵੇਖ ਵਿਛਾਉਣਾ ਲੇਪ ਜਿਹੜਾ ਰਜਾਈ ਤਲਾਈ ਇਹ ਵੇਖ ਸਾਡੀ ਕਿਹੋ ਜੀ ਚਿੰਤਾ ਦੀ ਮੰਜੀ ਦੁੱਖਾਂ ਦਾ ਵਾਣ ਹਰ ਵੇਲੇ ਚਿੰਤਾ ਹਰ ਵੇਲੇ ਦੁਖੀ ਹਰ ਵੇਲੇ ਪਰੇਸ਼ਾਨ ਰਹਿੰਦੇ ਆ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਆ ਸਾਡਾ ਹਾਲ ਵੇਖ ਕਿੰਨੇ ਦੁਖੀ ਰਹਿ ਰਿਹਾ ਸੀ ਕਿੰਨੇ ਪਰੇਸ਼ਾਨ ਰਹਿੰਦੇ ਹਾਲ ਵੇਖ ਵੀ ਤੁਹਾਨੂੰ ਕੀ ਲੱਗਦਾ ਹੈ ਕਹਿੰਦੇ ਗਲਤ ਕੰਮ ਕਰਨ ਵਾਲਾ ਗਲਤ ਕੰਮਾਂ ਕਰਨ ਵਾਲਾ ਟਿਕਾਣਾ ਇੱਥੇ ਹੈ ਵੀ ਆਹ ਘਰ ਚ ਰਹਿੰਦਾ ਆਹ ਟਿਕਾਣਾ ਉਹਦਾ ਨਹੀਂ ਉਹਦਾ ਟਿਕਾਣਾ ਤੇ ਅੱਗ ਤੇ ਹਰ ਵੇਲੇ ਸੜੇਗਾ ਦੁਖੀ ਰਹੇ ਤੇ ਦੁਖੀ ਰਹਿੰਦਾ ਕਿਉਂ ਹੈ ਸ਼ੁਰੂ ਵਾਲੀਆਂ ਬੰਦ
ਘਰ ਕੀ ਨਾਰ ਤੇ ਆ ਗਏ ਅੰਦਾ ਪਰ ਨਾਰੀ ਸਿਉਂ ਪਹਲੇ ਧੰਦਾ
ਚੱਖਾਂ ਮਾਰਦਾ ਕਹਿੰਦੇ ਪਰਾਈ ਨਾਰੀ ਘਰ ਕੀ ਨਾਰ ਤੇ ਆ ਗਏ ਅੰਦਾ ਜਿੱਥੇ ਪਿਆਰ ਪਾਉਣਾ ਸੀ ਪਾਉਂਦਾ ਨਹੀਂ ਬਾਹਰ ਮੂੰਹ ਮਾਰਦਾ ਫਿਰਦਾ ਚਾਹੇ ਔਰਤ ਹੈ ਚਾਹੇ ਮਰਦ ਹੈ ਕਹਿੰਦੇ ਚੱਖਾਂ ਮਾਰਦਾ ਭਟਕਦਾ ਫਿਰਦਾ ਰਹਿੰਦਾ ਅੱਛਾ
ਜੈਸੇ ਸਿੰਬਲ ਦੇ ਖੁਸ਼ਵਾ ਬਿਦਸਾਨਾ ਅੰਤ ਕੀ ਬਾਰ ਮੂਹਾਂ ਲਪਟਾਨਾ
ਕਹਿੰਦੇ ਜਿਹੜਾ ਤੋਤਾ ਹੈ ਸਿੰਬਲ ਰੁੱਖ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਕਹਿੰਦਾ ਇੱਡਾ ਲੰਮਾ ਸਿੰਬਲ ਰੁੱਖ ਸਰਾਇਰਾ ਅਤ ਧੀਰਕ ਅਤ ਮੁੱਚ ਓਏ ਜੇ ਆਵੈ ਆਸ ਕਰ ਜਾਹੇ ਨਿਰਾਸ਼ੇ ਕੇਤਰ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੈ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਕਹਿੰਦੇ ਉੱਚਾ ਲੰਮਾ ਸਿੰਬਲ ਵੇਖ ਕੇ ਭੁਲੇਖਾ ਪੈ ਜਾਂਦਾ ਤੋਤਿਆਂ ਨੂੰ ਕਹਿੰਦੇ ਇੱਥੋਂ ਤੇ ਫਲ ਕਿਆ ਬਾਤ ਹੋਣਗੇ ਐਡਾ ਵੱਡਾ ਪਰ ਜਦੋਂ ਨੇੜੇ ਜਾਂਦੇ ਨੇ ਮੁੜ ਕੇ ਪਰੇਸ਼ਾਨ ਹੁੰਦੇ ਨੇ ਵੀ ਸੋਚਿਆ ਕੁਝ ਹੋਰ ਸੀ ਤੇ ਨਿਕਲਿਆ ਕੁਝ ਹੋਰ ਵੇਖਣ ਨੂੰ ਹੀ ਏਦਾਂ ਸੀ ਏਦਾਂ ਹੀ ਕਹਿੰਦੇ ਭਗਤ ਨਾਮਦੇਵ ਜੀ ਕਹਿੰਦੇ ਲੱਗਦਾ ਹੀ ਹੈ ਵੀ ਬੜਾ ਸੁਖੀ ਹੋਵੇਗਾ ਕਹਿੰਦੇ ਸੁਖੀ ਨਹੀਂ ਬਹੁਤ ਦੁਖੀ ਹੋਵੇਗਾ ਬਹੁਤ ਪਰੇਸ਼ਾਨ ਹੋਵੇਗਾ ਤੇਰੇ ਨਾਲ ਇਹ ਬਣਨੀ ਹੈ ਜਿਵੇਂ ਕੋਈ ਤੋਤਾ ਦਰਖਤ ਵੇਖ ਕੇ ਭੱਜ ਕੇ ਜਾਂਦਾ ਅੱਗੋਂ ਪ੍ਰਾਪਤ ਕੁਛ ਨਹੀਂ ਹੁੰਦਾ ਕਹਿੰਦੇ ਕੀ ਦੋ ਚਾਰ ਸੈਕਿੰਟਾਂ ਦੇ ਦਸ ਸੈਕਿੰਟਾਂ ਦੇ ਮਿੰਟ ਦੋ ਮਿੰਟ ਪੰਜ ਮਿੰਟ ਦੇ ਸਵਾਦ ਲਈ ਕਹਿੰਦੇ ਤੂੰ ਜਾਂਦਾ ਤੇ ਹੈਗਾ ਪਰ ਜਿਹੜਾ ਇਹਦਾ ਨੁਕਸਾਨ ਹੋਣਾ ਦੁਖੀ ਹੋਣਾ ਉਹ ਤੂੰ ਸੋਚ ਨਹੀਂ ਸਕਦਾ ਜਿਹੜੀ ਸਟ੍ਰੈਸ ਪੈਣੀ ਹੈ ਜਿਹੜਾ ਬਾਡੀ ਦਾ ਰੂਆ ਰੂਆ ਕੰਬਣਾ ਹੈ ਜਿਹੜਾ ਦਹਿਲ ਪੈਣਾ ਦਿਮਾਗ ਤੇ ਉਹ ਸੋਚਿਆ ਵੀ ਨਹੀਂ ਹੋਣਾ ਜਿਹੜਾ ਉਹਦਾ ਅਸਰ ਪੈਣਾ ਉਹ ਸੋਚਿਆ ਵੀ ਨਹੀਂ ਹੋਣਾ ਤਾਂ ਕਰਕੇ ਖਸਮ ਵਸਾਰ ਕੀ ਇਹ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਮਨ ਅੰਦੇ ਕੋ ਮਿਲੈ ਸਜਾਏ ਵੈਦ ਨਾ ਭੋਲੇ
ਦਾਰੂ
ਅੱਛਾ ਅੱਛਾ
ਪਾਪੀ ਕਹਾ ਕਰੇ ਅਗਨੇ ਮਾਹੇ ਜਲਤ ਰਹੇ ਮਿਟਵੇ ਕਬ ਨਾਹੇ
ਹਰ ਵੇਲੇ ਭਟਕਦਾ ਹੈ ਪਾਪੀ ਦਾ ਹਰ ਵੇਲੇ ਅੱਗ ਚ ਘਰ ਹੈ ਕਹਿੰਦਾ ਉਹਦਾ ਅੱਛਾ
ਹਰ ਕੀ ਭਗਤ ਨਾ ਦੇਖੇ ਜਾਏ ਮਾਰਗ ਛੋੜੇ ਮਾਰਗ ਪਾਏ
ਜਿੱਥੇ ਕੋਈ ਸੱਚ ਦਾ ਰਾਹ ਹੋਵੇ ਭਗਤੀ ਦੀ ਗੱਲ ਮਤਲਬ ਗੁਣਾਂ ਦੀ ਗੱਲ ਗੁਣਾਂ ਦਾ ਸੰਗ੍ਰਹਿ ਕਰਨ ਦੀ ਗੱਲ ਹੋਵੇ ਭਗਤੀ ਹੁੰਦੀ ਹੈ ਗੁਣ ਇਕੱਠੇ ਕਰਨੇ ਭਗਤ ਭਗਤ ਗੁਣੀ ਗੁਣੀ ਭਗਤੀ ਜਿਹੜੇ ਗੁਣਾਂ ਦਾ ਖਜ਼ਾਨਾ ਇਕੱਠਾ ਕਰਨਾ ਕਹਿੰਦੇ ਭਗਤੀ ਵਾਲੇ ਪਾਸੇ ਤੇ ਤੁਰਦਾ ਹੀ ਨਹੀਂ ਵਿੰਦਾ ਹੀ ਨਹੀਂ ਇਸ ਰਾਹ ਤੇ ਗੁਣ ਲੈਣ ਵਾਲੇ ਪਾਸੇ ਤੇ ਤੁਰਦਾ ਹੀ ਨਹੀਂ ਕਹਿੰਦੇ ਮਾਰਗ ਛੋੜ ਅਮਾਰਗ ਪਾਏ ਮਾਰਗ ਛੱਡ ਕੇ ਸਹੀ ਰਾਹ ਛੱਡ ਕੇ ਪੁੱਠੇ ਪਾਸੇ ਜਾਂਦਾ ਅੱਛਾ
ਮੂਲਾ ਭੂਲਾ ਆਵੇ ਜਾਏ ਅੰਮ੍ਰਿਤ ਦਾਰ ਨਾਦ ਵਿਖ ਖਾਏ
ਅਸਲ ਮੂਲ ਛੱਡ ਕੇ ਅੰਮ੍ਰਿਤ ਨੂੰ ਛੱਡ ਕੇ ਤੇ ਵਿਖ ਖਾਂਦਾ ਜ਼ਹਿਰ ਖਾਂਦਾ ਅੰਮ੍ਰਿਤ ਛੋੜ ਕਾਹੇ ਵਿਖ ਖਾਏ ਇਹ ਕਹਿੰਦੇ ਅੰਮ੍ਰਿਤ ਡਾਰ ਲਾਦ ਵਿਖ ਖਾਏ ਕਹਿੰਦੇ ਅੰਮ੍ਰਿਤ ਛੱਡ ਕੇ ਤੇ ਜ਼ਹਿਰ ਚੱਕੀ ਫਿਰਦਾ। ਅੱਛਾ
ਜਿਉਂ ਬੇਸਵਾ ਕੇ ਪਰੇ ਅਖਾੜਾ,
ਬੇਸਵਾ ਦਾ ਅਖਾੜਾ ਲੱਗਦਾ ਜਿਵੇਂ ਐਗਜ਼ੈਂਪਲ ਦਿੰਦੇ ਏਦਾਂ। ਹਾਂਜੀ
ਕਾਪੜ ਪਹਿਰ ਕਰੇ ਸ਼ਿੰਗਾਰ,
ਸੋਹਣੀ ਪੋਸ਼ਾਕ ਪਾ ਕੇ ਸ਼ਿੰਗਾਰ ਕਰਦੀ ਹੈ।
ਪੂਰੇ ਤਾਲ ਨਿਹਾਲੇ ਸਾਸ,
ਬੜਾ ਸੁਰ ਨੱਚਦੀ ਹੈ ਤਾਲ ਵਿੱਚ, ਪੂਰਾ ਪੂਰਾ ਤਰੀਕੇ ਨਾਲ ਕਹਿੰਦੇ ਉੱਥੇ ਨਾਚ ਕਰਦੀ ਹੈ ਬੇਸ਼ਵਾ, ਸ਼ਿੰਗਾਰ ਲਾ ਕੇ ਪੂਰਾ ਸਾਰਾ ਕੁਝ ਕਰਦੀ ਹੈ।
ਵਾਕੇ ਗਲੇ ਜਮ ਕਾਹੇ ਪਾਸ,
ਵਕਾਰਾਂ ਦਾ ਵਕਾਰਾਂ ਵਿੱਚ ਗਰਸੀ ਹੋਈ ਹੁੰਦੀ ਹੈ, ਉਹ ਲੱਗਦਾ ਬਹੁਤ ਵਧੀਆ ਪਰ ਬਹੁਤ ਅੰਦਰੋਂ ਵਕਾਰਾਂ ਦੇ ਵਿੱਚ ਗਰਸੀ ਜਾਂਦੀ ਹੈ। ਅਸਲ ਚ ਬੇਸ਼ਵਾਵਾਂ ਦਾ ਹਾਲ ਜਾ ਕੇ ਪੁੱਛ ਲਓ, ਬੜੀਆਂ ਪਰੇਸ਼ਾਨ ਹੁੰਦੀਆਂ, ਦੁਖੀ ਬਹੁਤ ਹੁੰਦੀ, ਬਹੁਤ ਪਰੇਸ਼ਾਨ। ਅੱਛਾ
ਜਾ ਕੇ ਮਸਤਕ ਲਿਖਿਆ ਕਰਮਾ,
ਜਿਹਦੇ ਮੱਥੇ ਉੱਤੇ ਚੰਗੇ ਕਰਮ ਲਿਖੇ ਹੈ, ਮਤਲਬ ਚੰਗੀ ਸੋਚ ਹੈ ਜਿਹੜੇ ਬੰਦੇ ਦੀ ਮੱਥੇ ਤੇ ਲਿਖਿਆ, ਮਤਲਬ ਹੈ ਚੰਗੀ ਸੋਚ ਹੈ ਜਿਹਦੇ ਅੰਦਰ, ਲਿਖਿਆ ਮਤਲਬ ਸੋਚਣਾ ਲਿਖਣਾ ਵਿਚਾਰਨਾ, ਆਪੇ ਲਿਖਣਾ ਆਪੇ ਬੀਜ ਆਪੇ ਹੀ ਕਰ ਕਰ ਕਰਨਾ ਲਿਖ ਲੈ, ਜਿਹਦੇ ਚੰਗਾ ਲਿਖ ਲਿਆ ਚੰਗੇ ਕੰਮ ਕਰ ਕਰਕੇ ਚੰਗਾ ਸੋਚਦਾ ਹੈ, ਜਾ ਕੇ ਮਸਤਕ ਲਿਖਿਓ ਕਰਮਾ ਆਪੇ ਲਿਖਿਆ ਜਿਨ੍ਹਾਂ ਨੇ ਚੰਗੇ ਚੰਗੀ ਸੋਚ ਜਿਨ੍ਹਾਂ ਨੇ ਬਣਾਈ ਹੈ, ਸੋ ਭੱਜ ਪਰ ਹੈ ਗੁਰ ਕੀ, ਉਹ ਤੇ ਭੱਜ ਕੇ ਗੁਰੂ ਦੀ ਸ਼ਰਨ ਵਿੱਚ ਜਾਂਦੇ ਆ। ਸੋ ਭੱਜ ਪਰ ਹੈ ਗੁਰ ਕੀ ਸ਼ਰਨਾ, ਕਹਿੰਦੇ ਭੱਜ ਕੇ ਚੰਗੇ ਪਾਸੇ ਲੱਗਦੇ ਆ, ਪੁੱਠੇ ਪਾਸੇ ਥੋੜਾ ਤੁਰਨਗੇ, ਗਲਤ ਪਾਸੇ ਥੋੜਾ ਜਾਣਗੇ, ਸਹੀ ਪਾਸੇ ਤੁਰਨਗੇ ਭੱਜ ਕੇ। ਅੱਛਾ
ਤਹਿਤ ਨਾਮ ਵਿਚਾਰ ਇਨਬਿਦ ਸੰਤਾ ਉਤਰੋ ਪਾਰ,
ਇਹ ਸੰਤ ਜਦੋਂ ਇਹ ਪਿਆਰਿਓ ਮੈਂ ਵਿਚਾਰ ਕੇ ਇਸ ਕਹਿ ਰਿਹਾ, ਸਮਝ ਕੇ ਕਹਿ ਰਿਹਾ, ਇਹ ਮੇਰੀ ਸੋਚ ਹੈ, ਇਸ ਇਸ ਵਿਧੀ ਨਾਲ ਕਹਿੰਦੇ ਪਿਆਰਿਓ ਸੰਤੋ ਮਹਾਂਪੁਰਖੋ ਗੁਰਮੁਖੋ ਪਾਰ ਲੱਗੋਗੇ, ਇਹ ਤਰੀਕਾ ਹੈ ਬੰਦੇ ਦੇ ਪਾਰ ਲੱਗਣ ਦਾ, ਨਹੀਂ ਤੇ ਐਵੇਂ ਪੁੱਠੇ ਪਾਸੇ ਪੈ ਕੇ ਆਪਣਾ ਜੀਵਨ ਬਰਬਾਦ ਨਾ ਕਰੋ, ਪਟਪੋੜਾ ਕੱਖ ਨਹੀਂ ਮਿਲਣਾ। ਕਹਿੰਦੇ ਸਿਮਲ ਰੁੱਖ ਨੇ ਹੁਲਾਰੇ ਮਾਰੇ, ਪੰਛੀ ਆ ਗਏ ਆਸ ਕਰਕੇ, ਪੰਛੀ ਆਸ ਕਰਕੇ ਜਾਂਦੇ ਆ ਤੇ ਜਦੋਂ ਅੱਗੇ ਜਾ ਕੇ ਵੇਖਦੇ ਆ ਤੇ ਕੱਖ ਵੀ ਨਹੀਂ, ਫੁੱਕ ਹੀ ਹੈ। ਕਹਿੰਦੇ ਇੱਦਾਂ ਹੀ ਤੁਹਾਡੇ ਨਾਲ ਬਣੇਗੀ, ਲੱਗਦਾ ਤੇ ਆ ਵੀ ਬੜਾ ਨਜ਼ਾਰਾ ਜਿਹਾ ਆਊਗਾ ਪਰ ਨੁਕਸਾਨ ਬਹੁਤ ਹੈ। ਹੁਣ ਸ਼ਰਾਬਾਂ ਪੀਣ ਵਾਲਾ ਬੰਦਾ, ਹੁਣ ਮੈਨੂੰ ਅੱਜ ਇੱਕ ਬੰਦੇ ਦਾ ਇਹਦੇ ਦੱਸਦੇ ਸਤਨਾਮ ਨਾਲ ਗੱਲ ਹੋਈ, ਉਹ ਕਹਿੰਦਾ ਬਈ ਭਾਈ ਸਾਹਿਬ ਨੂੰ ਕਹਿ ਦੇ ਯਾਰ ਕਿ ਥੋੜਾ ਜਿਹਾ ਸਾਢੇ ਕੱਠ ਦੇ ਭੋਗ ਪੈ ਜਾ ਕਰੇ ਫਿਰ ਵਧੀਆ। ਕਹਿੰਦੇ ਕਿਉਂ? ਕਹਿੰਦਾ ਯਾਰ ਫਿਰ ਪੈਗ ਸ਼ੈਗ ਦਾ ਟਾਈਮ ਹੋ ਜਾਂਦਾ। ਲੈ ਲੈ ਪੈਗ ਸ਼ੈਗ ਤੇ ਕਹਿੰਦਾ ਸਾਢੇ ਕੱਠ ਦੇ ਭੋਗ ਪੈ ਜਾ ਕਰੇ ਫਿਰ, ਚਲੋ ਬੰਦਾ ਪੌਣੇ ਕਿਲੋ ਪੈਗ ਲਾ ਲਵੇ ਤੇ ਕਹਿੰਦਾ ਫਿਰ ਸਾਢੇ ਕਿਲੋ ਰੋਟੀ ਖਾਣ ਜੋਗੇ ਹੋ ਜਾਂਦੇ ਆ, ਫਿਰ ਸਾਢੇ ਕੁ ਦਸ ਵਜੇ ਨੂੰ ਕਹਿੰਦਾ ਪੈ ਜਾਈਦਾ। ਕਹਿੰਦਾ ਹੁਣ ਭਾਈ ਸਾਹਿਬ ਸਾਢੇ ਨੌ ਵਜੇ ਆਉਂਦੇ ਨੇ, ਸਾਢੇ ਨੌ ਫਿਰ ਪੌਣੇ ਦਸ ਪੈਗ ਚ ਲੱਗਦਾ, ਫਿਰ ਕਹਿੰਦੇ ਪੌਣੇ ਗਿਆਰਾਂ ਰੋਟੀ ਹੁੰਦੀ ਹੈ, ਫਿਰ ਕਹਿੰਦੇ ਸੁਣਦਿਆਂ ਨੂੰ ਪੌਣੇ ਬਾਰਾਂ ਵੱਜਣ। ਕਹਿੰਦਾ ਟਾਈਮ ਟੇਬਲ ਦੀ ਗੱਲ ਸੁਣੀ, ਰਾਤ ਮੇਰੇ ਦਿਮਾਗ ਚ ਆਈ ਜਾਂਦਾ ਵੀ ਇਹ ਤਾਂ ਮੈਂ ਕਹਿੰਦਾ ਤੇਰੇ ਬਾਅਦ ਤੇਰੇ ਟਾਈਮ ਟੇਬਲ ਬਾਅਦ ਤੇਰੇ ਪੈਗ ਲਈ ਮੈਂ ਦੀਵਾਨ ਅੱਗੇ ਕਰਾਂ, ਹਨਾ ਵੀ ਤੂੰ ਮਾਰ ਗੋਲੀ ਜਿਹਨੂੰ ਗਿਆਨ ਦਾ ਨਸ਼ਾ ਹੋ ਜਿਹਨੂੰ ਪੈਗ ਦੀ ਲੋੜ ਪੈਂਦੀ। ਮਤਲਬ ਯਾਰ ਆਪਾਂ ਆ, ਮੰਨ ਲਓ ਕੋਈ ਬੰਦਾ ਕਹੇ ਵੀ ਇੰਨੀ ਸਟ੍ਰੈਸ ਹੈ ਜੀ, ਆਹ ਵੇਖੋ ਯਾਰ, ਬੰਦਾ ਸੋਚ ਵੀ ਸਕਦਾ ਵੀ ਲੱਗਦਾ ਸਟ੍ਰੈਸ ਹੈ ਕਿਉਂ। ਜਿਹੜੇ ਬੰਦੇ ਕਹਿੰਦੇ ਨੇ ਵੀ ਸਟ੍ਰੈਸ ਦੂਰ ਕਰਨ ਲਈ ਪੀਂਦੇ ਆ, ਸਟ੍ਰੈਸ ਤੂੰ ਦੂਰ ਕਰ ਨਹੀਂ ਸਕਦਾ, ਇਹਦਾ ਮਤਲਬ ਤੇਰੇ ਨਾਲੋਂ ਤੇ ਫਿਰ ਇੱਦਾਂ ਪੈਗ 'ਚ ਤਾਕਤ ਜ਼ਿਆਦਾ ਕਿ ਤੇਰੇ 'ਚ ਜ਼ਿਆਦਾ, ਤੇਰੀ ਤੇਰੇ 'ਚ ਇੰਨੀ ਤਾਕਤ ਨਹੀਂ ਵੀ ਮਤਲਬ ਇਹਦੇ 'ਚ ਤਾਕਤ ਹੈ ਗੁੜ 'ਚ, ਇਹ ਠੀਕ ਕਰੂੰ ਤੇਰੇ 'ਚ ਤੇਰੀ ਹਿੰਮਤ, ਫਿਰ ਨਿਕੰਮਿਆ ਤੂੰ ਇਹਦੇ ਨਾਲੋਂ ਵੀ ਮਾੜਾ, ਇਹ ਸ਼ਰਾਬ ਪੀ ਕੇ ਤੇਰੀ ਸਟ੍ਰੈਸ ਮਤਲਬ ਤੂੰ ਨੀ ਦੂਰ ਕਰ ਸਕਦਾ, ਤੈਨੂੰ ਤੇ ਢਾ ਲੈਂਦੀ ਸਟ੍ਰੈਸ। ਜਿਹੜਾ ਬੰਦਾ ਸੁਲਝਾ ਨਹੀਂ ਸਕਦਾ ਤਾਣੀ ਜ਼ਿੰਦਗੀ ਦੀ, ਫਿਰ ਫਾਇਦਾ ਕੀ ਹੋਇਆ, ਸਾਰੀ ਜ਼ਿੰਦਗੀ 'ਚ ਕੱਚੇ ਹੀ ਕੰਮ। ਮਤਲਬ ਦੀਵਾਨ ਵੀ ਸੁਣਦੇ ਆ, ਘੱਟ ਵੀ ਤੁਲੈਂਦੇ ਆ, ਝੂਠ ਵੀ ਬੁਲੈਂਦੇ ਆ, ਤੇਰਾ ਨਾਮ ਵੀ ਤੇ ਜਪੈਂਦੇ ਆ, ਮਤਲਬ ਫਿਰ ਫਾਇਦਾ ਕੀ ਹੋਇਆ। ਤਾਂ ਕਰਕੇ ਅਕਲ ਨੂੰ ਹੱਥ ਮਾਰੋ, ਜਿਹੜਾ ਕੰਮ ਕਰਦੇ ਹੋ ਜੇ ਸੁਣਦੇ ਹੋ ਤੇ ਫਿਰ ਜ਼ਿੰਦਗੀ 'ਚ ਲਾਗੂ ਕਰੋ, ਥੋੜਾ ਥੋੜਾ ਉਹਨੂੰ ਕਮਾ ਕੇ ਵੇਖੋ, ਉਹਨੂੰ ਛੱਡੋ ਯਾਰ ਨਸ਼ੇ ਸ਼ਰਾਬਾਂ ਪੀ ਕੇ ਕਿਤੇ ਸ਼ਰਾਬ। ਮੈਂ ਇੱਥੇ ਵੇਖਿਆ ਆਪਾਂ ਲੰਘੇ ਇੱਕ ਦਿਨ ਉੱਧਰ ਰੋਡ ਦੇ ਉੱਤੋਂ, ਕਈ ਸਾਲ ਹੋ ਗਏ ਠੇਕੇ ਕੋਲੋਂ ਮੈਂ ਲੰਘਿਆ, ਗੱਡੀ ਉਹਨੇ ਵੇਖ ਲਈ ਬਸ ਫਤਿਹ ਬੋਤਲ ਹੱਥ 'ਚ, ਇਹ ਵਾਹਿਗੁਰੂ ਜੀ ਹੱਥ ਇੱਥੇ ਬੋਤਲ ਬੋਤਲ ਹੱਥ ਦੇ ਵਿੱਚ, ਇਹ ਲਮਕੇ ਬੋਤਲ ਉੱਤੋਂ ਗਰਦਨ ਦੀ ਫੜੀ ਹੋਈ ਹੱਥਾਂ ਦੇ ਦੋਨਾਂ ਦੇ ਵਿਚਾਲੇ ਬੋਤਲ, ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਹਾ ਤੂੰ ਫਤਿਹ ਰਹਿਣ ਦੇ, ਤੂੰ ਏਦਾਂ ਹੀ ਸਾਰ ਲਾ, ਮਤਲਬ ਦੀਵਾਨ ਜ਼ਰੂਰ ਸੁਣਨਾ, ਇਹ ਵੀ ਸੁਣਨਾ ਤੇ ਉਹ ਵੀ ਨਹੀਂ ਛੱਡ ਦਿੰਦਾ, ਮਤਲਬ ਐਂ ਥੋੜਾ ਜਿਹਾ ਕੱਚੀ ਲੱਸੀ ਕਿਉਂ ਬਣਾਈ ਜਾਂਦਾ, ਤੇ ਹਿੰਮਤ ਹੈ ਤਾਂ ਛੱਡ ਕੇ ਪਰੇ ਕਿੱਡੀ ਕੁ ਵੱਡੀ ਗੱਲ ਹੈ, ਕਿਹੜੀ ਗੱਲ ਹੈ ਵੀ ਸ਼ਰਾਬ ਨਾਲ ਹੀ ਬੰਦਾ ਕਾਇਮ ਹੋ ਸਕਦਾ, ਆਪਣੇ ਆਪ ਨੂੰ ਕਾਇਮ ਕਰੋ, ਆਪਣੇ ਆਪ ਨੂੰ ਹੌਸਲੇ ਚ ਰੱਖੋ, ਇਹੀ ਤੇ ਪਰਖ ਦੀ ਘੜੀ ਹੈ, ਇਹੀ ਤੇ ਪਤਾ ਲੱਗਣਾ ਸਾਡੇ ਦਿਮਾਗ ਸਾਡੀ ਸੋਚ ਦਾ, ਸੋ ਸਹੀ ਤੁਰੋ ਭਾਈ, ਜਿਹੜਾ ਕੰਮ ਕਰਨਾ ਵਧੀਆ ਤਰੀਕੇ ਨਾਲ ਕਰੋ, ਕਾਇਮ ਹੋਵੋ, ਆਪਣੇ ਫਰਜ਼ ਪਛਾਣੋ, ਆਪਣੀਆਂ ਜ਼ਿੰਮੇਵਾਰੀਆਂ, ਤੇ ਜਿਹੜਾ ਵੀ ਕੰਮ ਕਰਦੇ ਆ, ਹੁਣ ਕਈ ਬੰਦੇ ਕੰਮ ਕਰਦੇ ਆ ਵੱਡੇ ਵੱਡੇ ਕੰਮਾਂ ਨੂੰ, ਕਈਆਂ ਨੇ ਜੱਬ ਛੇੜਿਆ ਹੋਇਆ, ਹਾਂਜੀ ਕਈਆਂ ਨੇ ਜੱਬ ਛੇੜਿਆ, ਵੱਡੇ ਵੱਡੇ ਪੰਗੇ ਲਏ ਹੋਏ ਆ ਵੱਡੇ ਵੱਡੇ, ਆ ਸਾਡੀਆਂ ਗੱਲਾਂ ਸੁਣ ਕੇ ਕਈ ਸਿੱਧਾ ਹੀ ਵੱਡਾ ਹੀ ਪੰਗਾ ਲੈ ਲੈਣੇ, ਮੈਂ ਤੇ 10 ਟੈਰਾ ਖਰੀਦਣਾ, ਉਹਦਾ ਹਿਸਾਬ ਹੁੰਦਾ ਨੀ 10 ਟੈਰੇ ਦਾ, ਉਹ ਜਦੋਂ 2 ਕੁ ਮਹੀਨਿਆਂ ਬਾਅਦ ਪਤਾ ਲੱਗਦਾ ਫਿਰ ਕਹਿਣਗੇ ਲਓ ਜੀ ਤੇ ਘਾਟਾ ਪੈ ਗਿਆ, ਵੀ ਤੂੰ ਉਹਦੇ ਨਾਲੋਂ ਪਹਿਲਾਂ ਤੂੰ 3 ਵੀਲਰ ਖਰੀਦ, 3 ਟੈਰਾਂ ਵਾਲਾ ਖਰੀਦ, ਪਹਿਲਾਂ 3 ਟੈਰਾਂ ਵਾਲੇ ਤੇ ਢੋਲਾ ਇਸ ਪਟਿਆਲੇ ਤੋਂ ਮੜ ਜਾ ਇੱਥੇ ਚੱਲਣ ਦੇ, ਵੀ ਜਿਹੜਾ 20,000 ਕਮਾ, ਫਿਰ 3 ਵੀਲਰ ਤੋਂ ਫਿਰ ਹੌਲੀ ਹੌਲੀ ਤੂੰ 6 ਵਾਲਾ ਲੈ ਆਈ, ਫਿਰ ਹੌਲੀ ਹੌਲੀ 10 ਵਾਲਾ ਵੀ ਲੈ, ਸੁਣ ਕੇ ਇੱਕ ਦਮੀ ਐ ਕਾ ਵੀ ਹੁਣ ਤੇ ਉਹ ਕਿਹਦੇ ਘਰ ਨਿਆਣੇ ਹੋਏ ਬੱਚੇ ਹੋਏ, ਇੱਕ ਬੱਚਾ ਜਨਮ ਤੋਂ ਗੂੰਗਾ ਇੱਕ ਚੰਗਾ ਬੜਾ, ਇੱਕ ਠੀਕ ਜੋੜੇ ਬੱਚੇ ਹੋਏ, ਇੱਕ ਗੂੰਗਾ ਇੱਕ ਠੀਕ, ਤੇ ਉਹ ਗਰੀਬ ਸੀ ਵਿਚਾਰੇ, ਬੜੀ ਉਹਨਾਂ ਨੇ ਮਿਹਨਤ ਕੀਤੀ ਤੇ ਮਿਹਨਤ ਕਰਕੇ ਬਹੁਤ ਘਾਲਣਾ ਘਾਲ ਕੇ ਤੇ ਪੈਸੇ ਇਕੱਠੇ, ਕਹਿੰਦੇ ਅਮਰੀਕਾ ਇਹਦਾ ਇਲਾਜ ਹੈ, ਹੋਰ ਇੱਥੇ ਇਲਾਜ ਹੈ, ਤੇ ਉਹਨਾਂ ਨੇ ਪੈਸੇ ਵਿਚਾਰਿਆਂ ਨੇ ਜੋੜ ਜੋੜ ਕੇ ਹਿੰਮਤ ਕਰਕੇ ਘਰ ਲਈ ਵੀਜ਼ੇ ਲਵਾਏ, ਉਹ ਪੈਸੇ ਇੰਨੇ ਕੀ ਬਣੇ ਵੀ 2 ਕੁ ਜਣੇ ਜਾ ਸਕਦੇ, 2 ਦੇ ਅਕਾਊਂਟ 'ਚ ਜਮ੍ਹਾਂ ਕਰਾਏ, ਕਹਿੰਦੇ ਫਿਰ ਮਾਂ ਜ਼ਰੂਰੀ ਹੈ, ਇਲਾਜ ਲਈ ਜਾਣਾ ਹੈ ਤੇ ਪਿਓ ਰਹਿਣ ਦਿਓ, ਫਿਰ ਮਾਂ ਲੋੜ ਹੈ, ਮਾਂ ਨੂੰ ਭੇਜਿਆ ਬੱਚੇ ਨੂੰ ਲੈ ਕੇ, ਤੇ ਗੂੰਗਾ ਸੀ ਅਮਰੀਕਾ 'ਚ ਇਲਾਜ ਕਰਾਉਣਾ, ਮਾਂ ਟੈਕਸੀ ਵਿੱਚ ਬੈਠੀ ਹੈ ਜਾ ਰਹੇ ਨੇ, ਤੇ ਏਦਾਂ ਕਹਿੰਦੇ ਇੱਕ ਬੱਚੇ ਖੇਡਦੇ ਸੀ ਬੈਟ ਬਾਲ, ਤੇ ਬਾਲ ਆ ਕੇ ਬੱਚੇ ਦੇ ਸਿਰ 'ਚ ਵੱਜੀ, ਸਿਰ 'ਚ ਵੱਜੀ, ਤੇ ਬੱਚਾ ਉੱਚੀ ਸਾਰੀ ਬੋਲ ਪਿਆ, ਕਹਿੰਦਾ ਤੁਹਾਡਾ ਬੇੜਾ ਤਰ ਜਾਏ, ਬੱਚਾ ਬੋਲ ਪਿਆ, ਬੀਬੀ ਖੁਸ਼ ਹੋ ਗਈ, ਇਹ ਤਾਂ ਕਮਾਲ ਹੋ ਗਈ, ਉਹਨੇ ਉਸੇ ਵੇਲੇ ਫੋਨ ਕੀਤਾ ਘਰ ਵਾਲੇ ਨੂੰ, ਕਹਿੰਦੀ ਬੱਚਾ ਬੋਲ ਪਿਆ, ਕਹਿੰਦਾ ਤੇਰਾ ਬੇੜਾ ਤਰ ਜਾਏ, ਉਹ ਬੰਦਾ 2 ਮਿੰਟ ਚੁੱਪ ਰਿਹਾ, ਫਿਰ ਉੱਚੀ ਸਾਰੀ ਕਹਿੰਦਾ ਤੇਰਾ ਵੀ ਬੇੜਾ ਤਰ ਜਾਏ ਤੇਰਾ, ਕਹਿੰਦੇ ਕਿਉਂ, ਕਹਿੰਦੀ ਦੂਜਾ ਗੂੰਗਾ ਤੇ ਇੱਥੇ ਹੀ ਰਹਿ ਗਿਆ, ਤੂੰ ਤੇ ਦੂਜਾ ਹੀ ਲੈ ਗਈ, ਇਹ ਤੇ ਬੋਲਦਾ ਜਿਹੜਾ ਤੂੰ ਚੱਕੀ ਫਿਰਦੀ ਆ, ਤੇਰਾ ਤੇ ਤੂੰ ਗੂੰਗਾ ਹੀ ਗੂੰਗਾ, ਤਾਂ ਕਹਿੰਦਾ ਇੱਥੇ ਹੀ ਰਹਿ ਗਿਆ, ਤੁਹਾਨੂੰ ਕੀ ਲੱਗਿਆ ਵੀ ਸੀਰੀਅਸ ਗੱਲ ਹੋਣ ਲੱਗੀ ਹੈ, ਵੀ ਗੂੰਗਾ ਤੇ ਛੱਡ ਗਈਆਂ ਇੱਥੇ, ਸੋ ਮਤਲਬ ਕਹਿਣ ਦਾ ਇਹ ਹੈ ਵੀ ਫੋਨਾਂ ਦੇ ਵਿੱਚ ਫਸੇ ਹਾਂ ਅਸੀਂ, ਜਿੰਨੀ ਕੁ ਜਾਣਕਾਰੀ ਹੋਈ ਫਟਾਫਟ ਠੋਕ ਦਿਓ, ਬਰੀਕੀ ਨਹੀਂ ਵੇਖਣੀ, ਚੈੱਕ ਨਹੀਂ ਕਰਨਾ, 10 ਟੈਰਾ ਲਿਆਉਣਾ ਸਿੱਧਾ ਹੀ, ਪੰਗਾ ਹੀ ਵੱਡਾ ਲੈ ਲੈਣਾ, ਕਈ ਮੈਂ ਵੇਖਿਆ ਮੇਰੀ ਗੱਲ ਸੁਣ ਕੇ ਮੈਂ ਕਹਿੰਦਾ ਥੋੜਾ ਜਿਹਾ ਭੱਜਿਆ ਕਰ, ਸਿੱਧਾ ਹੀ ਜਿੰਮ ਲੱਗ ਗਿਆ, ਸਿੱਧਾ ਹੀ ਤੇ ਸਿੱਧਾ ਹੀ ਜਿੰਮ ਲਾ ਕੇ ਪਹਿਲੇ ਦਿਨ ਹੀ ਇੰਨੀ ਐਕਸਰਸਾਈਜ਼, 10 ਦਿਨ ਉੱਠੇ ਨਹੀਂ ਜਾਂਦਾ, ਫਿਰ ਲੰਬੇ ਹੀ ਪੈ ਜਾਣਗੇ, ਮਰ ਗਏ ਹੋਏ ਬੁਰਾ ਹਾਲ, ਵੀ ਤੂੰ ਇਹਦੇ ਨਾਲ ਚੰਗਾ ਪਹਿਲਾਂ ਤੂੰ 2 ਕਿਲੋਮੀਟਰ ਹੌਲੀ ਹੌਲੀ ਤੁਰ, ਫਿਰ 2 ਕਿਲੋਮੀਟਰ ਭੱਜ, ਫਿਰ ਹੌਲੀ ਹੌਲੀ ਸਾਰਾ ਕੁਛ ਕਰ, ਪਰ ਸਾਡੇ ਬੰਦੇ ਨੇ ਤੱਤੇ ਕਾਲੇ ਨੇ, ਤਾਂ ਕਰਕੇ ਵੀ ਜਿੰਨਾ ਜਿੰਨਾ ਨਾ ਕਰ ਸਕਦੇ ਹੋ ਐਂ ਬਰੀਕੀਆਂ ਆਪਣੇ ਕੰਮ ਦੀਆਂ, ਐ ਨਾ ਕਾਲੇ ਪਾਓ ਵੀ ਹੁਣੀ ਕਰ ਲੈਣਾ, ਡਿਟੇਲ 'ਚ ਜਾਓ ਹਰ ਕੰਮ ਦੀ, ਤਾਂ ਕਰਕੇ ਜਿੰਨੀਆਂ ਲੱਤਾਂ ਭਾਰ ਝੱਲਦੀਆਂ ਉਹਨਾਂ ਕੁ ਕੰਮ ਕਰੀਏ, ਕਵਿਤਾ ਅੰਗਰੇਜ਼ ਕਹਿੰਦਾ ਪੜ੍ਹ ਲਈਏ, ਪਰ ਮੈਨੂੰ ਲੱਗਦਾ ਵੀ ਸਮਾਂ 9:30 ਹੋ ਗਏ ਆ, ਕੱਲ੍ਹ ਵੀ ਰਹਿ ਗਈ, ਪਰਸੋਂ ਵੀ ਰਹਿ ਗਈ, ਅੱਜ ਫਿਰ ਮੈਨੂੰ ਲੱਗਦਾ, ਉਹ ਆਇਆ ਸੀ ਆਪਣਾ ਨਰਵੈਰ ਹੈ ਨਾ, ਉਹ ਤੈਨੂੰ ਸਕੰਜਾ ਚੈੱਕ ਕਰਾ ਕੇ ਗਿਆ, ਮੈਨੂੰ ਫੋਟੋ ਵਿਖਾਈ ਉਹਨੇ, ਇਹਨੂੰ ਐਂ ਖਿਲਾ ਕੇ ਫੋਟੋ ਖਿਚਾਈ, ਕਹਿੰਦਾ ਜਦੋਂ ਲੰਗੜਾ ਹੋਏਗਾ ਨਾ ਮੇਰੇ ਬੰਦੇ, ਤੇ ਕਹਿੰਦੇ ਐਂ ਸਕੰਜਾ ਫਿੱਟ ਆ ਗਿਆ, ਕਹਿੰਦੇ ਮੈਨੂੰ ਫੋਟੋ ਵਿਖਾ ਰਿਹਾ ਸੀ, ਚਲੋ ਠੀਕ ਹੈ ਜੇ ਤੇਰਾ ਮਨ ਕਰਦਾ ਹੈ ਜਾਂ ਫਿਰ ਅਗਲੀ ਵਾਰੀ ਪੜਾਂਗੇ, ਕਿਉਂਕਿ ਮੈਨੂੰ ਨਾ ਉਸ ਵਿਸ਼ੇ ਤੇ ਗੱਲ ਕਰਨੀ ਪੈਣੀ ਹੈ, ਪਹਿਲਾਂ ਉਹ ਮਾਹੌਲ ਬਣਾਉਣਾ ਪੈਣਾ, ਫਿਰ ਉਹ ਕਵਿਤਾ ਜਿਹੜੀ ਹੈ ਫਿਰ ਸੈੱਟ ਹੋ ਜਾਏ। ਤਾਂ ਕਰਕੇ ਫਿਰ ਆਪਾਂ ਜਿਹੜੀ ਕਵਿਤਾ ਹੈ ਅਗਲੇ ਵੀਕਐਂਡ ਤੇ ਹੀ ਪੜਾਂਗੇ। ਸੋ ਸਾਰਿਆਂ ਨੂੰ ਬੇਨਤੀ ਹੈ ਜੀ, ਸਾਰੇ ਧਿਆਨ ਰੱਖੋ, ਸਿਹਤ ਵੇਟ ਘਟਾ ਲਓ ਆਪਣਾ, ਜਿਹੜੇ ਜਿਹੜੇ ਵੇਟ ਓਵਰ ਵੇਟ ਨੇ ਉਹ ਘਟਾਓ, ਤੇ ਜਿਸ ਕਰਕੇ ਅੱਧੀਆਂ ਬਿਮਾਰੀਆਂ ਤੇ ਸਾਡੀਆਂ ਇੱਦਾਂ ਹੀ ਠੀਕ ਹੋ ਜਾਣਗੀਆਂ। ਕਿੰਨੇ ਬੰਦੇ ਆ ਜਿਹੜੇ ਫੋਨ ਕਰਦੇ ਆ, ਜੇ 32 ਕਿਲੋ ਵੇਟ ਘਟਾਇਆ ਮੁੰਡੇ ਨੇ, 32 ਕਿਲੋ 32 ਘਟਾਇਆ, 32 ਘਟਾਇਆ ਉਹ ਜਿਹੜਾ ਨੌਜਵਾਨ ਮਿਲਿਆ, ਇੰਨਾ ਸੋਹਣਾ ਏਡਾ ਕੱਦ ਕਾਠ ਉਹਦਾ ਮਿਲਿਆ ਮੈਨੂੰ, ਤੇ ਕਹਿੰਦਾ 32 ਕਿਲੋ ਵੇਟ ਘਟਾਇਆ, ਤੇ ਮੈਨੂੰ ਉਹਨੇ ਫੋਟੋ ਵਿਖਾਈ, ਉਹਦੇ ਤੇ ਉਹ ਲੱਭਦਾ ਹੀ ਨਹੀਂ, ਮਤਲਬ ਤੁਹਾਡੇ ਫੀਚਰ ਤੇ ਲੁਕੀ ਜਾਂਦੇ ਨੇ, ਮਤਲਬ ਨੱਕ ਹੈਗਾ ਹੈ ਪਰ ਗੱਲਾਂ ਦੇ ਵਿੱਚ ਹੀ ਲੁਕ ਜਾਂ ਵੜ ਜਾਂਦਾ, ਨੱਕ ਹੈਗਾ ਤੇ ਹੈਗਾ, ਜੇ ਹੁਣ ਆ ਇਹ ਇੱਥੇ ਆ ਜਾ ਤੇ ਨੱਕ ਵਿਚਾਰਾ ਤੇ ਉੱਡਾ ਹੀ ਰਹਿਣਾ, ਨੱਕ ਤੇ ਪਤਾ ਨਹੀਂ, ਮਤਲਬ ਗੱਲਾਂ ਵੱਜ ਜਾਂਦੀਆਂ, ਚੜਾਈ ਵੱਜ ਜਾਂਦੀ ਹੈ, ਇਹ ਐ ਨੂੰ ਵੀ ਵੱਜ ਜਾਂਦਾ, ਬਾਹਰ ਨੂੰ ਵੀ ਐ ਐ ਮੂੰਹ ਬਣ ਜਾਂਦਾ, ਫੁੱਲ ਜਾਂਦਾ ਮੂੰਹ, ਐ ਹੋ ਜਾਂਦੇ ਆ, ਤੇ ਜਿਹੜਾ ਆ ਨੱਕ, ਨੱਕ ਤੇ ਨਹੀਂ ਨਾ ਵੱਡਾ ਹੁੰਦਾ, ਨੱਕ ਉੱਡਾ ਹੀ ਰਹਿ ਜਾਂਦਾ, ਇਸ ਕਰਕੇ ਫਿਰ ਚੰਗੇ ਭਲੇ ਤਿੱਖੇ ਨੱਕਾਂ ਵਾਲੇ ਫੀਨੇ ਲੱਗਣ ਲੱਗ ਜਾਂਦੇ, ਕਈ ਬੰਦੇ ਫੀਨੇ ਫੀਨੇ ਹੋ ਜਾਂਦੇ, ਜਦੋਂ ਫਿਰ ਉਹ ਪਤਲੇ ਹੁੰਦੇ ਨੇ ਫਿਰ ਨੱਕ ਫਿਰ ਬਾਹਰ ਆ ਜਾਂਦਾ, ਸੋਹਣੇ ਲੱਗਣ ਲੱਗ ਜਾਂਦੇ। ਤਾਂ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਫੀਚਰ ਹੀ ਰੁਕ ਜਾਂਦੇ ਨੇ, ਵੀ ਮੋਟੀਆਂ ਅੱਖਾਂ ਵਾਲੇ ਦੇ ਇੰਨੀ ਚਮੜੀ ਚੜ ਜਾਂਦੀ ਹੈ, ਉਧਰੋਂ ਉੱਤੇ ਵਾਲਾ ਮਾਸ, ਉਧਰੋਂ ਸਾਈਡਾਂ ਵਾਲਾ, ਜਦੋਂ ਹੱਸਦਾ ਐ ਚੂਤਲਾ ਹੀ ਬਣ ਜਾਂਦਾ, ਕਈ ਇੰਨੇ ਸੋਹਣੇ ਸੋਹਣੇ ਬੰਦੇ ਨੇ ਤੇ ਏਡਾ ਵੇਟ ਵਧਾ ਕੇ ਹੋਏ ਫਿਰਦੇ ਨੇ। ਤਾਂ ਕਰਕੇ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਥੋੜਾ ਜਿਹਾ ਘਟਾ ਲਓ ਤੇ ਤੁਹਾਡੇ ਵੀ ਸੋਹਣੇ ਫੀਚਰ ਦਿਸਣ, ਦਰਸ਼ਨ ਹੋ ਜਾਣ ਵੀ ਤੇਰੇ ਨੱਕ ਹੈਗਾ, ਮਾੜਾ ਜਿਹਾ ਪਤਾ ਲੱਗੇ ਵੀ ਥੋੜੇ ਸੋਹਣੇ ਲੱਗੋ, ਮਾੜਾ ਜਿਹਾ ਵੇਟ ਘਟਾਓ, ਤੇ ਨਾਲੇ ਵੇਟ ਘਟਾਓ, ਹੋਣਾ ਮਹੀਨਾ ਹੈਗਾ, ਅੱਗੇ ਸਿਆਲ ਆ ਜਾਣਾ, ਸਿਆਲ ਚ ਵੈਸੇ ਹੀ ਘੱਟ ਘੱਟਦਾ ਵੀ ਘੱਟ ਹੈ, ਪਸੀਨਾ ਨਹੀਂ ਆਉਂਦਾ, ਹੁਣ ਪਾਣੀ ਵੱਧ ਪੀਤਾ ਜਾ ਸਕਦਾ, ਹੁਣ ਆ ਮਹੀਨਾ ਚੱਲਦਾ ਸਤੰਬਰ ਦਾ ਤੇ ਬਸ ਅਕਤੂਬਰ ਤੱਕ ਘੱਟ ਜਾਣਾ, ਡੇਢ ਕੁ ਮਹੀਨੇ ਦੇ ਵਿੱਚ ਹੋਰ 5-10 ਕਿਲੋ ਘਟਾ ਲਓ, ਗਾਂ ਫਿਰ ਸਿਆਲ ਦੇ ਵਿੱਚ ਪਿੰਨੀਆਂ ਬਣ ਜਾਂਦੀਆਂ ਘਰਾਂ 'ਚ, ਕੋਈ ਪੰਜੀਰੀ ਕੋਈ ਖੋਆ, ਹੁਣੇ ਬੀਬੀਆਂ ਤਿਆਰ ਹੀ ਬੈਠੀਆਂ ਪਿੰਨੀਆਂ, ਇੱਕ ਸਾਗ ਆ ਜਾਣਾ, ਇੰਨਾ ਮੱਖਣ ਮੱਕੀ ਦੀ ਰੋਟੀ ਆ ਜਾਂਦੀ, ਕਿਹੜਾ ਬੰਦਾ ਯਾਰ ਜਿਹੜਾ ਕਿੱਥੇ ਕਾਬੂ ਰਹਿ ਹੁੰਦਾ। ਤਾਂ ਕਰਕੇ ਹੁਣ ਨਾ ਇਸ ਗੱਲ ਦਾ ਖਿਆਲ ਰੱਖੋ, ਕਾਬੂ ਰੱਖਣਾ ਔਖਾ, ਮੇਰੇ ਨਾ ਉੱਧਰ ਕਿਚਨ 'ਚ 10 ਲੀਟਰ ਦੁੱਧ ਜਾਂਦਾ ਸੀ, ਤੇ ਹੁਣ ਦੁੱਧ ਜਾਂਦਾ 1 ਲੀਟਰ, ਵੀ ਕੋਈ ਆਇਆ ਗਿਆ ਹੀ ਹੁੰਦਾ, ਚਲੋ ਦੁੱਧ ਦੀ ਚਾਹ ਬਣਾਉਣੀ, ਹੁਣ ਨਾ ਚਾਹ ਨਾ ਦੁੱਧ ਨਾ ਦਹੀਂ, ਸਾਰਾ ਕੁਛ ਹੀ ਬੰਦ ਹੋ ਗਿਆ, ਤੇ ਮੈਂ ਤੇ ਲੜਾਈ ਪਾ ਲੈਂਦੇ ਜਿਹਦੇ ਘਰ ਦੁੱਧ ਮੱਝ ਗਾਂ ਨਹੀਂ ਸੀ ਹੁੰਦੀ, ਤੁਸੀਂ ਯਾਰ ਮੱਝ ਗਾਂ ਰੱਖੋ, ਤੁਸੀਂ ਪਿੰਡਾਂ 'ਚ ਰਹਿੰਦੇ ਆ, ਮੁੱਲ ਲੈਂਦੇ ਦੁੱਧ ਏਦਾਂ, ਤੇ ਹੁਣ ਸਾਡੇ ਵੀ ਏਦਾਂ ਹੀ ਹੈ, ਤੇ ਇਹ ਗੱਲ ਕਰੇ ਅੱਜ, ਕਹਿੰਦੇ ਬਾਹਰ ਜਾ ਕੇ, ਕਹਿੰਦੇ ਬਾਹਰ ਆਇਆ ਕਰੇ ਕੋਈ ਨਾ ਯਾਰ ਕਿਤੇ ਚਾਹ ਮਿਲ ਜੇ, ਮੈਂ ਕਿਹਾ ਸਾਡੀ ਇੱਕ ਟਕਸਾਲ ਬਣੀ ਵੀ ਅੰਦਰ ਵਾਲੇ ਜਿਹਦੇ ਔਖੇ ਨੇ ਜਿਹਦੇ ਚਾਹ ਨਹੀਂ ਮਿਲਦੀ, ਅੰਦਰੋਂ ਬਾਹਰ ਆ ਕੇ ਵੀ ਕਿਤੇ ਚਾਹ ਮਿਲ ਜੇ ਨਾ, ਸਾਡੇ ਚਾਹ ਮਿਲਦੀ, ਸਾਡੇ ਹੁਣ ਚਾਹ ਬਣਾਉਂਦੇ ਨੀ, ਹੁਣ ਮੈਂ ਕਿਹਾ ਵੀ ਚਲੋ ਕਦੇ ਕਦੇ ਤੇ ਤੁਹਾਨੂੰ ਕਿੰਨੇ ਰੋਕਿਆ, ਤੇ ਹੁਣ ਜਾਂ ਤੇ ਜੇ ਕੋਈ ਚੀਜ਼ ਖਾ ਲੈਣ ਗਾਂ ਫਿਰ ਮੈਂ ਲੈਕਚਰਾਰ ਪੂਰਾ ਆ, ਇਹ ਆਈਸਕ੍ਰੀਮ ਲੈ ਆਉਣ ਕਿਤੇ ਕੱਢ ਕੇ ਡੱਬਾ ਭਰ ਕੇ, ਜਾਂ ਕੋਈ ਹੋਰ ਕੇਕ ਕੂਕ ਖਾਣ ਲੱਗਣ, ਮੈਂ ਹੁਣ ਡਾਇਨਿੰਗ ਟੇਬਲ ਤੇ ਐਂ ਬੈਠਾ ਹੁੰਦਾ, ਮੈਂ ਆਪਣਾ ਲੈਕਚਰ ਸ਼ੁਰੂ ਕਰ ਦਿੰਦਾ, ਉਹ ਅੰਦਰ ਜਾਂਦੀ ਕੋਈ ਜ਼ਹਿਰ ਬਣ ਜਾਂਦੀ, ਖਾ ਤੇ ਗੱਲਾਂ ਲੈਂਦਾ ਚਮਚਾ ਵੀ, ਜਿਹੜਾ ਹੁਣ ਮੇਰੇ ਜਿਹੜੇ ਆਪਣੇ ਵਾਲੇ ਖਾ ਤਾਂ ਲੈਣ ਵੀ ਚਲੋ ਆਈਸਕ੍ਰੀਮ ਖਾ ਲਓ, ਕੇਕ ਖਾ ਲਓ, ਕੁਝ ਵਧੀਆ ਚੀਜ਼ ਪਈ ਹੈ ਖਾਈ ਜਾਣਗੇ, ਮੈਂ ਲੈਕਚਰ ਦੇਈ ਜਾਂਦਾ, ਇਹਦੇ ਨਾਲ ਫਿਰ ਐਸਿਡ ਬਣੂ, ਇਹਦੇ ਨਾਲ ਗੈਸ, ਇਹਦੇ ਨਾਲ ਫਲਾਣਾ, ਉਹ ਕਹਿਣਗੇ ਖਾਧਾ ਜਿਹੋ ਜਿਹਾ ਨਾ ਖਾਧਾ ਇੱਕ ਬਰਾਬਰ ਹੋ ਜਾਂਦਾ, ਕਹਿੰਦੇ ਇੱਥੇ ਹੀ ਜ਼ਹਿਰ ਬਣ ਜਾਂਦੀ, ਇੱਥੇ ਹੀ ਖੜ ਜਾਂਦੀ ਹੈ, ਵੀ ਇੰਨਾ ਗਿਆਨ ਘੋਟ ਦਿੰਦਾ ਮੈਂ ਕਈ ਵਾਰੀ ਉਹਦੀ, ਤੂੰ ਖਾਧਾ ਨਾ ਖਾਧਾ ਇੱਕ ਬਰਾਬਰ ਹੋ ਜਾਂਦਾ। ਤਾਂ ਕਰਕੇ ਜਿਹੜੇ ਵੀ ਬੰਦੇ ਹੁਣ ਟਾਈਮ ਹੈ ਵੇਟ ਘਟਾਓ, ਬਾਕੀ ਚਲੋ ਜਿਹੜੇ ਬੰਦੇ ਐਕਸਰਸਾਈਜ਼ ਕਰ ਸਕਦੇ ਹੈ, ਦੌੜ ਸਕਦੇ ਹੈ, ਸੈਰ ਕਰ ਸਕਦੇ ਹੈ, ਉਹ ਕਰੋ, ਸਿਹਤ ਦਾ ਧਿਆਨ ਰੱਖੋ, ਸਿਹਤ ਬੜੀ ਜ਼ਰੂਰੀ ਹੈ, ਮਨ ਕਾਇਮ ਰਹੇਗਾ ਫਿਰ, ਜੇ ਸਿਹਤ ਕਾਇਮ ਰਹੇਗੀ ਤੇ ਮਨ ਵੀ ਕਾਇਮ ਰਹੇਗਾ, ਹੌਸਲੇ 'ਚ ਰਹੀਏ, ਚੜ੍ਹਦੀ ਕਲਾ 'ਚ ਰਹੀਏ, ਤੇ ਤਾਂ ਹੀ ਸਾਰੇ ਜਿਹੜੇ ਮੋਰਚੇ ਆ ਜ਼ਿੰਦਗੀ ਦੇ ਨਾ ਫਤਿਹ ਕਰਨੇ ਨੇ, ਮੋਰਚੇ ਮਹਾਰਾਜ ਨੇ ਤੇ ਵੱਡੇ ਵੱਡੇ ਲਾਏ, ਤੇ ਸਾਡੀਆਂ ਤੇ ਮੋਰਚੀਆਂ ਨੇ ਨਿੱਕੀਆਂ ਨਿੱਕੀਆਂ, ਮਤਲਬ ਨਿੱਕੀਆਂ ਨਿੱਕੀਆਂ ਗੱਲਾਂ, ਨਿੱਕੀਆਂ ਨਿੱਕੀਆਂ ਜ਼ਿੰਦਗੀਆਂ, ਨਿੱਕੇ ਨਿੱਕੇ ਮਸਲੇ, ਦਿਲ ਦਿਮਾਗ ਵੱਡੇ ਕਰੋ ਤੇ ਹੱਲ ਕਰੋ, ਘਾਟੇ ਵਾਧੇ ਜ਼ਿੰਦਗੀ 'ਚ ਚੱਲਦੇ ਰਹਿੰਦੇ ਹੈ, ਆਪਾਂ ਗੱਲ ਕਰਦੇ ਹਾਂ ਵੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਏ ਹੈ ਤੇ ਆਉਂਦੇ ਜਾਂਦੇ ਰਹਿਣਗੇ, ਪਰ ਆਪਣੇ ਆਪ ਨੂੰ
ਪਿਆਰੇ ਜੀ ਜਿਸ ਨੂੰ ਟਿਕਾਣੇ
ਚਿੱਤ
ਸਾਡੇ ਰੱਖੀਏ
ਸੁੱਖ ਆਏ ਤੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਟਿਕਾਣੇ ਰੱਖੀਏ ਦੁੱਖ ਸੁੱਖ ਆਏ ਨੇ ਤੇ ਆਉਂਦੇ ਜਾਂਦੇ ਰਹਿਣਗੇ ਚਿੱਤ ਨੂੰ ਟਿਕਾਣੇ ਰੱਖੀਏ ਸਲਜੋੜੀ ਪਊ ਜ਼ਿੰਦਗੀ ਦੀ ਉਲਦੀ ਤਾਣੀ ਆਪੇ ਸਲਜੋੜੀ ਪਊ ਜ਼ਿੰਦਗੀ ਦੀ ਉਲਝੀ ਤਾਣੀ
ਆਪੇ ਸਲਜੋੜੀ ਪਊ
ਜ਼ਿੰਦਗੀ ਦੀ ਉਲਝੀ ਤਾਣੀ ਅੱਜ
ਆਪੇ ਸਲਜੋੜੀ ਪਊ ਜ਼ਿੰਦਗੀ ਦੀ ਉਲਝੀ ਤਾਣੀ
ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਰੱਜਣ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੀ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਦ ਉਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਹਫ਼ਤਾਵਾਰੀ ਸਮਾਗਮ ਵਿੱਚ ਅੱਜ ਤੀਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥੇ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਸਤਿਗੁਰੂ ਜੀ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ ਵਾਹਿਗੁਰੂ ਜੀ ਧਨਾਸਰੀ ਮਹਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਔਖੀ ਘਣੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ धन हमारा मीत रहाओ मन बिलास पए साहिब के अचरज देख बढ़ाई हर सिमर सिमर आनंद कर नानक प्रभ पूरन पैज रखाई हर सिमर सिमर आनंद कर नानक प्रभ पूरन पैज रखाई वाहिगुरु जी का खालसा वाहिगुरु जी की फतेह।